ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ.com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈਟਲਾਈਟ ਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ ਆਸਟ੍ਰੇਲੀਆ ਦਾ ਨੰਬਰ ਹੈ 02808080606 USA, Canada ਅਤੇ UK ਦੇ ਨੰਬਰ ਵੀ ਉਪਲਬਧ ਨੇ ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ ਸਾਰੇ ਨੰਬਰ ਹਰਮਨ ਰੇਡੀਓ ਦੀ ਵੈਬਸਾਈਟ ਤੇ ਉਪਲਬਧ ਹਨ ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਹਾਲ ਚਾਲ ਹੈ ਜੀ ਚੜ੍ਹਦੀ ਕਲਾ ਚੋਂ ਤੰਦਰੁਸਤੋਂ ਅਤੇ ਆਓ ਫਿਰ ਅਰਦਾਸ ਕਰੀਏ ਕਿ ਸਾਨੂੰ ਉਹਨਾਂ ਪਿਆਰਿਆਂ ਦੇ ਉਹਨਾਂ ਸਤਿਕਾਰਯੋਗ ਸ਼ਖਸੀਅਤਾਂ ਦੇ ਦਰਸ਼ਨ ਕਰਵਾਈ ਉਹਨਾਂ ਨਾਲ ਮਿਲਾਈ ਜਿਨ੍ਹਾਂ ਨੂੰ ਦੇਖ ਕੇ ਮਿਲ ਕੇ ਜਿਨ੍ਹਾਂ ਦੇ ਕੋਲ ਬੈਠ ਕੇ ਤੇਰਾ ਨਾਮ ਚਿੱਤਾਵੇ ਤੇਰੀ ਗੱਲ ਹੋਵੇ ਹਰ ਕੀ ਕਥਾ ਚੱਲੇ ਔਰ ਫਿਰ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਉਸ ਨਾਮ ਦੀ ਚੜ੍ਹਦੀ ਕਲਾ ਹਮੇਸ਼ਾ ਹੀ ਰਹਿੰਦੀ ਹੈ ਔਰ ਸਰਬੱਤ ਦਾ ਭਲਾ ਅਸੀਂ ਮੰਗਦੇ ਹਾਂ ਇਸ ਅਰਦਾਸ ਦੇ ਨਾਲ ਪ੍ਰੋਗਰਾਮ ਸ਼ੁਰੂਆਤ ਹੋਈ ਹੈ ਕਰਦੇ ਹਾਂ ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਕੋਸ਼ਿਸ਼ ਕਰ ਰਹੇ ਹਾਂ ਅਸੀਂ ਇੰਡੀਆ ਤੋਂ ਆਪਣੇ ਇੱਕ ਸੱਜਣ ਦੇ ਨਾਲ ਗੱਲਬਾਤ ਕਰਨ ਦੀ ਅਤੇ ਚਾਚਾ ਚੰਡੀਗੜ੍ਹ ਵੀ ਆਉਣਗੇ ਖੈਰ ਮੈਂ ਤਾਂ ਫਿਰ ਹੈਗਾ ਹੀ ਹਾਂ ਤੁਹਾਡੇ ਨਾਲ ਦੋ ਘੰਟੇ ਪ੍ਰੋਗਰਾਮ ਚੱਲੇਗਾ ਦਿਨ ਐਤਵਾਰ ਚੜ੍ਹ ਚੁੱਕਾ ਹੈ 22 ਨਵੰਬਰ 2020 ਅਤੇ 8:02 ਘੜੀ ਦਿਖਾ ਰਹੀ ਹੈ ਸਿਡਨੀ ਦੇ ਈਸਟ ਕੋਸਟ ਦੇ ਡੇ ਲਾਈਟ ਸੇਵਿੰਗ ਦੇ ਮੁਤਾਬਕ ਜਾਣੀ ਕਿ ਸਿਡਨੀ ਮੈਲਬਰਨ ਕੈਨਬਰਾ ਅਤੇ ਹੋਬਾਰਟ ਬ੍ਰਿਸਬੇਨ ਦੇ ਵਿੱਚ 7:02 ਨੇ ਐਡਲੇਡ ਦੇ ਵਿੱਚ 7:32 ਹੈ ਸੁਬਾਹ ਦੇ 5:02 ਪਰਥ ਦੇ ਵਿੱਚ ਨੇ ਨਵੀਂ ਦਿੱਲੀ ਦੇ ਵਿੱਚ 2:32 ਨੇ ਔਰ ਲੰਡਨ ਦੇ ਵਿੱਚ ਸ਼ਨਿਚਰਵਾਰ ਦੀ ਰਾਤ ਹੈ 21 ਤਰੀਕ ਹੈ 9:02 ਹੋਏ ਨੇ ਨਿਊਯਾਰਕ ਤੋਂ ਸਮਾਂ ਜਿਹੜਾ ਹੈ ਉਹ ਸ਼ਨਿਚਰਵਾਰ ਦਾ ਹੀ ਹੈ 4:03 ਸ਼ਾਮ ਦੇ ਔਰ ਦੁਪਹਿਰ 1:03 ਵੈਨਕੂਵਰ ਦੇ ਵਿੱਚ ਨੇ ਔਰ ਐਲਏ ਦਾ ਵੀ ਇਹੀ ਸਮਾਂ ਹੈ ਸੋ ਤੁਸੀਂ ਸਾਡੇ ਨਾਲ ਸੰਪਰਕ ਕਰੋ ਜੀ ਟੈਲੀਗ੍ਰਾਮ ਦੇ ਰਾਹੀਂ ਜਾਂ ਈਮੇਲ ਦੇ ਰਾਹੀਂ ਤੁਹਾਡੇ ਸੁਨੇਹਿਆਂ ਦਾ ਇੰਤਜ਼ਾਰ ਰਹੇਗਾ ਔਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਮੌਸਮ ਦੀ ਜਾਣਕਾਰੀ ਵੀ ਦੇਵਾਂਗੇ ਸੋਹਣੇ ਸੋਹਣੇ ਤੁਹਾਡੇ ਲਈ ਗੀਤ ਵੀ ਲੈ ਕੇ ਆਏ ਹਾਂ ਉਹ ਵੀ ਆਪਾਂ ਸ਼ੇਅਰ ਕਰਾਂਗੇ ਜਾਣਕਾਰੀਆਂ ਆਫਕੋਰਸ ਬਹੁਤ ਜ਼ਿਆਦਾ ਨੇ ਉਹ ਵੀ ਸਾਰੀਆਂ ਸਾਂਝੀਆਂ ਕਰਾਂਗੇ ਅਤੇ ਕੋਈ ਵੀ ਦਿਲ ਵਾਲੀ ਗੱਲ ਤੁਸੀਂ ਸਾਡੇ ਨਾਲ ਸ਼ੇਅਰ ਕਰੋ ਅਤੇ ਚੰਗਾ ਲੱਗੇਗਾ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਅਮਰੀਕ ਸਿੰਘ ਫਲੋਰਾ ਹੋਣਾ ਨੇ ਕਾਫ਼ੀ ਜਾਣਕਾਰੀ ਦਿੱਤੀ ਔਰ ਰਿੱਕੀ ਦੀ ਕਾਫ਼ੀ ਵੱਡੀ ਰਿਸਰਚ ਸਾਹਮਣੇ ਲੈ ਕੇ ਆਏ ਸੀਗੇ ਉਹਨਾਂ ਨੇ ਕੀਤੀ ਸੀ ਭਾਰਤ ਦੇ ਵਿੱਚ ਜਾਂ ਦੁਨੀਆਂ ਦੇ ਵਿੱਚ ਤਲਾਕ ਕਿਉਂ ਹੁੰਦੇ ਨੇ ਇਸ ਦੀ ਵਜ੍ਹਾ ਦੱਸੀ ਸੀ ਸੋ ਅਗਰ ਤੁਸੀਂ ਮਿਸ ਕਰ ਗਏ ਹੋ ਪ੍ਰੋਗਰਾਮ ਸ਼ਨਿਚਰਵਾਰ ਦਾ ਤਾਂ ਜ਼ਰੂਰ ਸੁਣਨਾ ਜੀ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਸਮੀਰ ਪੌਲ ਆਸਟਰੀਆ ਤੋਂ ਸਾਡੇ ਨਾਲ ਜੁੜਦੇ ਨੇ ਅਤੇ ਉਹਨਾਂ ਨੇ ਇੱਕ ਟੌਪਿਕ ਦੇ ਉੱਤੇ ਗੱਲ ਕਰਨ ਦੇ ਲਈ ਕਿਹਾ ਸੀ ਅਤੇ ਚਲੋ ਮੈਂ ਕੱਲ੍ਹ ਪ੍ਰੋਮਿਸ ਕੀਤਾ ਸੀ ਕਿ ਐਤਵਾਰ ਵਾਲੇ ਦਿਨ ਗੱਲ ਕਰਾਂਗੇ ਸੋ ਐਤਵਾਰ ਅੱਜ ਚੜ੍ਹ ਚੁੱਕਾ ਹੈ ਉਹਨਾਂ ਦਾ ਮੈਸੇਜ ਇਹ ਸੀਗਾ ਕਿ ਬ੍ਰਹਮ ਗਿਆਨੀ ਦਾ ਅਸਲ ਮਤਲਬ ਕੀ ਹੈ ਕੀ ਅਜੋਕੇ ਸਮੇਂ ਵਿੱਚ ਕੋਈ ਬ੍ਰਹਮ ਗਿਆਨੀ ਹੋ ਸਕਦਾ ਅਤੇ ਕੀ ਅੱਜ ਦੇ ਸਮੇਂ ਵਿੱਚ ਕੋਈ ਰੱਬ ਦਾ ਅਵਤਾਰ ਧਰਤੀ 'ਤੇ ਆ ਸਕਦਾ ਜਿਸ ਹਿਸਾਬ ਨਾਲ ਦੁਨੀਆਂ ਦੇ ਵਿੱਚ ਧਾਰਮਿਕ ਕੱਟੜਤਾ ਵੱਧ ਰਹੀ ਹੈ ਅਸੀਂ ਅਵਤਾਰ ਨੂੰ ਕਿਵੇਂ ਪਛਾਣਿਆ ਕਰਾਂਗੇ ਜਾਂ ਫਿਰ ਉਸ ਦੀ ਹੋਂਦ ਨੂੰ ਸਵੀਕਾਰ ਕਰਾਂਗੇ ਇਹ ਸਵਾਲ ਸੀ ਕਈ ਸਵਾਲ ਨੇ ਵੈਸੇ ਤਾਂ ਇੱਕ ਸੀਰੀਜ਼ ਦੇ ਵਿੱਚ ਚੱਲਦੇ ਨੇ ਪਰ ਸ਼ੁਰੂ ਹੁੰਦਾ ਹੈ ਬ੍ਰਹਮ ਗਿਆਨੀ ਤੋਂ ਬ੍ਰਹਮ ਗਿਆਨੀ ਦਾ ਅਰਥ ਸਮਝਣ ਤੋਂ ਪਹਿਲਾਂ ਸਾਨੂੰ ਬ੍ਰਹਮ ਦਾ ਅਰਥ ਸਮਝਣਾ ਬੜਾ ਜ਼ਰੂਰੀ ਹੈ ब्रह्म अकाल पुरख नूं ही कहा गया है। सारे नूं पुरातन रख लो कि अकाल ये अकाल पुरख का ही एक संज्ञा है। जिस तरह बाइबल दे विच एब्राहम है वह भी ब्रह्म का ही एक प्रोनाउंसिएशन है, जिथों सारी कायनात शुरू होंदी है। जिहड़ा ब्रह्म ब्रह्मांड जिहड़ा कि फैलना शुरू करता है, क्रिएशन शुरू करता है, उसनों ब्रह्म कहिंदे ने। वह दिख भी है तो अदिख भी है, दोहां सिरियां का स्वामी है। सो जिस तरह सभ्यतावां पुराणियां होंदियां गईयां, इलाके इलाके दी बोलियां बदल गईयां, नवीं टर्म्स आ गईयां, सो चीज़ां उही ने, कॉन्सैप्ट अकाल पुरख ही है। पर बहुत पुरातन समयां दे विच ब्रह्म नूं ही अकाल पुरख कहा जांदा सी, जिहड़ा अकाल रूप भी सी ते पुरख रूप भी सी। पुरख का मतलब हुंदा कि जिहड़ा सारे नूं साजण वाला मालक, ते वो अकाल मतलब जिहड़ा कि समाया होया अपने आप च, जिहड़ा हजे रूप नहीं धारण कर रहा। सो उसनूं ब्रह्म कहा गया। सो एक छोटी जिही व्याख्या है जिहड़ी कि मैनूं लगदा सी। हुण जिहड़ा इस कॉन्सैप्ट नूं समझ गया, कागजां च पढ़ के नहीं या मेतों सुन के नहीं या किसी होर तो सुन के नहीं, जिन्हें अनुभव कर लिया, जिहदे अंदर नज़र हो गई, गुरु की मेहर हो गई, उन्हें नुकते दसते, फिर अंदर उस पथ ते चल के उसनू अनुभव कर लिया इस फनोमेना नू, उसनू ब्रह्म ज्ञानी कहिंदे ने। जाने के उस शख्सियत इस बॉडी दे विच कोई भी हो सकता है, जिस दे अंदर अकाल पुरख की सोझी प्रगट हो गई, वह अकाल रूप में भी जानता जिहड़ा कि जीव है, उसका आत्मा है, तो जिहड़ा शरीर बने हुए ने फैल रहा है ये भी वह जानता, दोनों सिरों के विचर रहा है। उस बॉडी नू, उस शख्सियत नू जिहड़ा सानू दिखाई दे रहा है बॉडी दे विच, उसनू ब्रह्म ज्ञानी कहिंदे ने। एक बड़ा इंटरस्टिंग कॉन्सैप्ट है कि सानू कोई शख्सियत, आदमी, संत, महात्मा, बंदा, एनीबडी, सानू उसका शरीर दिसदा है, सानू उसका अंदर नहीं दिसदा। जिहड़ा उस मन लो एक एक व्यक्ति है वह ब्रह्म ज्ञानी है, सानू सिर्फ उसका शरीर दिसेगा, सो सानू उसका अंदर नहीं दिसेगा, अकाल रूप नहीं दिसेगा, वह उहदा उही ज्ञाता है, असी नहीं हैगे। पर जे असी मन लईए कि वह ज्ञाता है, सानू साबित हो जाए, असी अपने मन नू पक्का कर लईए भी ये अंदर ज्ञाता है और वह भी हैगा है ज्ञाता, तो वह जिहड़ी बॉडी है, वह जिहड़ी शख्सियत है, वह समझ लो भी अकाल पुरख तुहाडे सामने आप ही खड़ा है। ये है ब्रह्म, वह ब्रह्म ज्ञानी है वह बॉडी साढ़े लिए, पर जिहड़ा बंदा आप है वह आप ब्रह्म ही है, ब्रह्म ने ही शरीर धारिया होया। सो गुरु साहब कहिंदे ने, गुरु अमरदास पातशाह कहिंदे, इस युग में को विरला ब्रह्म ज्ञानी जे होमे मेट समाए। हुण सवाल यह सीगा कि हो सकते हैं या नहीं हो सकते। गुरु साहब कहिंदे ने इस दुनिया के उत्ते हमेशा ही ब्रह्म ज्ञानी रहिंदे ने, पर हुंदा विरला विरला है, इदां नहीं पे खत्म ही हो जाते हैं। जिहड़ी सृष्टि है ये उन्हां पुरखां ते सिर ते ही चलती हुंदी है, और अकाल पुरख इस शरीरां दे राही अपनी मर्जी दे नाल किते भी प्रगट हो सकता है। ये बारे कोई सिद्धांत नहीं है, ये मर्जी है। इस युग में को विरला ब्रह्म ज्ञानी, सो ये तो स्पष्ट है इहदा आंसर कि हैगे ने। हुण ये भी सानू हुक्म है गुरु अर्जन पातशाह वालों कि खोजो संतो हर ब्रह्म ज्ञानी, कि असी ब्रह्म ज्ञानी की भाल करनी है, जिहड़ा ब्रह्म के ज्ञान नू जानदा होवे, ये भी साडा एक मकसद होना चाहिए। ते रामकली दे विच ही पंजवें पातशाह कहिंदे फिर जे भाल कर भी ली तो असी उहनू की पैसे देने आ, असी उहनू चढ़ावे चढ़ाउणे आ, उहदीआं लत्तां कुट्टणियां नहीं। कहिंदे ब्रह्म ज्ञानी मिल करो बेचारा, इहो तो चलत पाया। कहिंदे कि ब्रह्म ज्ञानी नूं जद मिलना है ना तो उहदे नाल विचारां करनियां, उह तों ज्ञान लैणा आ, तां करके ये चलना है थोड़े अंदर ली मुक्ति दा। ਜੇ ਸਾਰੀ ਉਮਰ ਅਸੀਂ ਲੱਤਾਂ ਹੀ ਘੁੱਟੀ ਜਾਣੀਆਂ ਆ ਤਾਂ ਗਿਆਨ ਨਹੀਂ ਲੈਣਾ, ਉਹਦੀ ਸੇਵਾ ਕਰੀ ਜਾਣੀ ਆ, ਪਰ ਉਹਦੇ ਕਹੇ 'ਤੇ ਨਹੀਂ ਚੱਲਣਾ, ਉਹਦਾ ਕੋਈ ਫਾਇਦਾ ਨਹੀਂ ਹੈਗਾ। ਸੋ ਖੋਜਣਾ ਸਾਡਾ ਫਰਜ਼ ਬਣਦਾ ਸਿੱਖ ਦਾ, ਇਹ ਸਾਨੂੰ ਹੁਕਮ ਹੈ। ਅਤੇ ਉਸ ਬ੍ਰਹਮ ਗਿਆਨੀ ਨਾਲ ਬੈਠ ਕੇ ਵਿਚਾਰਾਂ ਕਰਨੀਆਂ, ਇਹ ਸਾਨੂੰ ਇਹ ਵੀ ਹੁਕਮ ਹੈ। ਹੁਣ ਅੱਜ ਦੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਸਮੀਰਪਾਲ ਹੋਣੀ ਕਿਹਾ ਕਿ ਬ੍ਰਹਮ ਗਿਆਨੀ ਮਿਲੇ ਕਿੱਥੋਂ, ਉਹਦੀਆਂ ਨਿਸ਼ਾਨੀਆਂ ਕੀ ਹੈ? ਨਿਸ਼ਾਨੀਆਂ ਅਗਰ ਤੁਸੀਂ ਚਾਹੁੰਦੇ ਹੋ ਤਾਂ ਇੱਕ ਪੂਰੀ ਅਸ਼ਟਪਦੀ ਪੰਜਵੇਂ ਪਾਤਸ਼ਾਹ ਨੇ ਰਾਗ ਗੌੜੀ ਦੇ ਵਿੱਚ ਸੁਖਮਣੀ ਸਾਹਿਬ ਦੇ ਵਿੱਚ ਸ਼ਲੋਕ ਦੇ ਰੂਪ ਦੇ ਵਿੱਚ ਸ਼ੁਰੂ ਕਰਕੇ ਲਿਖੀ ਹੈ। ਕੀ ਕਹਿੰਦੇ ਨੇ? ਮਨ ਸਾਚਾ ਮੁਖ ਸਾਚਾ ਸੋਏ। ਹੁਣ ਡੈਫੀਨੇਸ਼ਨ ਦੇ ਰਹੇ ਨੇ ਬ੍ਰਹਮ ਗਿਆਨੀ ਦੀ, ਕਹਿੰਦੇ ਉਹਨਾਂ ਦਾ ਮਨ ਵੀ ਸੱਚਾ ਹੁੰਦਾ ਹੈ ਅਤੇ ਉਹ ਜੋ ਮੂੰਹ ਤੋਂ ਬੋਲਦੇ ਨੇ ਉਹ ਵੀ ਸੱਚ ਹੀ ਬੋਲਦੇ ਨੇ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨ ਪੇਖੇ ਏਕਸ ਬਿਨ ਕੋਏ। ਹੁਣ ਇਹ ਇੱਥੇ ਸਮਝਣ ਦੀ ਲੋੜ ਹੈ ਕਿ ਉਹ ਏਕ ਓਂਕਾਰ ਜਿਹਨੂੰ ਅਸੀਂ ਮੂਲ ਮੰਤਰ ਦੀ ਸ਼ੁਰੂਆਤ ਦੇ ਵਿੱਚ ਮੰਗਲਾਚਰਨ ਜਾਂ ਮੰਤਰ ਕਹਿੰਦੇ ਹਾਂ, ਮੂਲ ਹੈ, ਉਹ ਇੱਕ ਤੋਂ ਬਿਨਾਂ ਹੋਰ ਕਿਸੇ ਦੀ ਗੱਲ ਹੀ ਨਾ ਕਰੇ, ਉਹ ਬ੍ਰਹਮ ਗਿਆਨੀ ਹੈ। ਕਿਉਂਕਿ ਬ੍ਰਹਮ ਇੱਕੋ ਹੀ ਹੈ, ਸਿੰਗੁਲੈਰਿਟੀ ਨੂੰ ਹੀ ਬ੍ਰਹਮ ਕਹਿੰਦੇ ਆ, ਉਹ ਦੋਨਾਂ ਪਾਸੇ ਦਾ, ਸਿੰਗੁਲੈਰਿਟੀ 'ਚ ਵੀ ਹੈ, ਡੁਐਲਿਟੀ 'ਚ ਵੀ ਹੈ। ਸੋ ਜਿਹਦੇ ਮੁੱਖ 'ਤੇ ਉਹ ਏਕੇ ਦੀ ਗੱਲ ਹੈ, ਜਿਹਦੇ ਮਨ ਦੇ ਵਿੱਚ ਏਕੇ ਦੀ ਗੱਲ ਹੈ, ਜਿਹਦੇ ਦੇਖਣ ਦੇ ਵਿੱਚ ਏਕੇ ਦੀ ਗੱਲ ਹੈ, ਉਹ ਇੱਕ ਤੋਂ ਬਿਨਾਂ ਹੋਰ ਕੁਝ ਪਛਾਣੇ ਹੀ ਨਾ। ਵੀ ਠੀਕ ਹੈ, ਮਤਲਬ ਪਛਾਣ ਤਾਂ ਹੈਗੀ ਤਾਂ ਸਾਰੀ ਸ੍ਰਿਸ਼ਟੀ ਉਹਦੀ, ਪਰ ਉਹ ਇੱਕ ਦੀ ਹੀ ਗੱਲ ਕਰੇ, ਕਿਸੇ ਹੋਰ ਪਾਸੇ ਨੂੰ ਨਾ ਲਾਵੇ, ਤੁਹਾਨੂੰ ਕਿਤੇ ਹੋਰ ਨਾ ਭਟਕਾ ਦੇਵੇ। ਉਹ ਕੌਣ ਹੈ? ਨਾਨਕ, ਇਹ ਲੱਛਣ ਬ੍ਰਹਮ ਗਿਆਨੀ ਹੋਏ। ਜਿਹੜੇ ਪੁਰਖ ਸਰੀਰ ਤੁਹਾਨੂੰ ਦਿਸਦੇ ਨੇ ਸਰੀਰ ਰੂਪ ਦੇ ਵਿੱਚ, ਕਿ ਇਸਦਾ ਮਨ ਵੀ ਸੱਚਾ ਆ, ਪਤਾ ਲੱਗ ਜਾਂਦਾ ਮਨ ਕਿਹਦਾ ਸੱਚਾ ਕਿਹਦਾ ਝੂਠਾ ਆ, ਇਹ ਮੁੱਖ ਤੋਂ ਵੀ ਸੱਚ ਬੋਲ ਰਿਹਾ ਆ, ਅਤੇ ਇਹ ਇੱਕ ਪਰਮਾਤਮਾ ਤੋਂ ਬਿਨਾਂ ਹੋਰ ਕਿਸੇ ਨੂੰ ਨਹੀਂ ਮੰਨਦਾ। ਇਹ ਤਿੰਨ ਲੱਛਣ ਬ੍ਰਹਮ ਗਿਆਨੀ ਦੇ ਨੇ। ਹੁਣ ਬ੍ਰਹਮ ਗਿਆਨੀ ਦੀਆਂ ਜਿਹੜੀਆਂ ਡੈਫੀਨੇਸ਼ਨਸ ਆ ਉਹ ਤੁਸੀਂ ਸਾਰੇ ਜਾਣਦੇ ਹੋ। ਉਸ ਤੋਂ ਬਾਅਦ ਜਿਹੜੀਆਂ ਅਸ਼ਟਪਦੀਆਂ ਸ਼ੁਰੂ ਹੁੰਦੀਆਂ ਆ ਉਹ ਲੱਛਣ ਹੀ ਨੇ ਉਹ ਤੋਂ ਬਾਅਦ, ਕਿ ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਬਲ ਅਲੇਪ, ਬ੍ਰਹਮ ਗਿਆਨੀ ਸਦਾ ਨਿਰਦੋਖ, ਉਹ ਕਿਸੇ ਦੇ ਦੁਖੀ ਨਹੀਂ ਹੁੰਦਾ, ਜੈਸੇ ਸੂਰ ਸਰਬ ਕੋ ਸੋਖ, ਜਿੱਦਾਂ ਸੂਰਜ ਜਿਹੜਾ ਆ ਉਹ ਸਾਰਿਆਂ ਨੂੰ ਨਿੱਘ ਦਿੰਦਾ ਆ, ਇੱਦਾਂ ਹੀ ਬ੍ਰਹਮ ਗਿਆਨੀ ਕਹਿ ਦ੍ਰਿਸ਼ਟ ਸਮਾਨ, ਉਹ ਸਾਰੇ ਇੱਕੋ ਜਿਹਾ ਹੀ ਉਹ ਦੇਖਦਾ ਸਾਰਿਆਂ ਨੂੰ। ਜੈਸੇ ਰੰਕ ਕੋ ਲਾਗੇ ਤੁਲ ਪਵਾਨ, ਜੈਸੇ ਰਾਜ ਰੰਕ, ਜਿੱਦਾਂ ਰਾਜੇ ਅਤੇ ਗਰੀਬ ਨੂੰ ਹਵਾ ਇੱਕੋ ਜਿਹੀ ਲੱਗਦੀ ਹੈ, ਇੱਦੇ ਬ੍ਰਹਮ ਗਿਆਨੀ ਅਮੀਰਾਂ ਅਤੇ ਗਰੀਬਾਂ ਲਈ ਇੱਕੋ ਹੀ ਪ੍ਰਵਚਨ ਕਰਦਾ ਹੈ। ਬੜੀ ਡੂੰਘੀ ਮਤਲਬ ਵਿਆਖਿਆਵਾਂ ਨੇ, ਮਤਲਬ ਬਹੁਤ ਜ਼ਿਆਦਾ ਮਹਾਰਾਜ ਨੇ ਪੰਜਵੇਂ ਪਾਤਸ਼ਾਹ ਨੇ ਡਿਫਾਈਨ ਕੀਤਾ ਆ। ਸੋ ਬ੍ਰਹਮ ਗਿਆਨੀ ਨੂੰ ਅਗਰ ਤੁਸੀਂ ਪੜ੍ਹਨਾ ਚਾਹੁੰਦੇ ਹੋ ਤਾਂ ਪਲੀਜ਼ ਇਹ ਅਸ਼ਟਪਦੀ ਜ਼ਰੂਰ ਪੜ੍ਹਿਓ। ਹੁਣ ਬ੍ਰਹਮ ਗਿਆਨੀ ਕੌ ਦੀ ਸੰਗਿਆ ਕੀ ਹੈ? ਕਹਿੰਦੇ ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ। ਬੇਤਾ ਇੱਥੇ ਧਾਰਨੀ ਕਿਹਾ ਜਾਂਦਾ ਹੈ, ਜਾਂ ਅਸੀਂ ਬੇਟਾ ਵੀ ਕਹਿ ਲੈਂਦੇ ਹਾਂ, ਪਰ ਧਾਰਨੀ ਆ ਉਹ। ਐਕਚੁਅਲੀ ਬ੍ਰਹਮ ਜਿਹੜਾ ਹੈਗਾ ਅਕਾਲ ਪੁਰਖ ਹੈ, ਉਹਦਾ ਮੈਸੰਜਰ ਹੈ ਜਾਂ ਉਹਦਾ ਹੀ ਰੂਪ ਹੈ। ਬ੍ਰਹਮ ਗਿਆਨੀ ਏਕ ਸੰਗ ਹੇਤਾ, ਉਹ ਇੱਕ ਦੇ ਨਾਲ ਹੀ ਲੈਂਦਾ ਹੈ। ਬ੍ਰਹਮ ਗਿਆਨੀ ਕੋ ਖੋਜੇ ਮਹੇਸਰ, ਇਹ ਮੈਂ ਵਿੱਚੋਂ ਵਿੱਚੋਂ ਤੁਹਾਨੂੰ ਪੰਕਤੀਆਂ ਸੁਣਾ ਰਿਹਾ ਕਿ ਜਿਹੜੇ ਬ੍ਰਹਮ ਗਿਆਨੀ ਨੂੰ ਨਾ ਜਿਹੜੇ ਮਹੇਸ਼ ਹੈ ਜਾਂ ਕਹਿ ਲਓ ਕੋਈ ਵੱਡੇ ਵੱਡੇ ਦੇਵਤੇ ਆ ਉਹ ਖੋਜਦੇ ਨੇ। ਬਹੁਤ ਹੀ ਮਤਲਬ ਡੀਪ ਹੈਗੀ ਆ। ਬ੍ਰਹਮ ਗਿਆਨੀ ਸਭ ਸ੍ਰਿਸ਼ਟਕ ਕਰਤਾ, ਹੁਣ ਜੇ ਜਦੋਂ ਕਰਤਾ ਦਾ ਰੂਪ ਆਪ ਹੀ ਬਣ ਜਾਂਦਾ ਹੈ ਤਾਂ ਅਕਾਲ ਪੁਰਖ ਆਪ ਹੀ ਹੈ। ਸੋ ਇਹ ਸੀ ਬ੍ਰਹਮ ਗਿਆਨੀ ਦੀ ਵਿਆਖਿਆ। ਅਤੇ ਅਵਤਾਰਾਂ ਦੀ ਗੱਲ ਪੁੱਛੀ ਹੈ ਸਮੀਰਪਾਲ ਹੋਣਾ ਨੇ, ਇਹ ਕਿਤੇ ਫੇਰ ਗੱਲ ਕਰਾਂਗੇ, ਅਵਤਾਰ ਕੌਣ ਨੇ, ਕਿੱਦਾਂ ਨੇ, ਕੀ ਨੇ। ਪਰ ਅਵਤਾਰ ਜਿਹੜੇ ਨੇ ਉਹਨਾਂ ਦੀ ਇੰਤਜ਼ਾਰ ਨਹੀਂ ਕਰਨਾ ਚਾਹੀਦਾ, ਇਹ ਇੱਕ ਸਿੰਬੋਲਿਕ ਸਾਇੰਸ ਹੈ ਜਿਸ ਨੂੰ ਸਮਝਣ ਦੀ ਲੋੜ ਹੈ। ਮੈਂ ਆਪਣੀ ਕਿਤਾਬ ਦੇ ਵਿੱਚ ਪੂਰਾ ਚੈਪਟਰ ਲਿਖਿਆ ਹੈ ਅਵਤਾਰਾਂ ਦੇ ਉੱਤੇ। ਸੋ ਇੱਕ ਬਿੰਬ ਨੇ ਇਹ, ਇੱਕ ਸਿੰਬਲਸ ਨੇ ਅਵਤਾਰ, ਇੱਕ ਸਾਇੰਸ ਹੈ, ਐਵੋਲੂਸ਼ਨ ਦੀ ਸਾਇੰਸ ਹੈ, ਬਾਡੀ ਦੀ ਸਾਇੰਸ ਹੈ। ਸੋ ਉਹਨੂੰ ਆਪਾਂ ਸਾਈਡ 'ਤੇ ਰੱਖ ਕੇ ਜੋ ਹੁਕਮ ਹੈ ਸਾਨੂੰ ਉਹ ਇਹ ਹੈ ਕਿ ਜਿਹੜਾ ਅਕਾਲ ਪੁਰਖ ਨੂੰ ਜਾਣਦਾ ਆ, ਜਿਹੜੇ ਜਿਹਦੇ 'ਤੇ ਮਿਹਰ ਹੋ ਚੁੱਕੀ ਆ, ਅਸੀਂ ਉਹਦੀ ਸੰਗਤ ਕਰਨੀ ਆ। ਇਹੀ ਆਪਾਂ ਸ਼ੁਰੂ 'ਚ ਕਰਦੇ ਹਾਂ ਕਿ ਸਹੀ ਪਿਆਰੇ ਮੇਲ ਜਿਹਨਾਂ ਮਿਲਿਆ ਤੇਰਾ ਨਾਮ ਚੇਤਾ ਆਵੇ। ਉਹ ਪਿਆਰੇ ਕੌਣ ਨੇ? ਉਹ ਬ੍ਰਹਮ ਗਿਆਨੀ ਹੈ। ਸਾਨੂੰ ਉਹਨਾਂ ਨਾਲੇ ਮੇਲ ਜਿਹੜੇ ਹਮੇਸ਼ਾ ਹੀ ਤੇਰੇ ਰੰਗ 'ਚ ਰੰਗੇ ਰਹਿੰਦੇ ਆ, ਔਰ ਉਹਨਾਂ ਨੂੰ ਦੇਖ ਕੇ ਮਿਲ ਕੇ ਉਹਨਾਂ ਨਾਲ ਬੈਠ ਕੇ ਸਾਨੂੰ ਉਸ ਅਕਾਲ ਪੁਰਖ ਦੀ ਯਾਦ ਆਵੇ, ਇਹ ਸਾਡੀ ਬੇਨਤੀ ਹੈ। ਉਹੀ ਬ੍ਰਹਮ ਗਿਆਨੀ ਹੈ। ਸੋ ਬ੍ਰਹਮ ਗਿਆਨੀ ਹਮੇਸ਼ਾ ਹੀ ਦੁਨੀਆਂ 'ਤੇ ਹੁੰਦੇ ਨੇ। ਸਾਨੂੰ ਖੋਜਣ ਦੀ ਲੋੜ ਹੈ, ਉਹਨਾਂ ਨਾਲ ਸਮਾਂ ਬਿਤਾਉਣ ਦੀ ਲੋੜ ਹੈ, ਉਹਨਾਂ ਨੂੰ ਸੁਣਨ ਦੀ ਲੋੜ ਹੈ, ਉਹਨਾਂ ਨੂੰ ਵੇਖਣ ਦੀ ਲੋੜ ਹੈ, ਉਹਨਾਂ ਦੀ ਸੇਵਾ ਕਰਨ ਦੀ ਲੋੜ ਹੈ, ਉਹਨਾਂ ਨਾਲ ਵਿਚਾਰਾਂ ਕਰਨ ਦੀ ਲੋੜ ਹੈ। ਸੋ ਉਮੀਦ ਰੱਖਦੇ ਹਾਂ ਸਮੀਰਪਾਲ ਜੀ ਕਿ ਤੁਹਾਡਾ ਸਵਾਲ ਜਿਹੜਾ ਉਹ ਸਹੀ ਆਪਾਂ ਦਿੱਤਾ ਹੋਏਗਾ, ਪਰ ਜਿੰਨੀ ਕੁ ਸਾਡੀ ਮੱਤ ਹੈ ਉਸ ਹਿਸਾਬ ਦੇ ਨਾਲ। ਅਤੇ ਨਵਦੀਪ ਐਲਬਰੀ ਤੋਂ, ਐਲਬਰੀ ਵਾਲੇ ਮੈਂ ਸੇਵ ਕੀਤਾ ਹੋਇਆ ਪਰ ਮੈਂ ਚੇਂਜ ਕਰੂੰਗਾ ਮੈਲਬਨ ਤੋਂ, ਉਹ ਵੀ ਨਮਸਕਾਰ ਕਰ ਰਹੇ ਨੇ ਵੱਡੇ ਵੀਰ ਜੀ ਨਵਦੀਪ ਕੁਮਾਰ ਜੀ। ਕਹਿੰਦੇ ਬ੍ਰਹਮ ਬਿੰਦੇ ਅਤੇ ਬ੍ਰਾਹਮਣ ਜੇ ਚੱਲੇ ਸਤਿਗੁਰ ਪਾਏ, ਜਿਨ ਕੇ ਹਿਰਦੇ ਹਰ ਵਸੇ ਹੋਮੇ ਰੋਗ ਗਵਾਏ। ਬਹੁਤ ਖੂਬਸੂਰਤ, ਬਹੁਤ ਬਹੁਤ ਧੰਨਵਾਦ ਗੁਰਬਾਣੀ ਦੀ ਇਹ ਪੰਕਤੀ ਤੁਸੀਂ ਸਾਡੇ ਨਾਲ ਸ਼ੇਅਰ ਕੀਤੀ ਹੈ। ਬ੍ਰਹਮ ਬਿੰਦੇ ਸੋ ਬ੍ਰਾਹਮਣ ਕਹੀਏ, ਜੇ ਅੰਨ ਦਿਨ ਹਰ ਲਿਵ ਲਾਏ, ਸਤਿਗੁਰ ਪੁੱਛੇ ਸੱਚ ਸੰਜਮ ਕਮਾਵੇ, ਹੋਮੇ ਰੋਗ ਤਿਸ ਜਾਏ। ਹਰ ਗੁਣ ਗਾਵੇ, ਹਰ ਗੁਣ ਗਾਵੇ, ਗੁਣ ਸੰਗ੍ਰਹਿ ਜੋਤੀ ਜੋਤ ਮਿਲਾਏ। ਬ੍ਰਾਹਮਣ ਦੀ ਡੈਫੀਨੇਸ਼ਨ ਹੈ, ਜਿਹੜਾ ਬ੍ਰਹਮ ਨੂੰ ਜਾਣਦਾ ਉਹਨੂੰ ਬ੍ਰਾਹਮਣ ਵੀ ਕਹਿੰਦੇ ਆ, ਜਿਹੜਾ ਬ੍ਰਹਮ ਨੂੰ ਪ੍ਰਚਾਰਦਾ ਆ ਉਹਨੂੰ ਬ੍ਰਾਹਮਣ ਵੀ ਕਹਿੰਦੇ, ਜਿਹੜਾ ਬ੍ਰਹਮ ਦੀ ਵਿੱਦਿਆ ਦਿੰਦਾ ਆ ਉਹ ਬ੍ਰਾਹਮਣ ਹੈ। ਇਸ ਯੁੱਗ ਮੈਂ ਕੋ ਵਿਰਲਾ ਬ੍ਰਹਮ ਗਿਆਨੀ, ਜੇ ਹੋਮੇ ਮੇਟ ਮਟਾਏ, ਨਾਨਕ ਤਿਸਨੋਂ ਮਿਲਿਆ ਸਦਾ ਸੁੱਖ ਪਾਈਏ, ਜੇ ਅੰਨ ਦਿਨ ਹਰ ਨਾਮ 'ਤੇ ਆਏ। ਹੁਣ ਇੱਥੇ ਮੈਂ ਪਹਿਲਾਂ ਵੀ ਕਹਿ ਚੁੱਕਿਆ ਵੀ ਬ੍ਰਹਮ ਗਿਆਨੀ ਨੂੰ ਆਪਾਂ ਮਿਲ ਲੈਂਦੇ ਹਾਂ, ਪਰ ਹੱਥ ਲਾ ਕੇ ਮਿਲਣਾ, ਮੁੜ ਕੇ ਆ ਜਾਣਾ, ਉਹਦਾ ਕੋਈ ਫਾਇਦਾ ਨਹੀਂ ਹੋਣਾ। ਕਹਿੰਦੇ ਸਦਾ ਸੁੱਖ ਪਾਈਏ ਜੇ, ਕਿਵੇਂ? ਜੇ ਹਮੇਸ਼ਾ ਹੀ ਉਹ ਤੋਂ ਸੇਧ ਲੈ ਕੇ ਪਰਮਾਤਮਾ ਦੇ ਗੁਣ 'ਤੇ ਆਈਏ, ਉਹਨਾਂ ਨਾਮ 'ਤੇ ਆਈਏ, ਤਾਂ ਸਾਨੂੰ ਫਾਇਦਾ ਹੋਣਾ। ਸੋ ਬਹੁਤ ਬਹੁਤ ਧੰਨਵਾਦ ਨਵਦੀਪ ਜੀ, ਤੁਸੀਂ ਸਾਂਝ ਪਾਈ ਅਤੇ ਸੁਖਵਿੰਦਰ ਸੌਂਦ ਭਾਅ ਜੀ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ ਨੇ। ਅਤੇ ਆਪਾਂ ਹੋਰ ਵੀ ਬੇਨਤੀ ਕਰਦੇ ਹਾਂ ਕਿ ਸੱਜਣਾ ਮਿੱਤਰਾਂ ਨੂੰ ਕਿ ਸਾਡੇ ਨਾਲ ਜੁੜਨ ਅਤੇ ਆਪਾਂ ਸੁਨੇਹੇ ਜ਼ਰੂਰ ਇੱਕ ਦੂਜੇ ਸਾਂਝੇ ਕਰਾਂਗੇ। ਮੈਂ ਕੋਸ਼ਿਸ਼ ਕਰ ਰਿਹਾ ਅੱਜ ਕਿ ਆਪਾਂ ਇੰਡੀਆ ਤੋਂ ਸੰਪਰਕ ਕਰੀਏ, ਪਰ ਕੱਲ੍ਹ ਥੋੜ੍ਹੀ ਜਿਹੀ ਸਮੱਸਿਆ ਆ ਰਹੀ ਸੀਗੀ ਸਾਨੂੰ ਸੰਪਰਕ ਵਿਧੀ ਦੀ, ਉਸ ਕਰਕੇ ਥੋੜ੍ਹੀ ਜਿਹੀ ਡਾਊਟ ਹੈ, ਪਰ ਆਪਾਂ ਕੋਸ਼ਿਸ਼ ਕਰਾਂਗੇ। ਨਹੀਂ ਮੈਂ ਤੁਹਾਡੇ ਨਾਲ ਹੈਗਾ, ਤੁਸੀਂ ਮੇਰੇ ਨਾਲ ਹੈਗੇ, ਆਪਾਂ ਗੱਲਾਂ ਬਾਤਾਂ ਕਰ ਲੈਣੀਆਂ। ਲਓ ਜੀ, ਹਰਭਜਨ ਮਾਨ ਦਾ ਗੀਤ ਤੁਹਾਨੂੰ ਸੁਣਾਉਣਾ ਮੈਂ, ਸਲਾਮ ਕਰੇ ਇਹ ਦੁਨੀਆ।
ਸਦਾ ਹੀ ਚੜ੍ਹਦੇ
ਜੀ ਸਦਾ ਹੀ ਚੜ੍ਹਦੇ ਸੂਰਜ ਨੂੰ ਸਲਾਮਾਂ ਕਰੇ ਇਹ ਦੁਨੀਆ। ਇਸੇ ਕਰਕੇ ਤਾਂ ਕਹਿੰਦੇ ਹਾਂ ਕਿ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਚਾਹੀਦਾ, ਫਿਰ ਡਿਪਰੈਸ਼ਨ ਨਹੀਂ ਹੁੰਦੀ। ਕਿਸੇ ਵੀ ਡਿਪਰੈਸਡ ਬੰਦੇ ਦੇ ਕੋਲ ਕੋਈ ਖੜ੍ਹਨ ਨੂੰ ਰਾਜ਼ੀ ਨਹੀਂ ਹੁੰਦਾ। ਇਸ ਕਰਕੇ ਕਹਿੰਦੇ ਹਾਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਹਮੇਸ਼ਾ ਆਪਣੇ ਆਪ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੋ। ਔਰ ਉਹ ਕਿਸ ਤਰ੍ਹਾਂ ਹੋ ਸਕਦਾ? ਪਰਮਾਤਮਾ ਦੇ ਨਾਮ ਨਾਲ ਜੁੜ ਕੇ। ਇਹ ਬਾਬੇ ਨਾਨਕ ਦੀ ਫਿਲੋਸਫੀ ਹੈ, ਸਾਰੀ ਗੁਰਬਾਣੀ ਦੇ ਵਿੱਚ ਰਿਫਲੈਕਟ ਹੋ ਰਹੀ ਹੈ, ਸਾਰੀ ਗੁਰਬਾਣੀ ਦੀ ਫਿਲੋਸਫੀ ਹੈ। ਸੋ ਕਈ ਲੋਕ ਨਹੀਂ ਮੰਨਦੇ, ਕਹਿੰਦੇ ਧਰਮ ਨੂੰ ਨਹੀਂ ਮੰਨਦੇ, ਸੋ ਵੈਲ ਦੈਟ ਉਹ ਵੀ ਉਹਨਾਂ ਦੀ ਮਰਜ਼ੀ ਹੈ, ਇਹ ਵੀ ਰੱਬ ਦੀ ਰਜ਼ਾ ਹੈ। ਅੱਜ ਦੇ ਪ੍ਰੋਗਰਾਮ ਦੇ ਵਿੱਚ ਮੈਂ ਕੋਸ਼ਿਸ਼ ਕਰ ਰਿਹਾ ਜੀ ਇੰਡੀਆ ਤੋਂ ਆਪਣੇ ਸੱਜਣ ਨੂੰ ਸੰਪਰਕ ਕਰਨ ਦੀ, ਪਰ ਸਾਡਾ ਲਿੰਕ ਨਹੀਂ ਲੱਗ ਰਿਹਾ ਹਜੇ ਤੱਕ। ਸੋ ਜੇ 4-5 ਮਿੰਟ ਲੱਗ ਗਿਆ ਤਾਂ ਠੀਕ ਹੈ, ਨਹੀਂ ਤਾਂ ਫਿਰ ਆਪਾਂ ਗੱਲਾਂ ਬਾਤਾਂ ਤਾਂ ਕਰ ਹੀ ਲੈਣੀਆਂ। ਸਾਡੇ ਨਾਲ ਜਸਪ੍ਰੀਤ ਸਿੰਘ ਹੁਣੀ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਬਹੁਤ ਸੋਹਣਾ ਵਿਚਾਰ ਅਤੇ ਨੌਲੇਜਬਲ ਗੱਲਾਂ ਹੁੰਦੀਆਂ ਨੇ ਜੀ ਭਾਅ ਜੀ, ਇਹ 2 ਘੰਟੇ ਪਤਾ ਨਹੀਂ ਲੱਗਦਾ ਕਦੋਂ ਲੰਘ ਜਾਂਦੇ ਨੇ। ਬਿਲਕੁਲ, ਸਾਨੂੰ ਵੀ ਇੰਤਜ਼ਾਰ ਰਹਿੰਦਾ ਜੀ ਵੀਕਐਂਡ ਦਾ ਕਿ ਗੱਲਾਂ ਕਰੀਏ, ਤੁਹਾਡੀਆਂ ਵੀ ਸਾਂਝਾਂ ਸਾਡੇ ਨਾਲ ਪੈਂਦੀਆਂ, ਚੰਗਾ ਲੱਗਦਾ। ਸੁਖਵਿੰਦਰ ਸੰਤ ਭਾਅ ਜੀ ਸਤਿ ਸ਼੍ਰੀ ਅਕਾਲ ਇੱਕ ਵਾਰੀ ਫੇਰ, ਅਤੇ ਕੇਡੀ ਧਾਲੀਵਾਲ ਹੁਣੀ ਵੀ ਪ੍ਰੋਗਰਾਮ ਦੇ ਵਿੱਚ ਹੁਣੇ ਹੁਣੇ ਸ਼ਾਮਿਲ ਹੋਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਕਹਿੰਦੇ ਕਿ ਮਿੰਟੂ ਭਾਅ ਜੀ ਪ੍ਰੋਗਰਾਮ 'ਚ ਕਦੋਂ ਆ ਰਹੇ ਨੇ? ਹਾਂਜੀ, ਉਹ ਥੋੜ੍ਹਾ ਜਿਹਾ ਬਿਜ਼ੀ ਚੱਲ ਰਿਹਾ ਕੰਮ ਉਹਨਾਂ ਦਾ, ਅਤੇ ਮੇਰੀ ਗੱਲਬਾਤ ਹੁਣ ਲੇਟਲੀ 5-10 ਦਿਨਾਂ ਬਾਅਦ ਹੁੰਦੀ ਹੈ, ਕਿਉਂਕਿ ਉਹਨਾਂ ਨੇ ਹੋਟਲ ਕਾਫੀ ਲੈ ਲਏ ਨੇ, ਅਤੇ ਹੁਣ ਹੋਟਲ ਅਤੇ ਮੋਟਲੀ ਮਿੰਟੂ ਬਰਾੜ ਜੀ ਬਣੇ ਹੋਏ ਨੇ। ਮਲਕੀਤ ਸਿੰਘ ਹੁਣੀ ਸਾਡੇ ਨਾਲ ਜੁੜੇ ਨੇ ਕੈਨਬਰਾ ਤੋਂ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਚੁੱਪ ਰਹਿ ਕੇ ਕੀਤਾ ਦਾਨ ਰੂਹ ਨੂੰ ਰਜਾਉਂਦਾ ਹੈ, ਰੌਲਾ ਪਾ ਕੇ ਕੀਤਾ ਅਹਿਸਾਨ ਫਿੱਟੇ ਮੂੰਹ ਕਾ ਹੁੰਦਾ। ਠੀਕ ਹੈ ਜੀ, ਬਹੁਤ ਸੋਹਣਾ ਵਿਚਾਰ ਹੈ। ਰਵਿੰਦਰ ਸਿੰਘ ਮੈਲਬਨ ਵਾਲੇ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਬਹੁਤ ਸੋਹਣਾ ਵਿਚਾਰ, ਸ਼ੁਕਰੀਆ ਜੀ। ਕੁਲਵੀਰ ਸਿੰਘ ਸੰਧੂ ਵੀ ਹੱਥ ਜੋੜ ਕੇ ਫਤਿਹ ਬੁਲਾ ਰਹੇ ਨੇ ਸਾਰਿਆਂ ਨੂੰ ਕੈਨੇਡਾ ਤੋਂ। ਕੈਨੇਡਾ ਦਾ ਕੀ ਹਾਲ ਚਾਲ ਹੈ ਪਿਆਰਿਓ? ਠੀਕ ਠਾਕ ਹੈ। ਅਤੇ ਇੱਧਰ ਗੁਰਿੰਦਰ ਭੰਗਲ ਵੀ ਕੌਫ ਸਰਵਰ ਵਾਲੇ ਜੁੜ ਗਏ ਨੇ ਪ੍ਰੋਗਰਾਮ 'ਚ, ਸਤਿ ਸ਼੍ਰੀ ਅਕਾਲ ਅਤੇ ਗੁੱਡ ਮੋਰਨਿੰਗ ਬੁਲਾ ਰਹੇ ਨੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਹੜੇ ਪ੍ਰੋਗਰਾਮ ਸਾਇਲੈਂਟਲੀ ਵੀ ਸੁਣ ਰਹੇ ਨੇ, ਪੋਡਕਾਸਟ 'ਤੇ ਵੀ ਸੁਣ ਰਹੇ ਨੇ, ਅਤੇ ਉਹਨਾਂ ਦਾ ਵੀ ਸਵਾਗਤ ਹੈ। ਸੋ ਮੌਸਮ ਦੀ ਜਾਣਕਾਰੀ ਵੀ ਆਪਾਂ ਲੈ ਲੈਣੀ ਆ। ਗਰਮੀਆਂ ਚੱਲ ਰਹੀਆਂ ਆਸਟ੍ਰੇਲੀਆ ਦੇ ਵਿੱਚ, ਅਤੇ ਖਿਆਲ ਰੱਖਣਾ ਆਪਣਾ। ਗਰਮੀ ਧੱਕਾ ਕਰ ਦਿੰਦੀ ਆ, ਪੰਜਾਬੀ 'ਚ ਧੱਕਾ ਅੱਖਰ ਹੁੰਦਾ ਨਾ ਇੱਕ, ਅਤੇ ਉਹ ਹੋ ਜਾਂਦਾ ਧੱਕਾ, ਜਾਣੀ ਕਿ ਡੀਹਾਈਡਰੇਸ਼ਨ ਹੋ ਜਾਂਦੀ ਆ। ਕੇਨਜ਼ ਦੇ ਵਿੱਚ ਅੱਜ 31 ਡਿਗਰੀ ਤਾਪਮਾਨ ਰਹੇਗਾ। ਬ੍ਰਿਸਬਨ ਦੇ ਵਿੱਚ ਹਲਕੇ ਬੱਦਲ ਹੋ ਸਕਦੇ ਨੇ, 30 ਡਿਗਰੀ। ਕੌਫ ਸਰਵਰ ਦੇ ਵਿੱਚ ਵੀ ਗਰਮੀ ਵੱਲ ਨੂੰ ਵੱਧ ਰਿਹਾ, 30 ਡਿਗਰੀ ਤਾਪਮਾਨ ਰਹੇਗਾ, ਦਿਨ ਸਾਫ਼ ਰਹੇਗਾ। ਸਿਡਨੀ ਦੇ ਵਿੱਚ ਹਲਕੇ ਬੱਦਲ ਹੋ ਸਕਦੇ ਨੇ, 25 ਡਿਗਰੀ। ਕੈਨਬਰਾ ਵਿੱਚ 30 ਡਿਗਰੀ। ਮੈਲਬਨ ਦੇ ਵਿੱਚ ਮੀਂਹ ਪੈ ਸਕਦਾ, ਸ਼ਾਵਰ, 29 ਡਿਗਰੀ। ਗਰਜ ਨਾਲ ਛਿੱਟਾਂ ਪੈਣ ਦੀ ਉਮੀਦ ਹੈ। ਐਡਲੇਡ ਦੇ ਵਿੱਚ 34 ਡਿਗਰੀ। ਪਰਥ ਦੇ ਵਿੱਚ 29 ਡਿਗਰੀ, ਹਲਕੇ ਬੱਦਲ। ਡਾਰਵਿਨ ਦੇ ਵਿੱਚ ਗਰਜ ਨਾਲ ਛਿੱਟਾਂ, 35 ਡਿਗਰੀ, ਹਲਕੇ ਬੱਦਲ ਹੋ ਸਕਦੇ ਨੇ। ਐਲਿਸ ਸਪ੍ਰਿੰਗ ਦੇ ਵਿੱਚ 39 ਡਿਗਰੀ ਤਾਪਮਾਨ, ਅਤੇ ਮੀਂਹ ਪੈ ਰਿਹਾ ਡਾਰਵਿਨ ਦੇ ਵਿੱਚ। ਇਹ ਵੀ ਖਬਰ ਹੈ ਕਿ ਅਫੀਸ਼ਲੀ ਡਾਰਵਿਨ 'ਚ ਜਿਹੜਾ ਵੈਟ ਸੀਜ਼ਨ ਹੈ ਜਾਂ ਬਰਸਾਤਾਂ ਸ਼ੁਰੂ ਨਹੀਂ ਹੋਈਆਂ, ਪਰ ਮੀਂਹ ਪੈ ਰਹੇ ਨੇ। ਔਰ ਉਸ ਤੋਂ ਬਾਅਦ ਚੱਲਦੇ ਹਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ ਇਸ ਵੇਲੇ 9 ਡਿਗਰੀ ਤਾਪਮਾਨ ਹੈ ਔਰ ਦਿਨਾਂ ਨੂੰ ਅੱਜ 22 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਲਾਹੌਰ ਅਤੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਧੂੰਆਂ ਧੁੰਦ ਦੇ ਨਾਲ ਰਲਿਆ ਹੋਇਆ, ਜਿਸ ਨੂੰ ਸਮੋਗ ਕਹਿੰਦੇ ਨੇ, ਅਤੇ 124 ਇੰਡੈਕਸ ਪੁਆਇੰਟ ਹੈ ਪੋਲਿਊਸ਼ਨ ਦੇ ਉੱਤੇ, ਏਅਰ ਕੁਆਲਿਟੀ ਦਾ, ਜਿਹੜਾ ਕਿ ਅਨਹੈਲਥੀ ਗਿਣਿਆ ਜਾਂਦਾ ਹੈ। ਇਹ 15-20 ਦੇ ਲਾਗੇ ਛਾਗੇ ਹੋਣਾ ਚਾਹੀਦਾ। ਸੋ ਹਜੇ ਵੀ ਜਿਹੜਾ ਧੂੰਆਂ ਰਾਲੀ ਚੱਲ ਰਹੀ ਹੈ, ਹੁਣ ਪਰਾਲੀ ਤਾਂ ਨਹੀਂ ਜਲ ਰਹੀ, ਪਰ ਮੈਨੂੰ ਲੱਗਦਾ ਹੈ ਕਿ ਜਿਹੜੀ ਪਲਾਸਟਿਕ ਜਾਲਦੇ ਨੇ, ਢੇਰਾਂ ਨੂੰ ਅੱਗ ਲਾ ਦਿੰਦੇ ਨੇ, ਉਹ ਸਾਰਿਆਂ ਨਾਲ ਵੱਡਾ ਕਾਰਨ ਹੈ। ਪੋਇਜ਼ਨ ਹੈ ਉਹ, ਪਰਾਲੀ ਵਾਲਾ ਧੂੰਆਂ ਪੋਇਜ਼ਨ ਨਹੀਂ ਹੁੰਦਾ। ਸੋ ਇਹ ਇੱਕ ਡਿਫਰੈਂਟ ਗੱਲ ਤੁਹਾਡੇ ਨਾਲ ਸ਼ੇਅਰ ਕੀਤੀ ਹੈ। ਇੱਥੇ ਆਸਟ੍ਰੇਲੀਆ ਦੇ ਵਿੱਚ ਅੱਗ ਲਾਉਣੀ ਮਨ੍ਹਾ ਆ, ਖਾਸ ਤੌਰ 'ਤੇ ਪਲਾਸਟਿਕ ਨੂੰ। ਅੱਗ ਲਾ ਸਕਦੇ ਹਾਂ ਆਸਟ੍ਰੇਲੀਆ ਦੇ ਵਿੱਚ ਪਰਮਿਟ ਲੈ ਕੇ, ਜਿਸ ਤਰ੍ਹਾਂ ਤੁਸੀਂ ਪੱਤ ਪਰਾਲ ਜਾਲਣਾ ਆ, ਕੋਈ ਲੱਕੜਾਂ ਜਾਲਣੀਆਂ ਆ, ਢੇਰ ਲੱਗਾ ਹੋਇਆ, ਸਾਫ਼ ਕਰਾਇਆ ਹੋਇਆ, ਉਹ ਜਾਲ ਸਕਦੇ ਹਾਂ ਪਰਮਿਟ ਲੈ ਕੇ, ਪਰ ਪਲਾਸਟਿਕ ਨਹੀਂ ਜਾਲ ਸਕਦੇ। ਪਲਾਸਟਿਕ ਦਾ ਧੂੰਆਂ ਦੂਰੋਂ ਪਤਾ ਲੱਗ ਜਾਂਦਾ, ਕਾਲਾ ਧੂੰਆਂ। ਸੋ ਇਸ ਕਰਕੇ ਆਂਢੀ ਗੁਆਂਢੀ ਕੰਪਲੇਂਟ ਕਰਦੇ ਨੇ, ਈਵਨ ਕਿ ਸੈਟੇਲਾਈਟ ਦੇ ਰਾਹੀਂ ਇੱਥੇ ਜਿਹੜੇ ਬੁਸ਼ ਫਾਇਰ ਬ੍ਰਿਗੇਡ ਹੈ ਉਹ ਵੀ ਨਿਗ੍ਹਾ ਰੱਖਦੀ ਹੈ ਫਾਇਰ ਏਜੰਸੀ, ਕਿ ਧੂੰਆਂ ਕਿਸ ਤਰ੍ਹਾਂ ਦਾ ਆ ਰਿਹਾ। 1 ਮਿੰਟ ਲੱਗਦਾ, ਫਿਰ 2-2, 2.5-3-3 ਹਜ਼ਾਰ ਡਾਲਰ ਫਾਈਨ ਹੁੰਦਾ ਹੈ। ਸੋ ਬੜਾ ਕੰਟਰੋਲ ਰੱਖਣਾ ਪੈਂਦਾ। ਲੋਕ ਇੱਥੇ ਵੀ ਵੈਸੇ ਘੱਟ ਨਹੀਂ ਕਰਦੇ, ਸਾਡੇ ਨਾਲ ਕਈ ਐਪੀਸੋਡ ਹੋ ਚੁੱਕੇ ਨੇ। ਅਤੇ ਖੈਰ ਸੁਨੇਹੇ ਹੋਰ ਆ ਰਹੇ ਨੇ ਮਿੱਤਰ ਪਿਆਰਿਆਂ ਦੇ, ਉਹ ਵੀ ਆਪਾਂ ਨਾਲ ਦੀ ਨਾਲ ਪੜ੍ਹੀ ਜਾਣੇ ਆ। ਸਰ ਮਾਬਾ ਜੀ ਵੀ ਪ੍ਰੋਗਰਾਮ 'ਚ ਆ ਗਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ਼੍ਰੀ ਅਕਾਲ ਸਰ ਮਾਬਾ ਜੀ, ਠੀਕ ਠਾਕ ਹੋ? ਵਿਨੀਪੈਗ ਵਾਲੇ ਗੌਰਵ ਸ਼ਰਮਾ ਬੜੇ ਦਿਨਾਂ ਬਾਅਦ ਆਏ ਨੇ, ਕੱਲ੍ਹ ਇਹਨਾਂ ਨੂੰ ਯਾਦ ਕਰ ਰਹੇ ਸੀ ਅਮਰੀਕ ਭਾਅ ਜੀ। ਅਤੇ ਚਲੋ ਆਓ ਜੀ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਕੁਲਵੀਰ ਸਿੰਘ ਸੰਧੂ ਹੁਣੀ ਕਹਿ ਰਹੇ ਨੇ ਕਿ ਵਿੰਟਰ ਸਟਾਰਟ ਹੀਅਰ, ਟੂ ਕੋਲਡ, ਸਨੋ ਸ਼ੀਟਸ ਕਵਰਡ ਅਲਬਰਟਾ। ਕਿਆ ਬਾਤ ਹੈ ਅਲਬਰਟਾ! ਅੱਛਾ ਤੁਸੀਂ ਐਡਮਿੰਟਨ ਤੋਂ ਹੋ ਅਤੇ ਇੱਧਰ ਵਿਨੀਪੈਗ ਤੋਂ ਨੇ, ਸਸਕੈਸ਼ਵਨ ਮੇਰਾ ਖਿਆਲ ਹੈ ਰਾਜਧਾਨੀ, ਸਸਕੈਸ਼ਵਨ ਦੀ ਰਾਜਧਾਨੀ ਹੈ। ਗੌਰਵ ਸ਼ਰਮਾ, ਇੱਥੇ ਵੀ ਬਹੁਤ ਬਰਫ਼ ਪੈਂਦੀ ਹੈ ਤੁਹਾਡੇ, ਵੀ ਪਤਾ ਨਹੀਂ ਵੀ ਮੈਂ ਤਾਂ ਪਤਾ ਨਹੀਂ ਤੁਸੀਂ ਕਿੱਦਾਂ ਰਹੀ ਜਾਂਦੇ ਹਾਂ, ਇਟਸ ਟੂ ਕੋਲਡ। ਅਤੇ ਚਲੋ ਅਗਲਾ ਗੀਤ ਤੁਹਾਨੂੰ ਸੁਣਾਉਣਾ, ਇੱਕ ਮੈਂ ਵਧੀਆ ਗੀਤ ਹੈ, ਹਿੰਦੀ ਦਾ ਗੀਤ ਹੈ, ਆਸ਼ਾ ਭੋਂਸਲੇ ਦੀ ਆਵਾਜ਼ ਦੇ ਵਿੱਚ, ਸਮਾਧੀ ਫਿਲਮ ਦੇ ਵਿੱਚੋਂ, ਬਹੁਤ ਸੋਹਣਾ ਗੀਤ ਹੈ, ਰੋਮਾਂਟਿਕ। ਗੀਤ ਤੋਂ ਬਾਅਦ ਫਿਰ ਗੱਲਾਂ ਪੱਤਾਂ ਜਾਰੀ ਰੱਖਾਂਗੇ।
दिल नाल दिल मिले ताइयों गल बनती है यार बल यार दा ध्यान होना चाहिदा गल हुई हुंदी जिदे विच कोई गल होवे गल्लां विचों गल दा ज्ञान होना चाहिदा मैं हां दोस्तो अमनदीप सिद्धू मसलियां दे निकलदे ने हरमन रेडियो ते हल आपां रल मिल करांगे दिल वाली गल की ने दुनिया भर दियां खबरां की है मौसम दा हाल किस देश ने कीती नुक्ताचीनी किस हीरो नू हो गया प्यार किसने मारिया किते धरना की दी बन गई सरकार विच मिठे मिठे गीत होणगे ते सजणा दा सत्कार फिर तीर सिद्धे होणगे मुश्किलां दे वल वीकेंड ते सुबह करांगे आपां जदों दिल वाली गल
जी दिन ऐतवार वाला प्रोग्राम दिल वाली गल चल रहा है ते मैं तुहाडा होस्ट अमनदीप सिद्धू कॉफ सार्बर स्टूडियो तो जी आयां नूं सारे स्रोतियां दा जिहड़े हुणे हुणे साडे नाल जुड़ रहे ने देश विदेश तो गुरिंदर सिंह वर्जीनिया वाले प्रोग्राम दे विच शामिल होए ने ते कहिंदे ने कि वधिया चल रहा जी प्रोग्राम अज मौसम बहुत वधिया है वर्जीनिया दे विच क्या बात है दरख्त छांग रहे हैं जी ते आप जी नूं सुन रहे हैं बस चक्की चलो खोल दिओ तंगड़ां दी गंढ तंगड़ दी गंढ दी गल याद आ गई ज्ञानी संतोख सिंह जी उन्हां दी कल मेरी गौरव सरब मोहब्बत उन्हां नाल गल हो रही सी कहिंदे एक होर खबर है जी मैं कहा दसो कहिंदे ज्ञानी जी नूं एडलेड वालिया ने नकाला देता तोड़ दिता ते मेरा हासा नहीं रुकिया मैं क्या देखो दो कारण हो सकते हैं तोरन दे एक तो सरकार ने तोड़ दिता शायद वह कोविड करके कि मैं ज्ञानी जी का हाथ तो नहीं सी उहदे विच मैं क्या चलो नहीं वह तो नहीं होना तो पीजा शॉप की गल चल रही थी दूजा मैं क्या शायद ज्ञानी जी आप ही आ गए होणगे भरावा इतने तो मैं आया तो इतने का रौला पै गया तो पहला पहला चले जमा मेरा भतीजा अगे कहता हूँ सी सियाल नहीं कट कटना तो इतने तो गर्मिया की गल चल रही है कि गर्मिया भी नहीं कट्टनिया अगर कोविड का प्रकोप ज़्यादा बढ़ गया सो लॉकडाउन तो पहला पहला ही ज्ञानी जी वापस सिडनी आ गए सो इस करके मैं अज उन्होंने लै नहीं पाया क्योंकि अज सोचा सी वो छुट्टी कर लेंगे खैर तंगड़ की गल चल रही सी तां करके मैं सोचा कि ज्ञानी जी कहते मैं ज्ञान का तंगड़ हाँ गुलां की गुतली नहीं हैगी रणजीत सिंह मुदकी वाले भी प्रोग्राम च शामिल हो गए ने सत श्री अकाल बुला रहे हैं तो गौरव शर्मा कहते ने विनीपैग नहीं जी मैनीटोबा जी कनेडा अभी बहुता घूमे नहीं थोड़ा ही घूमे इस करके बहुता ज्ञान नहीं है लोकैलिटी बारे तो जी एस चाल प्रोग्राम च शामिल होकर सत श्री अकाल बुला रहे हैं तो कहते हैं कि भाजी जो कल $100 वाउचर की गल चल रही थी उसकी एक होर कंडीशन भी है कि यह वीकेंड ते नहीं खर्चने वीकडेज दे विच खर्चने आ लो जी कंडीशन एक होर न्यू साउथ वेल्स के वाउचर की आ गई है सो चार वाउचर मिलने जी 25-25 के 100 प्रति बंदा तो वीकडेज के खर्चने जाके कि बिजनेस वीकडेज के भी चलन वीकेंड के कट्ठा ही ना रश पै जाए ਇਹ ਵੀ ਹੈ ਨਾ ਵੀ ਸੌਦਾ ਹੀ ਨਾ ਮੁੱਕ ਜਾਵੇ ਜਾਂ ਹੈਂਡਲ ਹੀ ਨਾ ਕਰ ਸਕਣ ਸੋ ਇਹ ਵੀ ਬਹੁਤ ਵਧੀਆ ਸੋਚ ਹੈ ਸਮਝ ਹੈ ਅਤੇ ਉਹਨਾਂ ਨੇ ਕੱਲ੍ਹ ਯਾਦ ਕਰਾਇਆ ਸੀਗਾ ਕਿ ਇੰਡੀਆ ਦਾ ਜਿਹੜਾ ਮੈਚ ਹੈ ਸ਼ੁਰੂ ਹੋਣਾ ਹੈ ਕ੍ਰਿਕਟ ਟੀਮ ਆਈ ਹੋਈ ਹੈ ਆਸਟ੍ਰੇਲੀਆ ਦੀ ਅਤੇ ਇੰਡੀਆ ਦੀ ਸੀਰੀਜ਼ ਸ਼ੁਰੂ ਹੋਣੀ ਹੈ ਅਤੇ ਉਹ ਨੈਕਸਟ ਫਰਾਈਡੇ ਸ਼ੁਰੂ ਹੋ ਰਹੀ ਹੈ 27 ਨਵੰਬਰ ਨੂੰ ਬਿਲਕੁਲ ਹੁਣੇ ਹੀ ਖਬਰਾਂ ਬਣਨ ਲੱਗ ਪਈਆਂ ਹੈ ਆਸਟ੍ਰੇਲੀਆ ਦੀ ਟੀਮ ਕਹਿੰਦੀ ਹੈ ਕਿ ਸਾਡੇ ਕੋਲ ਵਿਰਾਟ ਕੋਹਲੀ ਦਾ ਪੂਰਾ ਪਲੈਨ ਹੈ ਕਿ ਕਿਸ ਤਰ੍ਹਾਂ ਅਸੀਂ ਉਹਨਾਂ ਨੂੰ ਟੈਕਲ ਕਰਨਾ ਆ ਚਲੋ ਆਉਣ ਵਾਲੇ ਟਾਈਮ 'ਚ ਪਤਾ ਲੱਗੇਗਾ ਕਿ ਕਿਸ ਤਰ੍ਹਾਂ ਟੀਮਾਂ ਪਰਫੋਰਮ ਕਰਦੀਆਂ ਨੇ ਅਤੇ ਸਤਿ ਸ਼੍ਰੀ ਅਕਾਲ ਸਾਨੂੰ ਬੁਲਾ ਰਹੇ ਨੇ ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬਨ ਵਾਲੇ ਸੋ ਪਿਆਰਿਓ ਪ੍ਰੋਗਰਾਮ ਦੇ ਵਿੱਚ ਨਾ ਲਾਈਨ ਮੇਰੀ ਖੁੱਲ੍ਹੀ ਆ ਸੋ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਆਪਾਂ ਗੱਲਾਂ ਬਾਤਾਂ ਕਰ ਸਕਦੇ ਹਾਂ एक घंटे वास्ते सो तुसी मैनू कॉल कर सकते जो अपना नंबर भेज दो मैं थानू इधरों कॉल कर सकदा ते तुसी कोई भी दिल वाली गल अज करना चाहो तो जरूर कर सकते हो कॉल करके ते मनदीप मान दिल वाली गल कर रहे ने अपने पहला गल ही ये थोड़ी जी टेढ़ी हो जानी है गल सत श्री अकाल बुलाते ने कहिंदे कि भाई रणजीत सिंह ढटरियां वाले किन्ने सही है जां गलत ने क्या बात है बहुत कॉन्ट्रोवर्शियल क्वेश्चन तुम पूछ लिया इदा करते हैं कि पहला ना थोड़ी खबर थोड़े न साझिया कर लें तो ये फिर आप गल करा पर तुम मैं कॉल कर सकते हो इन द मीन टाइम कोई भी सज्जन मित्र प्यारा कोई भी गल करनी चाहे ਤਾਂ ਮੇਰੇ ਨਾਲ ਸੰਪਰਕ ਕਰ ਸਕਦੇ। ਹਲਕੀ ਫੁਲਕੀ ਕੋਈ ਵੀ ਗੱਲ ਹੋਵੇ, ਜ਼ਰੂਰੀ ਨਹੀਂ ਆਪਾਂ ਡੂੰਘੀਆਂ ਗੱਲਾਂ ਕਰਨੀਆਂ, ਐਨੀਥਿੰਗ ਮੈਨੂੰ ਕਾਲ ਕਰ ਸਕਦੇ, ਮੈਂ ਨੰਬਰ ਤੁਹਾਨੂੰ ਦੱਸ ਦਾਂ ਥੋੜ੍ਹੀ ਦੇਰ ਤੱਕ। ਤਾਂ ਵੈਸੇ ਤੁਹਾਨੂੰ ਪਤਾ ਹੀ ਹੋਣਾ ਹੈ। ਅਤੇ ਜਿਹੜੀਆਂ ਖਬਰਾਂ ਦੇ ਵਿੱਚ, ਸਾਊਥ ਆਸਟ੍ਰੇਲੀਆ ਦਾ ਜਿਹੜਾ ਲੋਕਡਾਊਨ ਹੈ ਅੱਜ ਮਿਡ ਨਾਈਟ ਯਾਨੀ ਕਿ ਸੈਟਰਡੇ ਨੂੰ ਉਹ ਖਤਮ ਹੋ ਰਿਹਾ ਹੈ, ਪਰ ਪ੍ਰੀਮੀਅਰ ਦਾ ਕਹਿਣਾ ਹੈ ਕਿ ਅਜੇ ਵੀ ਪੂਰੀ ਮੁਸਤੈਦੀ ਰੱਖਣ ਦੀ ਲੋੜ ਹੈ, ਕਿਉਂਕਿ ਲੋਕਡਾਊਨ ਖਤਮ ਹੋਣ ਨਾਲ ਕਰੋਨਾ ਵਾਇਰਸ ਨਹੀਂ ਖਤਮ ਹੋਇਆ, ਜਾਂ ਜਿਹੜਾ ਵੀ ਉਹਨਾਂ ਦਾ ਫੰਡਾ ਚੱਲਦਾ ਹੈ। ਸੋ ਇਸ ਕਰਕੇ ਟੀਕੇ ਵੀ ਆ ਗਏ ਨੇ ਦੋ ਤਿੰਨ ਕੰਪਨੀਆਂ ਦੇ, ਪਰ ਟੀਕਿਆਂ ਦਾ 95% ਰਿਜ਼ਲਟ ਵੀ ਦੱਸ ਰਹੇ ਨੇ, ਅਤੇ ਇਹਨੂੰ ਰੋਲ ਆਊਟ ਕਰਦੇ ਦਸੰਬਰ ਤੱਕ ਪਹੁੰਚ ਜਾਣਾ ਆ ਕੰਮ। ਅਤੇ ਜਿਹੜੀ ਟਰੈਵਲ ਦੀ, ਇੰਟਰਨੈਸ਼ਨਲ ਟਰੈਵਲ ਦਾ ਜ਼ਿਆਦਾ ਸਾਰਿਆਂ ਨੂੰ ਪਿਆ ਹੋਇਆ ਕਿ ਅਸੀਂ ਕਦ ਕਰ ਸਕਦੇ ਹਾਂ, ਉਹ ਪੈਣਾ ਵੀ ਚਾਹੀਦਾ, ਕਿਉਂਕਿ ਜਿਹੜੇ ਵਿਦੇਸ਼ਾਂ ਦੇ ਵਿੱਚ ਰਹਿੰਦੇ ਨੇ, ਅਸੀਂ ਰਹਿੰਦੇ ਹਾਂ, ਉਹਨਾਂ ਦੇ ਬਹੁਤ ਸਾਰੇ ਰੈਲੇਟਿਵਸ, ਮਾਂ ਬਾਪ ਈਵਨ ਆਸਟ੍ਰੇਲੀਆ ਤੋਂ ਬਾਹਰ ਇੰਡੀਆ 'ਚ ਰਹਿ ਰਹੇ ਨੇ। ਸੋ ਲਓ ਜੀ, ਮੈਂ ਹੁਣ ਕਾਲ ਲੈ ਲਾਂ, ਅਤੇ ਸਾਡੇ ਨਾਲ ਸੰਪਰਕ 'ਚ ਆ ਗਏ ਨੇ ਸਰ ਮੁਹੱਬਤ ਜੀ। ਸਤਿ ਸ਼੍ਰੀ ਅਕਾਲ ਸਰ ਮੁਹੱਬਤ ਜੀ।
ਸਤਿ ਸ਼੍ਰੀ ਅਕਾਲ ਭਾਅ ਜੀ, ਕਿੱਦਾਂ ਹਾਲ ਚਾਲ?
ਠੀਕ ਠਾਕ, ਤੁਸੀਂ ਸੁਣਾਓ, ਤੰਦਰੁਸਤ ਹੋ ਮੈਲਬਨ ਦੇ ਵਿੱਚ?
ਮੈਲਬਨ ਵਧੀਆ। ਤੁਸੀਂ ਅੱਜ ਆਪਣੇ ਜਿਹੜਾ ਸੰਪਰਕ ਨਹੀਂ ਹੋਇਆ,
ਹਾਂਜੀ,
ਤੁਸੀਂ ਉਹ ਫਿਰ ਜਿਹੜੇ ਸਤਾਇਆ ਜੀ ਕਹਿੰਦੇ ਹੁੰਦੇ ਵੀ ਮੈਨੂੰ ਤਾਂ ਸਪਣੀ ਸਮਝਦੇ ਆ, ਕੋਈ ਨਹੀਂ ਕਿੱਟ ਹੁੰਦਾ ਸੈੱਟ ਕਰਦੇ, ਤੁਸੀਂ ਸਪਣੀ ਨੂੰ ਲਾ ਲੈਂਦੀ ਕਾਲ।
ਉਸ ਟੱਪਣੀ ਨੂੰ ਇੱਦਾਂ, ਮੈਂ ਤਾਇਆ ਜੀ ਨੂੰ ਮਹਿਸੂਸ ਨਹੀਂ ਸੀ ਕਰਾਉਣਾ ਚਾਹੁੰਦਾ ਕਿ ਉਸ ਟੱਪਣੀ ਆ, ਮੈਂ ਤਾਂ ਉਹਨਾਂ ਨੂੰ ਮੇਜਰ ਟਾਇਰ ਹੀ ਸਮਝਦਾ। ਆਹੋ, ਫਿਰ ਮੈਂ ਉਹਨਾਂ ਦਾ ਸਤਿਕਾਰ, ਮੈਂ ਸਤਿਕਾਰ ਬਰਕਰਾਰ ਰੱਖਣਾ ਚਾਹੁੰਦਾ ਸੀ ਉਹਨਾਂ ਦਾ।
ਜਿਹੜਾ ਐ ਤਾਂ ਜਿਹੜਾ ਕੰਪਨੀ ਦਾ ਸਤਿਕਾਰ ਹੁੰਦਾ ਸਭ ਤੋਂ ਵੱਧ ਹੁੰਦਾ। ਦੇਖੋ ਉਹਨੂੰ ਐਨ ਆਪਾਂ ਹਨਾ ਸਾਂਭ ਕੇ ਰੱਖੀ ਦਾ, ਲੋਕ ਲਾ ਕੇ,
ਕਵਰ ਚੜਾ ਕੇ, ਉਹਦੇ ਤੇ ਕਵਰ ਚੜਾ ਕੇ,
ਕਵਰ ਚੜਾ ਕੇ, ਜੇ ਸਕੂਟਰ ਹੋਵੇ ਤਾਂ ਪਿੱਛੇ ਨਾਲ ਲਿਖਿਆ ਵੀ ਹੁੰਦਾ ਵਾ
ਹਨਾ,
ਕੋਈ ਨਾ ਕੋਈ ਚੱਕੀ ਦੀ ਮਸ਼ਹੂਰੀ, ਪੈਟਰੋਲ ਪੰਪ ਦੀ ਮਸ਼ਹੂਰੀ ਨਾਲ।
ਬਸ ਉਹ ਸਟੱਪਣੀ ਦਾ ਬੜਾ ਖਿਆਲ ਰੱਖਿਆ ਜਾਂਦਾ ਹੈ ਨਾ, ਤੇ ਦੇਖੋ ਕਮਾਲ ਹੈ ਹਨਾ। ਫਿਰ ਪਹਿਲਾਂ ਜਦ ਦੇਖੋ, ਜਦ ਆਪਾਂ ਧੋਨੇ ਵੀ ਆ ਤਾਂ ਪਹਿਲਾਂ ਸਟੱਪਣੀ ਨੂੰ ਧੋਈ ਦਾ ਹਨਾ, ਬਾਕੀ ਟਾਇਰਾਂ ਨੂੰ ਤਾਂ ਆਪਾਂ ਦੇਖੀ ਦਾ।
ਸਾਡਾ ਪਹਿਲਾਂ ਕਾਰ ਵਾਸ਼ਾਂ ਦਾ ਕੰਮ ਹੁੰਦਾ ਸੀ, ਕਾਰ ਵਾਸ਼ ਦੇ ਵਿੱਚ ਸਾਡੇ ਜਦੋਂ ਕੋਈ ਗੱਡੀ ਆਉਂਦੀ ਨਾ ਡਿਟੇਲ ਹੋਣ ਵਾਸਤੇ ਕੋਈ ਮਤਲਬ ਸਪੈਸ਼ਲ, ਉਹ ਤੋਂ ਤਾਂ ਸਾਰੇ ਧੋ ਦਿੰਦੇ ਆ, ਆਪਾਂ ਇਹੀ ਧਿਆਨ ਰੱਖਣਾ ਪੈਂਦਾ ਸੀ ਭਾਈ ਉਹ ਸਟੱਪਣੀ ਸਾਫ਼ ਕਰਤੀ ਖੋਲ ਕੇ ਬੂਟ, ਉਹੀ ਮੇਨ ਹੁੰਦਾ ਤੁਹਾਨੂੰ ਸਾਰੇ ਆਪ ਵੀ ਧੋ ਲੂਗੇ।
ਹਾਂਜੀ ਹਾਂਜੀ, ਤੇ ਹੋਰ ਮੈਲਬਨ ਚ ਕੀ ਹਾਲਾਤ ਨੇ, ਬਿਜ਼ਨਸ ਪਿਕਅਪ ਹੋਣ ਲੱਗਾ ਖੁੱਲਣ ਕਰਕੇ ਲੋਕਡਾਊਨ, ਜਾਂ ਕੀ ਕੀ ਸਿਚੁਏਸ਼ਨ ਹੈ?
ਹਾਂਜੀ ਹਾਂਜੀ, ਮੈਲਬਨ ਹੁਣ ਮਤਲਬ ਕਾਫੀ ਹੱਦ ਤੱਕ ਨੋਰਮਲ ਹੋ ਗਿਆ ਜੀ, ਅੱਜ ਉਮੀਦ ਹੈ ਮੂੰਹ ਤੋਂ ਮਾਸਕ ਵੀ ਰੱਖ ਜਾਣੇ, ਮੈਂ ਤਾਂ ਵੈਸੇ ਹਾਜੀ ਸਭ ਨਹੀਂ ਜੇ ਸਹੀ ਦੱਸਾਂ ਤੁਹਾਨੂੰ, ਪਰ ਘਰ ਦੇ ਬਾਹਰ ਸੈਰ ਕਰ ਰਿਹਾ, ਵੈਸੇ ਪਾਉਣਾ ਚਾਹੀਦਾ, ਤੇ ਵੈਸੇ ਉਮੀਦ ਹੈ ਅੱਜ ਜਿਹੜੇ ਆ ਆਊਟਡੋਰ ਵਾਲੇ ਮਾਸਕ ਜਿਹੜੇ ਲੱਥ ਜੂਗੇ, ਤੇ ਬਿਜ਼ਨਸ ਮਤਲਬ ਕਾਫੀ ਹੱਦ ਤੱਕ ਬੈਕ ਟੂ ਨੋਰਮਲ ਹੈ, ਜਿਹੜੇ ਨਹੀਂ ਵੀ ਖੁੱਲੇ ਉਹ 26 ਤਰੀਕ ਨੂੰ ਖੁੱਲ ਜਾਣੇ ਸਾਰੇ,
ਤੇ
ਜਿਹੜੇ ਮਤਲਬ ਰੀਕ੍ਰੀਏਸ਼ਨਲ ਐਕਟੀਵਿਟੀਜ਼ ਨੇ ਅੱਜ ਜਿਵੇਂ ਹੋਰ ਵੀ ਕਈ ਰਿਲੈਕਸ ਹੋ ਜਾਣੇ ਆ, ਜਿੱਦਾਂ ਇਨਡੋਰ ਪਾਰਕ ਹਨਾ ਜਿਵੇਂ ਬੱਚਿਆਂ ਦੀਆਂ ਪਲੇ ਗਰਾਊਂਡਾਂ ਜਾਂ ਕਿੱਦਾਂ, ਉਹਨਾਂ ਦੇ ਜਿਵੇਂ 20 ਬੰਦਿਆਂ ਦੀ ਲਿਮਿਟ ਸੀਗੀ ਉਹ ਕਿ ਨਹੀਂ ਵਧਾ ਕੇ 50 ਵੀ ਕਰ ਦੇਣੀ, ਇੱਦਾਂ ਦਾ ਮਤਲਬ ਰਿਲੈਕਸ ਹੋਰ ਕਾਫੀ ਹੋ ਰਹੇ ਆ, ਤੇ ਕਾਫੀ ਹੱਦ ਤੱਕ ਬਿਜ਼ਨਸ ਜਿਹੜੇ ਬੈਕ ਟੂ ਨੋਰਮਲ ਨੇ,
ਵਿਚ
ਇਜ਼ ਗੁੱਡ। ਬਟ ਇੱਦਾਂ ਵੀ ਮੈਲਬਨ ਦੀ ਵੈਸੇ ਖ਼ਬਰਾਂ ਇਹ ਨੇ ਕਿ ਫੁੱਟ ਟ੍ਰੈਫਿਕ ਕਾਫੀ ਘਟੀ ਆ ਅਜੇ ਵੀ ਸੀਬੀਡੀ ਦੇ ਵਿੱਚ ਨਾ, ਕਿਉਂਕਿ ਜਿਹੜੇ ਮਤਲਬ ਰਿਕਮੈਂਡੇਸ਼ਨ ਇਹ ਆ ਵੀ ਜੇ ਇਫ ਯੂ ਕੈਨ ਵਰਕ ਫਰੋਮ ਹੋਮ, ਜੇ ਕਰ ਸਕਦੇ ਆ ਤਾਂ ਘਰੋਂ ਕੰਮ ਕਰੋ, ਸਿਟੀ ਵਾਲੇ ਦਫ਼ਤਰ ਤਾਂ ਵੈਸੇ ਵੀ ਤੁਹਾਨੂੰ ਪਤਾ ਸਾਰੇ ਉਹਨਾਂ ਦੇ ਕੰਪਿਊਟਰ ਦਾ ਹੀ ਕੰਮ ਆ। ਮੇਰਾ ਇੱਕ ਮਿੱਤਰ ਆ ਬੜਾ ਵਧੀਆ, ਉਹਦੀ ਮਤਲਬ ਨਾ ਉਹਦੀ ਇਨਸਾਈਟ ਬੜੀ ਵਧੀਆ ਇਹ ਜੇ ਬਿਜ਼ਨਸ ਦੇ ਵਿੱਚ ਕਹਿ ਲਓ, ਉਹ ਕਹਿੰਦਾ ਹੁੰਦਾ ਕਹਿੰਦਾ ਸਰ ਮੁਹੱਬਤ ਜੇ ਕਹਿੰਦਾ ਸਿਟੀ ਵਾਲੇ ਜਿਹੜੇ ਦਫ਼ਤਰਾਂ ਦੇ ਕੰਮ ਕਰਦੇ ਆ ਨਾ, ਕਹਿੰਦਾ ਜੇ 50% ਬੰਦੇ ਕੱਲ ਨੂੰ ਮਤਲਬ ਕੰਮ ਕਰਨ ਹੀ ਨਾ, ਬਿਲਕੁਲ ਹੀ ਨਾ ਕੰਮ ਕਰਨ, ਤੇ ਕਹਿੰਦਾ ਦੁਨੀਆਂ 'ਚ ਕੁਛ ਨੀ ਬਦਲ, ਨਥਿੰਗ ਵਿਲ ਚੇਂਜ।
ਠੀਕ ਹੈ, ਉਹ ਗਿਆਨੀ ਸੰਤੋਖ ਸਿੰਘ ਜੀ ਵਾਂਗਰ ਕਹਿੰਦੇ ਜਿੰਨੀਆਂ ਡਿਗਰੀਆਂ ਪੀ ਐਚ ਡੀਆਂ ਜੇ ਜਹਾਜ਼ 'ਚ ਲੱਦ ਦੋ, ਜਹਾਜ਼ ਡੁੱਬ ਜਾਵੇ ਸਾਰਾ ਹੀ, ਦੁਨੀਆਂ ਨੂੰ ਕੋਈ ਫਰਕ ਨੀ ਪੈਣਾ, $500 million ਦਾ ਘਾਟਾ ਪੈ ਰਿਹਾ ਸੀਬੀਡੀ ਬੰਦ ਹੋਣ ਕਰਕੇ, ਕਿਉਂਕਿ ਉੱਥੇ ਜਿਹੜੇ ਕੈਫੇ, ਬਿਜ਼ਨਸ, ਹੋਟਲ ਮੋਟਲ ਸਾਰਾ ਕੁਛ, ਕਿਉਂਕਿ ਬਾਹਰੋਂ ਨਹੀਂ ਆ ਰਹੇ, ਬਿਜ਼ਨਸ ਨਹੀਂ ਹੋ ਰਿਹਾ, ਮੀਟਿੰਗਾਂ ਨਹੀਂ ਹੋ ਰਹੀਆਂ।
ਹਾਂਜੀ, ਹੁਣ ਮਤਲਬ 27 ਬਿਲੀਅਨ ਤਾਂ ਆਲਰੇਡੀ ਜਿਹੜੀ ਸਟੇਟ ਸਾਡੀ, ਇਕੱਲੀ ਸਟੇਟ ਹੀ ਡੈਫੀਸਿਟ ਆ, ਮਤਲਬ ਸਾਡਾ ਜਿਹੜਾ ਡੈਫੀਸਿਟ ਆ ਉਹ ਘਾਟਾ ਜਿਹੜਾ ਆਪਾਂ ਪੰਜਾਬੀ ਚ ਕਹਿ ਲਈਏ ਉਹ ਆਸਟ੍ਰੇਲੀਆ ਪੂਰੀ ਸਰਕਾਰ ਦਾ ਇੱਕ ਬੰਦੇ ਵਿਕਟੋਰੀਆ ਦਾ ਬਰਾਬਰ ਜਿਹਾ ਕੰਮ ਹੈ, ਸਾਡੀ ਸਟੇਟ ਬੜੀ
ਠੀਕ
ਛੋਟੀ ਜਿਹੀ ਸਟੇਟ ਨੇ,
ਚੜ੍ਹਾਈ ਹੈ ਵੀ
ਤੇ ਚਲੋ
ਥੋੜੀ
ਕਮਰਸ਼ੀਅਲੀ ਤੇ ਵੱਡੀ ਆ, ਬਟ
ਉਦਾਂ
ਕਹਿ ਰਿਹਾ ਵੀ ਅਗਲੇ ਮੈਨੂੰ 4-5 ਸਾਲਾਂ 'ਚ ਖਾਲੀ 150, 120 ਕੋਈ ਕਹੀ ਜਾਂਦਾ, ਕੋਈ 150, ਕਿਸੇ ਨੂੰ ਪੱਕਾ ਫਿਕਰ, ਕਿਸੇ ਨੂੰ ਨੀ ਪਤਾ ਵੀ ਇੰਨੇ ਬਿਲੀਅਨ ਡਾਲਰ ਦਾ ਜਿਹੜਾ ਵਾ ਘਾਟਾ ਹੋਣਾ, ਉਹਨੂੰ ਕਰਜ਼ਾ ਕਹਿ ਲਓ, ਹੁਣ ਚੱਕਰ ਕਿੱਦਾਂ ਉਹਨੂੰ ਪੂਰਾ ਕਰਨ ਵਾਸਤੇ।
ਸ਼ਰਮਾ ਬਤ
ਤੇ
ਇਹ ਸਿਮਿਲਰ, ਸੌਰੀ ਸਿਮਿਲਰ ਘਾਟਾ ਜਿਹੜਾ ਨਿਊਜ਼ੀਲੈਂਡ 250 ਬਿਲੀਅਨ ਦਾ ਪਿਆ ਸੀ ਟੋਟਲ ਲੋਕਡਾਊਨ ਕਰਕੇ, ਉਹ ਵੀ ਕਹਿੰਦੇ ਕਈ ਸਾਲ ਲੱਗਣੇ ਨੇ ਉਹਨੂੰ ਰਿਕਵਰ ਕਰਨ। ਖੈਰ ਤੁਸੀਂ ਆਪਣੀ ਗੱਲ ਜਾਰੀ ਰੱਖੋ।
ਨਿਊਜ਼ੀਲੈਂਡ ਜਦੋਂ ਮੈਂ ਇਹਨੂੰ ਪੂਰੀ ਕਰਦਾ, ਨਿਊਜ਼ੀਲੈਂਡ ਵੈਸੇ ਮੈਂ ਮਤਲਬ ਨਾ ਯੀਅਰ ਟੂ ਡੇਟ ਮਾਰਕੀਟ ਆ ਰੋਜ਼ ਹੀ ਵਾਚ ਕਰਦਾ ਹੁੰਦਾ
ਜੀ।
ਤੇ ਨਿਊਜ਼ੀਲੈਂਡ ਜਿਹੜਾ ਵਾ ਉਹ ਐਕਚੁਅਲੀ ਮਤਲਬ ਵਨ ਆਫ ਦ ਬੈਸਟ ਪਰਫਾਰਮਿੰਗ ਇਕਨੋਮੀ ਆ, 8% ਦਾ ਯੀਅਰ ਟੂ ਡੇਟ ਗੇਨ ਹੋਇਆ ਵਾ।
ਓਕੇ।
ਤੇ ਸਾਡਾ ਜਿਹੜਾ ਸਪੇਨ ਮਾਰਕੀਟ ਹੈ ਉਹ ਅਜੇ ਵੀ -2% ਤੇ ਆ।
ਠੀਕ।
ਚਲੋ
ਚਲੋ ਬਹੁਤ ਬਹੁਤ ਧੰਨਵਾਦ ਸ਼ਰਮਾ, ਤੁਹਾਡਾ ਪ੍ਰੋਗਰਾਮ ਚ ਸ਼ਾਮਿਲ ਹੋਣ ਦੇ ਲਈ, ਤੇ ਸ਼ੁਕਰਾਨਾ, ਤੇ ਸਾਡੇ ਨਾਲ ਹੋਰ ਸੱਜਣ ਵੀ ਜੁੜ ਰਹੇ ਨੇ, ਥੈਂਕ ਯੂ ਜੀ ਬਹੁਤ ਬਹੁਤ।
ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ। ਸੋ ਸ਼ਰਮਾ ਬੱਤ ਸਾਡੇ ਨਾਲ ਜੁੜੇ ਹੋਏ ਸੀ, ਗੁਰਮਿੰਦਰ ਸਿੰਘ ਹੁਣੀ ਵੀ ਸਾਡੇ ਨਾਲ ਸ਼ਾਮਿਲ ਹੋ ਰਹੇ ਨੇ, ਤੇ ਮੈਂ ਉਹਨਾਂ ਨੂੰ ਵੀ ਪ੍ਰੋਗਰਾਮ ਦੇ ਵਿੱਚ ਲੈਣਾ, ਤੇ ਗੁਰਮਿੰਦਰ ਸਿੰਘ ਸਿਡਨੀ ਤੋਂ ਸ਼ਾਮਿਲ ਹੋਏ। ਸਤਿ ਸ਼੍ਰੀ ਅਕਾਲ ਗੁਰਮਿੰਦਰ। ਖਬਰਾਂ ਬੜੀਆਂ ਵਧੀਆ ਹੁੰਦੀਆਂ, ਸਾਨੂੰ ਅਪਡੇਟ ਰਹਿੰਦਾ, ਤੇ ਆਵਾਜ਼ ਮੇਰੇ ਖਿਆਲ ਆਪਣੀ ਪਹਿਲੀ ਵਾਰੀ ਗੱਲ ਹੋਈ ਹੈ, ਬਹੁਤ ਬਹੁਤ ਸ਼ੁਕਰਾਨਾ ਤੁਹਾਡਾ।
ਹਾਂਜੀ ਹਾਂਜੀ, ਥੈਂਕ ਯੂ ਜੀ, ਥੈਂਕ ਯੂ, ਤੁਹਾਡਾ ਤੁਸੀਂ ਵਧੀਆ ਕੀਤਾ ਕਿ ਕਿਸੇ ਕਿਸੇ ਐਤਵਾਰ ਇੱਦਾਂ ਕਰ ਲਿਆ ਕਰੋ ਵਿੱਚ।
ਬਹੁਤ ਵਧੀਆ, ਬਹੁਤ ਵਧੀਆ ਆਈਡੀਆ। ਤੇ ਹੋਰ ਤੁਹਾਡੇ ਦਿਲ ਵਾਲੀ ਗੱਲ ਅੱਜ ਦੱਸੋ, ਕੋਈ ਖਬਰਾਂ ਵਾਲੀ ਗੱਲ ਬਾਅਦ ਚ ਕਰਾਂਗੇ।
ਦਿਲ ਵਾਲੀ ਜੀ, ਐਤਵਾਰ, ਐਤਵਾਰ ਦਾ ਦਿਨ ਆ, ਹਲਕਾ ਫੁਲਕਾ ਕੋਈ ਚੁਟਕਲਾ ਚੁਟਕਲਾ ਹੀ ਸੁਣਾ ਦਿੰਦੇ ਆ ਜੀ।
ਹਾਂਜੀ ਹਾਂਜੀ, ਜ਼ਰੂਰ, ਕਿਉਂ ਨੀ, ਹਾਸਾ ਜ਼ਰੂਰ ਹੈ ਜੀ।
ਉਹ ਘਰ ਵਾਲੀ ਜੀ ਘਰੋਂ ਬਾਹਰ ਚੱਲੀ ਹੁੰਦੀ ਆ ਤੇ ਸ਼ੋਪਿੰਗ ਕਰਨ, ਤੇ ਘਰ ਵਾਲੇ ਨੂੰ ਕਹਿੰਦੀ ਜੀ ਮੈਂ ਆਉਣੀ ਆ।
ਅੱਛਾ।
ਤੇ ਉਹ ਕਹਿੰਦਾ ਤੁਸੀਂ ਜਦੋਂ ਘਰੋਂ ਬਾਹਰ ਜਾਂਦੇ ਨਾ, ਕਹਿੰਦਾ ਮੈਨੂੰ ਬਹੁਤ ਡਰ ਲੱਗਦਾ।
ਅੱਛਾ।
ਤੇ ਉਹ ਕਹਿੰਦੀ ਵੀ ਅੱਛਾ, ਮਤਲਬ ਤੁਸੀਂ ਮੇਰੇ ਤੋਂ ਦੂਰ ਨੀ ਰਹਿ ਸਕਦੇ, ਇੰਨਾ ਮੈਨੂੰ ਪਿਆਰ ਕਰਦੇ ਆ, ਕੋਈ ਨੀ ਮੈਂ ਹੁਣੇ ਗਈ ਤੇ ਛੇਤੀ ਆ ਗਈ।
ਅੱਛਾ।
ਤੇ ਉਹ ਕਹਿੰਦਾ ਇਸੇ ਗੱਲ ਦਾ ਤੇ ਡਰ ਲੱਗਦਾ
ਛੇਤੀ ਆਉਣ। ਛੇਤੀ ਆਉਣ ਦਾ ਡਰ ਲੱਗਦਾ ਵੀ ਛੇਤੀ ਆ
ਜਾ, ਛੇਤੀ ਆ ਜਾਂਦੀ ਤੂੰ ਇਸੇ ਗੱਲ ਦਾ ਹੀ ਤਾਂ ਕਹਿੰਦਾ ਡਰ ਆਉਂਦਾ।
ਕਿਆ ਬਾਤ ਹੈ। ਇਹ ਦੇਖੋ, ਵੈਸੇ ਤਾਂ ਇਹ ਜਿਹੜਾ ਰਿਲੇਸ਼ਨ ਹੈ ਹਸਬੈਂਡ ਵਾਈਫ ਦਾ ਨਾ, ਇਹਦੇ 'ਚ ਇੱਦਾਂ ਦੇ ਚਲੋ ਚੁਟਕਲੇਬਾਜ਼ੀ ਵਗੈਰਾ ਚੱਲਦੀ ਰਹਿੰਦੀ ਆ, ਹਾਸਾ ਮਜ਼ਾਕ ਚੱਲਦਾ ਆ, ਵਧੀਆ ਆ, ਪਰ ਇੰਨਾ ਜ਼ਿਆਦਾ ਸੀਰੀਅਸ ਨਹੀਂ ਲੈਣਾ ਚਾਹੀਦਾ।
ਇੱਕ ਹੋਰ ਹੈਗਾ ਜੀ, ਉਹ ਦੋ ਬੰਦੇ ਗੱਲ ਕਰ ਰਹੇ ਹੁੰਦੇ ਆਪਸ 'ਚ, ਤੇ ਉਹ ਇੱਕ ਦੂਜੇ ਨੂੰ ਕਹਿੰਦਾ, ਕਹਿੰਦਾ ਯਾਰ ਮੈਂ ਤੇ ਆਪਣੀ ਨਾ ਵਾਈਫ ਤੋਂ ਬੜਾ ਤੰਗ ਆ।
ਅੱਛਾ।
ਤੇ ਉਹ ਕਹਿੰਦਾ ਯਾਰ ਕੀ ਗੱਲ ਹੋ ਗਈ, ਕਹਿੰਦਾ ਯਾਰ ਹਰ ਵੀਕ ਹੀ ਕਹਿੰਦਾ $500 ਮੰਗ ਲੈਂਦੀ ਆ, ਹਰ ਵੀਕ ਹੀ $500 ਮੰਗ ਲੈਂਦੀ ਆ।
ਠੀਕ ਹੈ।
ਤੇ ਉਹ ਦੂਜਾ ਬੰਦਾ ਥੋੜਾ ਜਿਹਾ ਮਨ ਚ ਖੁਸ਼ ਹੋ ਕੇ ਕਹਿੰਦਾ ਚੱਲ ਮੇਰੇ ਵਾਲੀ ਚੰਗੀ ਆ, ਤੇ ਪਰ ਕਹਿੰਦਾ ਕਹਿੰਦਾ ਉਦਾਂ ਭਾਜੀ ਇੱਕ ਗੱਲ ਦੱਸਿਓ ਕਿ ਭਾਬੀ $500 ਦਾ ਕਰਦੀ ਕੀ ਆ।
ਅੱਛਾ।
ਕਹਿੰਦਾ ਉਹ ਤੇ ਤਾਂ ਵਧਾਵੇ ਜੇ ਕਦੀ ਦਿੱਤੇ ਹੋਣ ਤੇ।
ਉਹ ਗੱਲ ਤਾਂ ਇਹ ਉਹਦੀ ਘਰ ਵਾਲੀ ਤੰਗ ਹੋਣੀ ਆ, ਉਹ ਵੀ ਤੰਗ ਹੋਣੀ ਆ। ਇਹ ਨਾ ਵੈਸੇ ਇਹ ਬੰਦਿਆਂ ਨੇ ਚੁਟਕਲੇ ਬਣਾਏ ਹੋਇਆ, ਅਸੀਂ ਕਦੇ ਲੇਡੀਜ਼ ਦੇ ਨਹੀਂ ਸੁਣੇ ਹਸਬੈਂਡ ਦੇ, ਮਤਲਬ ਉਹ ਵੀ ਇੱਦਾਂ ਚਲਾਉਂਦੀਆਂ ਹੁਣ, ਮਤਲਬ ਬੰਦੇ ਜ਼ਿਆਦਾ ਬਣਾਉਂਦੇ ਹਨਾ ਚੁਟਕਲੇ।
ਬਿਲਕੁਲ ਜੀ, ਬਿਲਕੁਲ ਬਿਲਕੁਲ, ਇਹ ਬੰਦਿਆਂ ਦੇ ਹੀ ਆ ਜ਼ਿਆਦਾ, ਲੇਡੀਜ਼ ਦੇ ਤੇ ਬਹੁਤ, ਲੇਡੀਜ਼ ਦਾ ਵੀ ਇੱਕ ਹੈਗਾ ਬੰਦਿਆਂ ਤੇ। ਇੱਕ ਵਾਰੀ ਕੀ ਹੁੰਦਾ ਕਿ ਇੱਕ ਬੰਦਾ ਹੁੰਦਾ ਤੇ ਉਹ ਬਹੁਤ ਡੇਰਿਆਂ ਡੂਰਿਆਂ ਤੇ ਬਾਬਿਆਂ ਕੋਲ ਜਾਂਦਾ ਤੇ ਉਹਨਾਂ ਨੂੰ ਪੁੱਛ ਰਿਹਾ ਕਿ ਮੌਤ ਕੀ ਹੁੰਦੀ ਆ ਤੇ ਉਹਨੂੰ ਕੋਈ ਸੈਟੀਸਫੈਕਸ਼ਨ ਵਾਲਾ ਜਵਾਬ ਨੀ ਮਿਲਦਾ, ਬੰਦਾ ਵਿਹਲੜ ਹੁੰਦਾ, ਇੱਧਰ ਉੱਧਰ ਤੁਰਿਆ ਫਿਰਦਾ ਹੁੰਦਾ ਤੇ ਉਹ ਘਰੇ ਆ ਜਾਂਦਾ ਤੇ ਕਹਿੰਦਾ ਵੀ ਯਾਰ ਕਿਤੋਂ ਕੋਈ ਗੱਲ ਨੀ ਬਣੀ, ਚਲੋ ਘਰ ਵਾਲੀ ਨੂੰ ਪੁੱਛ ਲੈਂਦੀ ਆ, ਸ਼ਾਇਦ ਇਹਨੂੰ ਪਤਾ ਹੋਵੇ ਵੀ ਮੌਤ ਦਾ ਕੀ ਮਤਲਬ ਹੁੰਦਾ। ਤੇ ਉਹਨੂੰ ਕਹਿੰਦਾ ਵੀ ਕਹਿੰਦਾ ਜੀ ਤੈਨੂੰ ਪਤਾ ਕਿ ਮੌਤ ਦਾ ਕੀ ਮਤਲਬ ਹੁੰਦਾ? ਉਹ ਕਹਿੰਦੀ ਹਾਂ। ਕਹਿੰਦਾ ਉਹ ਕੀ ਹੁੰਦਾ? ਕਹਿੰਦੀ ਉਹ ਉਹੀ ਹੁੰਦੀ ਆ ਜਿਹੜੀ ਤੈਨੂੰ ਕੰਮ ਕਰਨ ਲੱਗਿਆ ਪੈਂਦੀ ਆ।
ਕਾਲ ਸਾਹਿਬ, ਇਹ ਖਬਰਾਂ ਤੋਂ ਇਲਾਵਾ ਤੁਸੀਂ ਚੁਟਕਲੇ ਵੀ ਬਹੁਤ ਵਧੀਆ ਸੁਣਾ ਲੈਂਦੇ ਹੋ, ਹੌਲੀ ਹੌਲੀ ਤੁਸੀਂ ਏਦਾਂ ਕਰੋ ਪ੍ਰਵਚਨ ਵੀ ਕਰਨੇ ਸ਼ੁਰੂ ਕਰੋ, ਤੁਹਾਡਾ ਉੱਥੇ ਵੀ ਥੋੜਾ ਹੱਥ ਖੋਲੋ। ਆਹੋ ਆਹੋ, ਇਹ ਦੇਖੋ ਸਾਰੇ ਜ਼ਿਆਦਾਤਰ ਤਾਂ ਸਾਡੇ ਨਿੱਜੀ ਤਜਰਬੇ ਹੀ ਹੁੰਦੇ ਆ। ਠੀਕ ਹੈ, ਚੱਲ ਸਾਹਿਬ ਸਾਡੇ ਨਾਲ ਕੋਈ ਕੈਨੇਡਾ ਤੋਂ ਵੀ ਕਿਊ ਦੇ ਵਿੱਚ ਆ ਤੇ ਆਪਾਂ ਉਹਨਾਂ ਨੂੰ ਵੀ ਲੈ ਲਈਏ।
ਹਾਂਜੀ ਹਾਂਜੀ ਜ਼ਰੂਰ ਜੀ,
ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ, ਥੈਂਕ ਯੂ ਜੀ।
ਹਾਂਜੀ ਤੁਸੀਂ ਆ ਜ਼ਰੂਰ ਇੱਥੇ ਗੌਰ ਕਰੋ, ਇੱਕ ਵੀਕ ਜ਼ਰੂਰ ਰੱਖਿਆ ਕਰੋ ਇੱਕ ਸੰਡੇ।
ਡੈਫੀਨਿਟਲੀ ਡੈਫੀਨਿਟਲੀ, ਤੁਸੀਂ ਕੋਈ ਨਹੀਂ ਮਸਾਲਾ ਤਿਆਰ ਰੱਖੋ ਤੇ ਆਪਾਂ ਕਰਿਆ ਕਰਾਂਗੇ। ਥੈਂਕਸ।
ਬਿਲਕੁਲ ਜੀ ਬਿਲਕੁਲ ਬਿਲਕੁਲ ਬਿਲਕੁਲ, ਨੋ ਪ੍ਰੋਬਲਮ, ਬਹੁਤ ਚੰਗਾ ਲੱਗਾ। ਚੰਗਾ ਜੀ, ਸਤਿ ਸ੍ਰੀ ਅਕਾਲ ਸਾਰੇ ਦਰਸ਼ਕਾਂ ਨੂੰ ਵੀ, ਸਤਿ ਸ੍ਰੀ ਅਕਾਲ ਜੀ,
ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਚੱਲ ਰਿਹਾ ਤੇ ਮੈਨੂੰ ਲੱਗਦਾ ਕੈਨੇਡਾ ਵਾਲੇ ਵੀਰ ਕਿਊ ਦੇ ਵਿੱਚੋਂ ਹਟ ਗਏ ਨੇ, ਦੁਬਾਰਾ ਪਲੀਜ਼ ਕਾਲ ਕਰ ਸਕਦੇ ਸਾਨੂੰ ਤੇ ਲਾਈਨ ਖਾਲੀ ਹੈ। ਮੈਂ ਨੰਬਰ ਦੱਸਦਾ ਆਪਣੇ ਪ੍ਰੋਗਰਾਮ ਦਾ, ਜੇ ਤੁਸੀਂ ਕਾਲ ਕਰਨਾ ਚਾਹੋ ਤਾਂ ਸਿਡਨੀ ਦਾ ਨੰਬਰ ਹੈ ਜੀ 02-8599-2811, ਯਾਨੀ ਕਿ 02-8599-2811 ਤੇ ਮੈਨੂੰ ਲੱਗਦਾ ਕੈਨੇਡਾ ਤੋਂ ਕਾਲ ਆ ਹੀ ਗਈ ਹੈ ਸਾਨੂੰ ਤੇ ਮੈਂ ਅੰਦਾਜ਼ਾ ਲਾਵਾਂ ਤਾਂ ਸ਼ਾਇਦ ਗੌਰਵ ਸ਼ਰਮਾ ਹੋਣ। ਕੀ ਹਾਲ ਚਾਲ ਹੈ ਜੀ? ਠੀਕ ਠੀਕ ਹੈ। ਉਹ ਮੈਂ ਨੰਬਰ ਕੈਨੇਡਾ ਦਾ ਸੀਗਾ, ਮੈਂ ਪਛਾਣਨ ਦੀ ਕੋਸ਼ਿਸ਼ ਕਰ ਰਿਹਾ, ਮੈਂ ਕਿਹਾ ਜ਼ਿਆਦਾ ਗੌਰਵ ਸ਼ਰਮਾ ਹੋਣਗੇ ਤੇ ਚਲੋ ਤੁਸੀਂ ਵੀ ਉਸੇ ਇਲਾਕੇ ਚੋਂ ਹੀ ਹੋ, ਐਡਮਿੰਟਨ ਤੋਂ ਹੀ। ਉਹ ਵੀ ਨਹੀਂ ਪਿਆ। ਠੀਕ ਹੈ, ਕੀ ਹਾਲ ਚਾਲ ਹੈ ਜੀ ਕੈਨੇਡਾ ਦਾ? ਹਾਂਜੀ, ਅੱਛਾ, ਸੋਰੀ ਮੈਂ ਤੁਹਾਡੀ ਆਵਾਜ਼ ਜਾ ਨਹੀਂ ਸਕੀ, ਤੁਸੀਂ ਐਡਮਿੰਟਨ ਤੋਂ ਤੇ ਠੰਡ ਦੀ ਜਿਹੜੀ ਜਦੋਂ ਅਸੀਂ ਗਰਮੀ ਦੀ ਗੱਲ ਕਰਦੇ ਹਾਂ ਤੇ ਤੁਹਾਨੂੰ ਮਤਲਬ ਹੁਣ ਟੈਂਪਰੇਚਰ ਕਿੰਨਾ ਤੁਹਾਡੇ?
ਅੱਜ ਤਾਂ ਥੋੜਾ ਵੈਸੇ ਪਏ ਹੋਏ, ਹੁਣ ਤਾਂ ਪਲੱਸ ਹੋ ਗਿਆ ਥੋੜਾ ਜਿਹਾ।
ਅੱਛਾ,
ਸਨੋ ਮੈਲਟ ਹੋ ਰਹੀ ਪਰ ਵੈਸੇ ਹੁਣ ਮਾਈਨਸ ਜਣਾ ਹੁਣ ਲਗਭਗ ਦਾ ਆ।
ਅੱਛਾ, ਤੇ ਮੈਨੂੰ ਮਾੜਾ ਇਹ ਦੱਸਿਓ ਤੁਸੀਂ, ਹੁਣ ਮੈਂ ਐਡਮਿੰਟਨ ਵੈਸੇ ਜਾ ਆਇਆ ਹਾਂ ਪਰ ਅਸੀਂ ਜ਼ਿਆਦਾਤਰ ਐਡਮਿੰਟਨ ਗਏ ਸੀਗੇ ਗਰਮੀਆਂ ਨੂੰ, ਜੂਨ ਜੁਲਾਈ ਦੇ ਵਿੱਚ, ਉਦੋਂ ਬੜਾ ਸੁਹਾਵਣਾ ਮੌਸਮ ਹੁੰਦਾ।
ਗੱਲ ਜੀ, ਮੈਂ ਹੈਗਾ ਬਦਕਿਸਮਤ ਬੰਦਾ, ਮੈਂ ਤੁਹਾਨੂੰ ਮਿਲ ਨਹੀਂ ਸਕਿਆ ਉਸ ਦਿਨ, ਕਿਉਂਕਿ ਜਦੋਂ ਆਪਾਂ ਕਿਸੇ ਨਾਲ ਕੰਮ ਕਰਦੇ ਨਾ ਕਿਸੇ ਇੰਪਲੋਅਰ ਨਾਲ,
ਜੀ ਜੀ,
ਛੁੱਟੀ ਦਿੰਦਾ ਨਹੀਂ, ਮੈਂ ਤੁਹਾਨੂੰ ਵਾਅਦਾ ਕਰਕੇ ਤੁਹਾਨੂੰ ਮਿਲਦਾ।
ਚਲੋ,
ਮੈਂ ਬਹੁਤ ਕੋਸ਼ਿਸ਼ ਕੀਤੀ ਉਸ ਦਿਨ ਪਰ ਮੈਂ ਉਸ ਦਿਨ ਤੁਹਾਨੂੰ ਮਿਲ ਨਹੀਂ ਸਕਿਆ, ਸੋਰੀ। ਮੈਂ
ਨਹੀਂ, ਕੋਈ
ਕੋਸ਼ਿਸ਼ ਮੇਰੀ ਹੈਗੀ, ਮੈਂ
ਬਰਫ ਇੰਨੀ ਪੈਂਦੀ ਆ ਤੁਹਾਡੇ ਬਾਹਰ ਵੀ ਜੰਮ ਜਾਂਦੀ ਆ ਟੈਂਪਰੇਚਰ, ਮਤਲਬ ਤੁਸੀਂ ਪੰਜਾਬ ਦੇ ਬੋਰਨ, ਨਾ ਪੰਜਾਬ ਚੋ ਹੀ?
ਹਾਂਜੀ ਹਾਂਜੀ
ਹਾਂਜੀ। ਤੇ ਤੁਹਾਨੂੰ ਸ਼ੌਕ ਨਹੀਂ ਲੱਗਦਾ ਵੀ ਇੰਨੀ ਬਰਫ ਤਾਂ ਅਸੀਂ ਕਦੇ ਫਰਿੱਜ ਚ ਨਹੀਂ ਦੇਖੀ ਤੁਹਾਡੇ ਬਾਹਰ?
ਲੱਗਦੀ ਸ਼ੌਕ ਇਸ ਤਰ੍ਹਾਂ ਜੀ, ਇੱਕ ਤਾਂ ਆਪਾਂ ਯੂਜ਼ ਟੂ ਹੋ ਜਾਂਦੇ ਹੈਗੇ ਆ, ਬਾਕੀ ਗੱਲ ਇਸ ਤਰ੍ਹਾਂ ਹੈਗੀ ਹੁਣ ਜਿਸ ਤੁਹਾਨੂੰ ਪਤਾ ਵੀ ਇੱਥੇ ਨਾ ਵੀ ਜਿਸ ਤਰ੍ਹਾਂ ਵੀ ਕਾਰਾਂ ਵੀ ਹੀਟ, ਕਾਰਾਂ ਚ ਹੀਟ, ਘਰਾਂ ਚ ਹੀਟ, ਹੈਨਾ, ਸਾਰੇ ਹੀਟ ਹੀਟ ਹੀ ਆ, ਟਰੱਕਾਂ ਚ ਹੀਟ, ਹੈਨਾ, ਤੇ ਸਾਨੂੰ ਕੋਈ ਮਹਿਸੂਸ ਨੀ ਹੁੰਦੀ ਨੀ, ਪਰ ਜਦੋਂ ਟੈਂਪਰੇਚਰ ਨਾ -40 ਤੱਕ ਜਾਂਦਾ ਹੈਨਾ, ਉਸ ਟਾਈਮ ਸਾਨੂੰ ਬਹੁਤ ਇੰਨੀ ਮਹਿਸੂਸ ਹੁੰਦਾ ਵੀ ਹੁਣ ਜ਼ਿਆਦਾ, ਫਿਰ ਉਹ ਜ਼ਿੰਦਗੀ ਰੁਕ ਜਾਂਦੀ ਆ, ਪਰ ਲਾਈਫ ਚੱਲਦੀ ਰਹਿੰਦੀ ਆ, ਜਿਸ ਤਰ੍ਹਾਂ ਖਾਣ ਪੀਣ ਚੀਜ਼ਾਂ ਕੋਈ ਵੀ ਟਰੱਕ ਵਗੈਰਾ ਉਹ ਚੱਲਦੇ ਰਹਿੰਦੇ ਆ।
ਠੀਕ ਠੀਕ, ਤੇ ਤੁਸੀਂ ਤੁਸੀਂ
ਕੋਸ਼ਿਸ਼ ਕਰਦੀ ਆ ਜਿਸ ਤਰ੍ਹਾਂ
ਤੁਸੀਂ ਡਰਾਈਵਿੰਗ ਕਰਦੇ ਹੋ?
ਹਾਂਜੀ, ਮੈਂ ਲੋਕਲ ਡਰਾਈਵ ਕਰਦਾ ਸੀ ਲੋਕਲ।
ਅੱਛਾ, ਫੇ ਇੰਨੀ ਬਰਫ ਦੇ ਵਿੱਚ ਮਤਲਬ ਡਰਾਈਵਿੰਗ ਚ ਕੋਈ ਸਮੱਸਿਆ ਤਾਂ ਨਹੀਂ ਆਉਂਦੀ ਗੱਡੀਆਂ ਤਿਲਕਣ ਵਗੈਰਾ ਦੀ ਜਾਂ ਹੋਰ?
ਆਉਂਦੀ ਆ ਜੀ, ਹਾਂਜੀ, ਤਿਲਕਣ ਹੁੰਦੀ ਵੈਸੇ, ਉਹ ਗਵਰਨਮੈਂਟ ਜਿਹੜੀ ਲੂਣ ਵਗੈਰਾ ਰੋਡ ਪਾਉਂਦੇ ਵੈਸੇ ਤੇ ਰੋਡਾਂ ਹਾਈਵੇ ਤੇ ਕਲੀਨ ਕਰ ਦਿੰਦੇ ਹੈਗੇ ਆ ਪਰ ਸਿਟੀ ਵਿੱਚ ਥੋੜਾ ਜਿਹਾ ਘੱਟ ਹੁੰਦਾ ਮੈਂ ਸਨੋ ਹੀ ਪੈਲਅਪ ਕਰਦਾ ਹੁੰਦਾ ਵੈਸੇ ਵਿੰਟਰ ਚ ਮੈਂ ਸਨੋ ਤੇ ਹੁੰਦਾ ਹਾਂਜੀ ਉਹ ਟਰੱਕ ਭਰ ਭਰ ਆਈ ਜਾਂਦੇ ਹੈਗੇ ਆ ਹਨਾ
ਤੇ
ਉਹ ਜੋ ਟਰੱਕ ਆਉਂਦੇ ਫਿਰ ਗਾਹਾਂ ਪੁਸ਼ ਕਰ ਕਰਕੇ ਤਾਂ ਚੜਾਈ ਜਾਂਦੇ ਆ
ਓਕੇ ਠੀਕ ਹੈ ਤੇ ਕੁਲਵੀਰ ਜੀ ਸੁਣਿਆ ਕਿ ਕੈਨੇਡਾ ਦੇ ਵਿੱਚ ਲੋਕਡਾਊਨ ਚੱਲ ਰਿਹਾ ਆ ਕਈ ਇਲਾਕਿਆਂ ਤੋਂ ਖਬਰਾਂ ਆ ਰਹੀਆਂ ਪਰ ਮੇਰਾ ਇੱਕ ਸੱਜਣ ਨਾਲ ਮੇਰੀ ਪਰਸੋਂ ਚੌਥ ਹੀ ਗੱਲ ਹੋ ਰਹੀ ਸੀ ਕਹਿੰਦੇ ਐਡੀ ਵੀ ਕੋਈ ਗੱਲ ਨਹੀਂ ਹੈਗੀ ਹੁਣ ਤੁਸੀਂ ਆਪਾਂ ਲਾਈਵ ਹੀ ਗੱਲ ਕਰ ਰਹੇ ਹਾਂ ਤੁਸੀਂ ਮਾੜਾ ਦੱਸੋ ਕਿ ਕਿੰਨਾ ਕੁ ਲੋਕਡਾਊਨ ਹੈ ਕਿੰਨੀ ਕੁ ਜ਼ਿੰਦਗੀ ਪ੍ਰਭਾਵਿਤ ਹੋ ਰਹੀ ਹੈ
ਜੀ ਵੈਸੇ ਲੋਕਡਾਊਨ ਤਾਂ ਕਹਿੰਦੇ ਹੋਣਾ ਹੈਗਾ ਪਰ ਨਾ ਰੋਜ਼ਾਨਾ ਹੀ ਤਕਰੀਬਨ ਕੇਸ ਵਧੀ ਜਾਂਦੇ ਘਟਦੇ ਨਹੀਂ ਹੈਗੇ
ਅੱਛਾ
ਰੋਜ਼ਾਨਾ ਹੀ ਤਕਰੀਬਨ ਮੇਰੇ ਫਰੈਂਡਸ਼ਿਪ ਵਿੱਚ ਵੀ ਸਾਡੀ ਕੰਪਨੀ ਵਿੱਚ ਵੀ ਦੇਖਿਆ ਕੁਝ ਕੇਸ ਹੋ ਗਏ ਹੈਗੇ ਆ ਪਰ ਵਧੀ ਜਾਂਦੇ ਘਟਦੇ ਨਹੀਂ ਜਾਣੀ ਰੋਜ਼ਾਨਾ ਕੇਸ ਸ਼ਾਇਦ ਹੁਣ ਲੋਕਡਾਊਨ ਲਾਉਣਾ ਪਊ ਗਵਰਨਮੈਂਟ ਨੂੰ ਕਿਉਂਕਿ ਇਹ ਕੰਟਰੋਲ ਨਹੀਂ ਹੋ ਰਿਹਾ ਹੁਣ
ਅੱਛਾ ਅੱਛਾ ਤੇ ਇੱਕ ਤਾਂ ਠੰਡ ਵੀ ਆ ਗਈ ਹੈ ਸ਼ਾਇਦ ਇਹ ਵੀ ਕਾਰਨ ਹੋ ਸਕਦਾ ਕਿਉਂਕਿ ਕਹਿੰਦੇ ਸੀਗੇ ਵੀ ਗਰਮੀਆਂ ਦੇ ਵਿੱਚ ਜਿਹੜੀ ਵਾਇਰਸ ਆ ਉਹ ਕੰਟਰੋਲ ਰਹਿੰਦੀ ਆ ਠੰਡ ਦੇ ਵਿੱਚ ਵੱਧਦੀ ਆ ਤੇ ਓਵਰਆਲ ਆਪਣੇ ਭਾਈਚਾਰੇ ਦੇ ਵਿੱਚ ਕੰਮਾਂ ਕਾਰਾਂ ਦੀ ਕੀ ਸਿਚੁਏਸ਼ਨ ਹੈ ਇਕਨੋਮੀ ਕਿੱਦਾਂ ਚੱਲ ਰਹੀ ਆ
ਇਕਨੋਮੀ ਵੀ ਠੀਕ ਆ ਕੈਨੇਡਾ ਦੀ ਪਰ ਗਵਰਨਮੈਂਟ ਦਾ ਵਾਵਾ ਹੀ ਚੰਗੀ ਤੇ ਹੈਨੀ ਇਹ ਬੇਕਾਰ ਹੀ ਅਸਲ ਗੱਲ ਹੈ ਕਿਉਂਕਿ ਟਰੂਡੋ ਸਰਕਾਰ ਤਾਂ ਐਵੇਂ ਹੀ ਆ ਅਸਲ ਗੱਲ
ਹੈ ਨਾ ਅੱਛਾ ਅੱਛਾ ਚਲੋ ਠੀਕ ਹੈ ਤੇ
ਕਿਉਂਕਿ ਜਿਹੜੀ ਇਕਨੋਮੀ ਨੇ ਸਿਰਫ ਕੀ ਆ ਮਲ ਕੇ ਸਟੂਡੈਂਟ ਬੁਲਾ ਲਓ ਸਟੂਡੈਂਟ ਨਾਲ ਪੈਸੇ ਲੈ ਲਓ ਬਸ ਆਈ ਆ ਹੋਰ ਕੋਈ ਨਾ ਡਿਵੈਲਪਮੈਂਟ ਕਰਦੇ ਕੁਛ ਨਹੀਂ ਨਾ ਕੋਈ ਮਤਲਬ ਕੋਈ ਇੰਡਸਟਰੀ ਹੈਗੀ ਆ ਹੈਨਾ
ਅੱਛਾ
ਸਾਰਾ ਕੁਝ ਡਿਪੈਂਡ ਮਤਲਬ ਚਾਈਨਾ ਤੇ ਜਾਂ ਅਮਰੀਕਾ ਤੇ ਅਸਲ ਗੱਲ ਹੈ
ਤੇ ਇੱਕ ਸਟੂਡੈਂਟ ਮਾਰਕੀਟ ਵੀ ਮਤਲਬ ਬਾਹਰੋਂ ਪੈਸਾ ਆਈ ਜਾ ਰਿਹਾ ਉਹ ਹੈ ਵੀ ਤੁਸੀਂ ਪੜ੍ਹਾਈ ਜਾਓ ਸੌਫਟ ਮਾਰਕੀਟਿੰਗ ਜਿੱਦਾਂ ਹੋਰ ਕੋਈ ਪ੍ਰੋਡਕਸ਼ਨ ਵਗੈਰਾ ਨਹੀਂ ਚੱਲ ਰਹੀ ਹੈਨਾ ਠੀਕ ਹੈ ਤੇ
ਹਾਂਜੀ ਜਿਹੜੀ ਰਸਤੇ ਸਾਰੀ ਉਹ ਚਾਈਨਾ ਚੱਲੇਗੀ ਹੁਣ ਵੈਸੇ ਪਰ ਇਕਨੋਮੀ ਠੀਕ ਠਾਕ ਹੀ ਚੱਲ ਰਹੀ ਹੈਗੀ ਨਹੀਂ ਬਾਹਲੀ ਵਧੀਆ ਇਕਨੋਮੀ ਹੈ ਨਹੀਂ ਹੈ ਨੀ
ਅੱਛਾ ਜੀ
ਤੇ ਇਹਨੇ ਠੀਕ ਠਾਕ ਹੈ ਯਾਨੀ ਕੰਮ ਟਾਈਮ ਪਾਸ ਜਾ ਹੈਗਾ ਵੈਸੇ
ਠੀਕ ਹੈ ਜੀ ਬਹੁਤ ਚੰਗਾ
ਹਾਂਜੀ ਜਿਸ ਤਰ੍ਹਾਂ ਵੱਡੇ ਸ਼ਹਿਰ ਹੈਗੇ ਆ ਮਹਾਨਗਰ ਟੋਰਾਂਟੋ ਵਗੈਰਾ ਹੈਗੇ ਹਨਾ ਉੱਥੇ ਡਿਵੈਲਪਮੈਂਟ ਜ਼ਿਆਦਾ ਹੋ ਰਹੀ ਹੈਗੀ ਆ ਉੱਥੇ ਦੀ ਹਾਊਸਿੰਗ ਪ੍ਰਾਈਸ ਉਹ ਅੱਪ ਜਾ ਰਹੀ ਉੱਥੇ ਜ਼ਿਆਦਾ ਹੈ ਹਨਾ
ਕਿਉਂਕਿ
ਉੱਥੇ ਪਾਪੂਲੇਸ਼ਨ ਜ਼ਿਆਦਾ ਹੈਗੀ ਉੱਥੇ ਬੱਚੇ ਆ ਰਹੇ ਪੜ੍ਹਨ ਵਾਸਤੇ ਹਨਾ
ਹਾਂਜੀ
ਇਸ ਕਰਕੇ ਤੇ ਜਿਸ ਤਰ੍ਹਾਂ ਵੀ ਹਾਊਸ ਰੈਂਟ ਜ਼ਿਆਦਾ ਚੱਲ ਰਿਹਾ ਉੱਥੇ ਇਸ ਕਰਕੇ ਉੱਥੇ ਜ਼ਿਆਦਾ ਡਿਵੈਲਪਮੈਂਟ ਹੋ ਰਹੀ ਆ ਜਿਹੜੇ ਸਾਡੇ ਹੈਗੇ ਆ ਅਲਬਰਟਾ ਸਟੇਟ ਆ ਇਹ ਡਿਪੈਂਡ ਹੈਗੀ ਜ਼ਿਆਦਾ ਆਇਲ ਤੇ ਆਇਲ ਐਂਡ ਗੈਸ
ਹਾਂਜੀ ਹਾਂਜੀ ਉਹ ਹੁਣ ਲੋਕਡਾਊਨ ਕਰਕੇ ਉਹਦੀ ਵੀ ਮਤਲਬ ਥੋੜਾ ਜਿਹਾ ਬੇਕਦਰੀ ਜੀ ਹੋਈ ਪਈ ਆਇਲ ਦੀ ਸਾਊਦੀ ਅਰਬ ਕੋ ਬਹੁਤ ਸੋ ਬਹੁਤ ਚੰਗਾ ਲੱਗਾ ਕੁਲਵੀਰ ਜੀ ਤੁਸੀਂ ਜੁੜੇ ਸਾਡੇ ਨਾਲ ਗੱਲਬਾਤ ਕੀਤੀ ਤੇ
ਬਹੁਤ ਖੁਸ਼ੀ ਹੋਈ ਤੁਸੀਂ ਹਾਂਜੀ ਮੇਰਾ ਚਾਂਸ ਤੁਸੀਂ ਗੱਲਬਾਤ ਕਰਿਆ ਕਰੋ ਜ਼ਰੂਰ ਇਸ ਤਰ੍ਹਾਂ
ਚਲੋ ਬਹੁਤ ਬਹੁਤ ਵਧੀਆ ਥੈਂਕ ਯੂ ਅਸੀਂ ਰੱਖਿਆ ਕਰਾਂਗੇ ਹੁਣ ਤੁਸੀਂ
ਕਦੇ ਮਿਸ ਨਹੀਂ ਕਰਦਾ ਹਾਂਜੀ ਮੈਂ 12 ਤੋਂ ਲੈ ਕੇ ਤੁਹਾਡਾ ਰੇਡੀਓ ਸੁਣ ਰਿਹਾ ਹਾਂਜੀ
ਸ਼ੁਕਰਾਨਾ
ਲਗਾਤਾਰ
ਸ਼ੁਕਰੀਆ ਜੀ ਸ਼ੁਕਰੀਆ ਬਹੁਤ ਬਹੁਤ
ਧੰਨਵਾਦ ਮੈਂ ਡਿਕਸ਼ਨ ਨਾਲ ਰੇਡੀਓ ਦਾ ਵੈਸੇ ਜ਼ਿਆਦਾ
ਅੱਛਾ ਜੀ
ਹਾਂਜੀ ਧੰਨਵਾਦ ਜੀ
ਠੀਕ ਹੈ ਥੈਂਕ ਯੂ ਜੀ ਥੈਂਕ ਯੂ ਕੁਲਵੀਰ
ਸ਼ੁਕਰੀਆ
ਹਾਂਜੀ ਕੁਲਵੀਰ ਸੰਧੂ ਸਾਡੇ ਨਾਲ ਜੁੜੇ ਹੋਏ ਸਨ ਤੇ ਸਾਡੇ ਨਾਲ ਇੱਕ ਸੱਜਣ ਹੋਰ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਰਹੇ ਨੇ ਮੈਂ ਉਹਨਾਂ ਨੂੰ ਵੀ ਪ੍ਰੋਗਰਾਮ 'ਚ ਲੈਣਾ ਸਤਿ ਸ਼੍ਰੀ ਅਕਾਲ ਜੀ ਹੈਲੋ ਸਤਿ ਸ਼੍ਰੀ ਅਕਾਲ ਹਾਂਜੀ
ਜਸਪ੍ਰੀਤ ਬੋਲ ਰਿਹਾ ਜੀ ਨਿਊਜ਼ੀਲੈਂਡ ਦਾ
ਓ ਕੀ ਬਾਤ ਹੈ ਜਸਪ੍ਰੀਤ ਜੀ ਨੰਬਰ ਮੈਂ ਵੀ ਕਹਾਂ ਅੱਛਾ ਅੱਛਾ 64 ਸੀ ਮੋਰੇ ਠੀਕ ਹੈ ਠੀਕ ਹੈ ਹੋਰ ਕੀ ਹਾਲ ਚਾਲ ਹੈ ਠੀਕ ਠਾਕ ਹੋ
ਹਾਂਜੀ ਹਾਂਜੀ ਭਾਈ ਬਹੁਤ ਵਧੀਆ ਜੀ ਤੁਸੀਂ ਸੁਣਾਓ ਜੀ ਕੀ ਹਾਲ ਨੇ
ਇੱਥੇ ਸਾਰਾ ਠੀਕ ਠਾਕ ਹੈ ਆਹ ਤਾਂ ਅੱਜ ਅੰਤਰਰਾਸ਼ਟਰੀ ਰੇਡੀਓ ਹੀ ਬਣ ਗਿਆ ਦੇਖ ਲਓ ਕੈਨੇਡਾ ਤੋਂ ਵੀ ਕਾਲ ਆ ਗਈ ਤੇ ਤੁਸੀਂ ਵੀ ਨਿਊਜ਼ੀਲੈਂਡ ਤੋਂ ਵੀ ਕਰ ਰਹੇ ਹੋ ਤੇ ਤੁਸੀਂ ਆਪਣਾ ਹਾਲ ਸੁਣਾਓ ਅਸੀਂ ਤਾਂ ਚਲੋ ਇੱਥੇ ਬੈਠੇ ਰਜਾਈ 'ਚ ਹੀ ਗੱਲਾਂ ਕਰੀ ਜਾਂਦੇ ਨਿਊਜ਼ੀਲੈਂਡ ਦੇ ਹੁਣ ਤੁਸੀਂ ਨਿਊਜ਼ੀਲੈਂਡ ਦੇ ਵਿੱਚ ਬੈਠੇ ਹੋ ਤੇ ਕਿਵੇਂ ਆ ਠੀਕ ਠਾਕ ਹੈ ਮਾਹੌਲ ਇੱਥੇ ਨਿਊਜ਼ੀਲੈਂਡ ਦਾ
ਹਾਂਜੀ ਭਾਜੀ ਸਮਰ ਸਟਾਰਟ ਹੋ ਗਈ ਹੈ ਸੇਮ ਆਸਟ੍ਰੇਲੀਆ ਵੀ ਵੈਦਰ ਬਹੁਤ ਵਧੀਆ ਹੈ
ਹੁਣ
ਇਸ ਟਾਈਮ ਤੇ ਹਾਂਜੀ ਤੇ ਬਾਕੀ ਪੋਲੀਟੀਕਲੀ ਵੀ ਹੁਣ ਸਾਰਾ ਕੁਝ ਓਕੇ ਆ ਲੇਬਰ ਦੀ ਗਵਰਨਮੈਂਟ ਬਣ ਗਈ ਆ
ਅੱਛਾ ਜੀ
ਤੇ ਬਿਜ਼ਨਸ ਵਗੈਰਾ ਹੁਣ ਠੀਕ ਤੇ ਚੱਲ ਰਹੇ ਆ ਹੌਲੀ ਹੌਲੀ
ਠੀਕ ਹੈ ਬਹੁਤ ਵਧੀਆ ਤੇ ਕਹਿੰਦੇ ਸੀ ਕਾਫੀ ਨੁਕਸਾਨ ਵੀ ਹੋਇਆ ਇਕਨੋਮੀ ਨੂੰ ਬਿਜ਼ਨਸ ਬੰਦ ਹੋਏ ਉਹਦੇ ਨਾਲ ਕੋਈ ਫਰਕ ਤਾਂ ਨਹੀਂ ਪਿਆ ਜਨ ਜੀਵਨ ਦੇ ਲਈ ਜਾਂ ਆਪਣੇ ਭਾਈਚਾਰੇ ਦੇ ਜਿਹੜੇ ਕੰਮ ਕਿੱਤੇ ਆ ਕੰਮ ਹੈ ਆਲੇ ਦੁਆਲੇ
ਹਾਂਜੀ ਭਾਈ ਇੱਕ ਵਾਰ ਤਾਂ ਰੁਕ ਗਿਆ ਸੀ ਕੰਮ ਕਾਰ ਸਪੈਸ਼ਲੀ ਜਿਹੜੇ ਆਪਣੇ ਵੱਡੇ ਸ਼ਹਿਰ ਹੈ ਜਿਵੇਂ ਔਕਲੈਂਡ ਹੋਇਆ ਕ੍ਰਾਈਸਟਚਰਚ ਕਾਫੀ ਗ੍ਰਾਂਟਾਂ ਮੰਡੀਆਂ
चांस बहुत घट सी हरेक था इदा ही सीगा पर चलो इदा है भी ग्रांट मिलनी चाहिए आपां नूं तां ज्यादा बड़ा तो यही है ना ठीक है
बिलकुल बिलकुल भाई इनडायरेक्ट तो का कहिए भी खुला बैठा बन गया इनडायरेक्टली
हाँ जी हाँ जी वड्डी रख लो ये एक तरह ना वड्डी हुंदी है क्योंकि इनू पोर्क बैर बैरलिंग कहिंदे आ इलैक्शनां दे मूहरे ग्रांटां देनियां डिवेलपमेंट करनी पहला तीन चार साल कुछ नहीं करना हुण पंजाब दे विच वी इही ट्रेंड चलदा वी पहले तीन साल का कुछ नहीं हुंदा लास्ट दो साल ही माड़े मोटे सड़कां सुड़कां जिहड़ियां तोड़ियां हुंदियां उह दुआरा बना दिंदे चलो जी डिवेलपमेंट हो गई नालियां बनातियां
ਇੰਡੀਆ ਇਹਨਾਂ ਨੂੰ ਫੋਲੋ ਕਰਦਾ ਬਟ ਹੁਣ ਲੱਗ ਗਿਆ ਜਿਵੇਂ ਤੁਸੀਂ ਹੁਣ ਯੂਐਸ ਏ ਵੀ ਈਵਨ ਇਲੈਕਸ਼ਨ ਵਾਲਾ ਸੇਮ ਹੀ ਇੰਡੀਆ ਨੂੰ ਫੋਲੋ ਕਰ ਰਹੇ ਆ
ਬਿਲਕੁਲ ਬਿਲਕੁਲ ਉੱਤੇ ਵੀ ਦੇਖੋ ਉੱਤੇ ਵੀ ਘਪਲੇ ਦੇਖੋ ਵੋਟਾਂ ਦੇ ਕਿੰਨੇ ਨਿਕਲ ਰਹੇ ਨੇ ਜਾਲੀ ਵੋਟਾਂ ਐਂਡ ਆਲ ਦੈਟ ਹਨਾ ਵੀ ਮਤਲਬ ਉਮੀਦ ਨਹੀਂ ਸੀ ਮੈਨੂੰ ਕਦੇ ਹੁੰਦਾ ਨਹੀਂ ਸੀ ਵੀ ਇੱਥੇ ਵੀ ਇਦਾਂ ਦੇ ਕੰਮ ਹੁੰਦੇ ਹੋਊਗੇ ਤੇ ਚਲੋ
ਬਿਲਕੁਲ ਬਿਲਕੁਲ
ਠੀਕ ਹੈ ਜੀ ਜਸਪ੍ਰੀਤ ਜੀ ਕੁਛ ਹੋਰ ਗੱਲਬਾਤ
ਹਾਂਜੀ ਧੰਨਵਾਦ
ਠੀਕ ਹੈ ਥੈਂਕ ਯੂ ਜੀ ਚਲੋ ਜੁੜਿਆ ਕਰੋ ਪ੍ਰੋਗਰਾਮ 'ਚ ਇੱਕ ਹੋਰ ਸੱਜਣ ਵੀ ਵੇਟ ਕਰ ਰਹੇ ਨੇ ਆਪਾਂ ਉਹਨਾਂ ਦੀ ਵੀ ਗੱਲ ਸੁਣਦੇ ਹਾਂ ਬਹੁਤ ਬਹੁਤ ਸ਼ੁਕਰਾਨਾ ਤੁਹਾਡਾ ਸਤਿ ਸ਼੍ਰੀ ਅਕਾਲ ਸੋ ਜਸਪ੍ਰੀਤ ਸਿੰਘ ਹੁਣੀ ਸਾਡੇ ਨਾਲ ਜੁੜੇ ਸਨ ਨਿਊਜ਼ੀਲੈਂਡ ਤੋਂ ਅਤੇ ਅਗਲੀ ਕਾਲ ਆਪਾਂ ਲੈਂਦੇ ਹਾਂ ਅਤੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦੇ ਹਾਂ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਜੀ
ਬਰਫਾਂ ਪੈਣ ਲੱਗੀਆਂ ਨੇ ਇੱਥੇ ਆ ਜਾਂਗੇ ਤੁਹਾਡੇ ਕੋਲ ਬ੍ਰਿਸਬੇਨ ਬੇਟਾ ਮੇਰਾ
ਅੱਛਾ ਅੱਛਾ
ਨਿਕਲ ਆਵਾਂਗੇ
ਉਹ ਗੱਲ ਤਾਂ ਇਹ ਆ ਵੀ ਮੈਂ ਵੀ ਇੱਧਰ ਨੂੰ ਆਉਣ ਨੂੰ ਫਿਰਦਾ ਤੁਸੀਂ ਇੱਧਰ ਨੂੰ ਆਉਣ ਨੂੰ ਫਿਰਦੇ ਆ ਸਰਕਾਰ ਨੀ ਮੰਨਦੀ ਅਸੀਂ ਤਾਂ ਆਉਣ ਜਾਣ ਨੂੰ ਫਿਰਦੇ ਆ
ਇਹ ਸਰਕਾਰ ਇੱਥੋਂ ਦਾ ਹਾਲੀ ਉਹ ਆਪਣੀ ਨੀ ਮੰਨਣ ਡਿਆ ਸਰ ਜੀ ਹੁਣੀ ਮੰਨਣ ਡਿਆ ਟਰੰਪ ਸਰ ਨੀ ਮੰਨਣ ਡਿਆ ਹਾਲੀ ਦੇ
ਉਹ ਗੱਲ ਪਹਿਲਾਂ ਚੱਲ ਰਹੀ ਸੀ ਨਾ ਆਪਣੇ ਕੁਲਵੀਰ ਸੰਧੂ ਹੁਣੀ ਨਿਊਜ਼ੀਲੈਂਡ ਵਾਲੇ ਸਾਡੇ ਨਾਲ ਆਪਣੇ ਕੈਨੇਡਾ ਵਾਲੇ ਜੁੜੇ ਸਨ ਨਾ ਉਹ ਕਹਿੰਦੇ ਵੀ ਜਿਹੜੀ ਟਰੂਡੋ ਸਰਕਾਰ ਹੈ ਉਹ ਬਹੁਤੀ ਵਧੀਆ ਨੀ ਹੈਗੀ ਤੇ ਉਹ ਸਾਨੂੰ ਇੱਧਰ ਤੁਹਾਡੇ ਵਰਜੀਨੀਆ ਤੋਂ ਹੀ ਸਾਡੇ ਇੱਕ ਮਿੱਤਰ ਪਿਆਰੇ ਨੇ ਗੁਰਿੰਦਰ ਸਿੰਘ ਉਹ ਕਹਿੰਦੇ ਕਿ ਵੀਰ ਜੀ ਜੇ ਟਰੂਡੋ ਪਸੰਦ ਨਹੀਂ ਕੈਨੇਡਾ ਵਾਲਿਆਂ ਨੂੰ ਤਾਂ ਟਰੰਪ ਲੈ ਜਾਓ ਵਿਹਲਾ ਹੀ ਹੋਣ ਵਾਲਾ ਆ ਤੁਸੀਂ ਕਰ ਦਿੱਤਾ ਜੀ
ਉਹ ਸਾਰੀ ਉਮਰ ਮੁਕੇ ਟਰੂਡੋ ਟਰੂਡੋ ਕਰਿਆ ਕਰਨਗੇ ਵੀ ਕਿੱਥੇ ਲੁਕਿਆ ਆ ਜਾ ਉਹਦੇ ਨਾਲ ਦਾ ਬੰਦਾ ਕਿਤੇ ਕਿੱਥੇ ਲੱਭਣ ਡਿਆ ਜੀ ਏਦਾਂ ਪੰਜਾਬ ਸਾਹਮ ਕੇ ਬੈਠਾ ਟਰੂਡੋ ਅਸੀਂ ਤਾਂ ਬੜੀ ਇੱਜ਼ਤ ਕਰਦੇ ਹੋ
ਏਦਾਂ ਕਰੋ ਬਦਲਾ ਲਓ ਤੁਸੀਂ ਟਰੂਡੋ ਤੁਸੀਂ ਟਰੂਡੋ ਲੈ ਲਓ ਉਹਨਾਂ ਨੂੰ ਟਰੰਪ ਦੇ ਦਿਓ ਗੱਲ ਇੱਕੋ ਹੀ
ਆਹੋ ਇਹ ਗੱਲ ਆ ਵੀ ਬਗਾਨੀ ਥਾਲੀ ਚ ਲੱਡੂ ਮੋਟਾ ਜਾਪਦਾ ਵੀ ਪਤਾ ਨਹੀਂ ਕਿੰਨੀ ਤਰੱਕੀ ਅਮਰੀਕਾ ਚ ਹੋਣ ਡਈ ਆ ਤੇ ਅਸੀਂ ਨਾ ਜਾਈਏ ਕਦੇ
ਮਿਸ਼ੀਗਨ ਦਾ ਕੀ
ਹਾਂਜੀ ਹਾਂਜੀ ਲਤੀਫ
ਮੈਂ ਮਿਸ਼ੀਗਨ ਦਾ ਤੁਹਾਡੇ ਪਹਿਲਾਂ ਇਲਾਕੇ ਦਾ ਹਾਲ ਦੱਸੋ ਕਿੱਦਾਂ ਠੀਕ ਠਾਕ ਹੈ ਆਪਣੇ ਸਾਰਾ ਭਾਈਚਾਰਾ ਠੀਕ ਹੈ ਉੱਥੇ
ਗੱਲ ਆ ਜੀ ਹੁਣ ਬਰਫ ਪੈਣੀ ਸ਼ੁਰੂ ਹੋ ਜਾਣੀ ਆ ਤੇ ਮਸ਼ੀਨਾਂ ਲੱਗ ਜਾਣੀਆਂ ਤੇ ਬਰਫਾਂ ਤੇ ਲੱਗ ਜਾਣੇ ਇੱਥੇ ਪਹਾੜ ਸੜਕਾਂ ਤੇ ਲੂਣ ਲਾਣ ਸੁੱਟ ਕੇ ਲੰਗਰ ਜੋਗਾ ਰਾਹ ਬਣਾ ਲੈਂਦੇ ਆ ਜੇ ਇੱਥੇ ਮਿਸ਼ੀਗਨ ਦੀ ਪੋਜੀਸ਼ਨ
ਕਿਆ ਬਾਤ ਹੈ ਅੱਛਾ ਚਲੋ ਤੇ ਲਤੀਫਾ ਤੁਸੀਂ ਲਤੀਫੇ ਦੀ ਗੱਲ ਕਰ ਰਹੇ ਸੀ ਕੋਈ ਮੈਨੂੰ ਲੱਗਦਾ ਤੁਸੀਂ ਵੀ ਲਤੀਫਾ ਸੁਣਾਓਗੇ ਸਾਨੂੰ ਕੋਈ ਨਾ ਕੋਈ
ਆਹੋ ਮੈਂ ਲਤੀਫੇ ਦੀ ਗੱਲ ਸੁਣਾਉਣ ਲੱਗਾ ਹਨਾ ਕੋਈ ਮਾਸਟਰ ਆਉਣ ਡਿਆ ਸੀ ਤੇ ਉਹ ਬਜ਼ੁਰਗਾਂ ਦਾ ਆਉਂਦਾ ਵੀ ਉਹ ਲੋਕ ਜਾ ਕੇ ਬੰਨੇ ਉਹ ਭੱਜਾ ਇੱਥੋਂ ਤੇ ਮਾਸਟਰ ਆਉਣ ਡੇ ਤੈਨੂੰ ਲੈਣ ਉਹ ਆਪਣੇ ਬਾਪੂ ਨੂੰ ਆਉਂਦਾ ਬਾਪੂ ਤੂੰ ਲੋਕ ਜਾ ਤੇਰੇ ਮਰਨ ਦੀ ਤੇ ਮੈਂ ਛੁੱਟੀ ਲਈ ਹੈ ਮੇਰਾ ਤੇ ਨੀ ਕੋਈ ਮਸਲਾ ਉਹਨੂੰ ਆਖਦਾ ਵੀ ਤੂੰ ਮੱਝੇ ਦਾ ਲੋਕ ਆਉਣ
ਆਹ ਨਵਾਂ ਚੁਟਕਲਾ ਜੀ ਇਹ ਪਹਿਲੀ ਵਾਰੀ ਸੁਣਿਆ ਚਲੋ ਬਹੁਤ
ਚਲੋ
ਬਹੁਤ ਬਹੁਤ ਥੈਂਕ ਯੂ ਤੁਹਾਡਾ
ਮਿਹਰਬਾਨੀ
ਸੁਣਾ ਦਿਓ ਹਜੇ ਹੋਰ ਕੋਈ ਕਾਲ ਨੀ ਆਈ ਮੈਂ ਪਹਿਲਾਂ ਆਪਣੇ ਸਰੋਤਿਆਂ ਨੂੰ ਦੱਸਦਾ ਕਿ ਸਾਡਾ ਨੰਬਰ ਇਹਨਾਂ ਨੂੰ ਦੱਸ ਚੁੱਕੇ ਹਾਂ ਤੇ ਸਾਨੂੰ ਜ਼ਰੂਰ ਕਾਲ ਕਰਨ ਅਗਰ ਕੋਈ ਗੱਲਬਾਤ ਚੁਟਕਲਾ ਸੁਣਾਉਣਾ ਚਾਹੋ ਤੇ ਨੰਬਰ ਹੈਗਾ ਜੀ 02859928111 ਜਾਣੀ ਕਿ 02 85 99 28 11 ਇਹ ਲੈਂਡਲਾਈਨ ਨੰਬਰ ਹੈ ਆਸਟ੍ਰੇਲੀਆ ਦਾ ਅਗਰ ਬਾਹਰੋਂ ਕਰ ਰਹੇ ਹੋ ਤਾਂ +61 ਮੂਹਰੇ ਲਾ ਲੈਣਾ ਹਰਮਨ ਰੇਡੀਓ ਦੇ ਵੈਬਸਾਈਟ ਦੇ ਉੱਤੇ ਨੰਬਰ ਉਪਲਬਧ ਹੈ ਉੱਥੋਂ ਤੁਸੀਂ ਕਾਲ ਕਰ ਸਕਦੇ ਹੋ ਸੋ ਇੱਕ ਹੋਰ ਆ ਜਾਵੇ ਜੀ ਫਿਰ ਲਤੀਫਾ ਜਦ ਤੱਕ
ਅੱਛਾ ਲਓ ਮੈਂ ਸੁਣਾਉਣਾ ਪਤੀ ਪਤਨੀ ਦਾ ਆ ਉਹ ਨਾ ਉਹ ਲਾ ਕੇ ਤੇ ਵੀਡੀਓ ਵੇਖਣ ਡਿਆ ਸੀ ਪਾਜੀ ਤੇ ਲਾਗੇ ਮੈਡਮ ਹੋਣੀ ਤੇ ਬਣਾਉਣ ਡੇ ਰਸੋਈ ਦੇ ਵਿਚ ਰੋਟੀ ਪਾਣੀ ਤੇ ਉਹ ਆਖੀ ਜਾਵੇ ਕਮੈਂਟਰੀ ਨਾਲ ਕਰੀ ਜੇ ਉਹ ਬਾਜਾ ਘੋੜੇ ਦੇ ਨਾਲ ਚੜੀ ਉਹ ਮਾਰਿਆ ਜਾਏਗਾ ਕੱਟੋ ਹੋਲਾ ਜਾਏਗਾ ਤੇਰਾ ਭੱਜੀ ਦਵਾਨੀ ਮੁੱਲ ਨੀ ਲੈਣਾ ਹੈਂ ਉਹ ਮੈਡਮ ਆਂਦੀ ਆਂਦੀ ਵੀ ਕੀ ਹੋ ਗਿਆ ਕੀ ਏਡੀ ਕਮੈਂਟਰੀ ਚੱਲਣ ਡਈ ਆ ਕੀ ਵੇਖਣ ਡੇ ਜੇ ਆਂਦਾ ਵਿਆਹ ਵਾਲੀ ਫਿਲਮ ਵੇਖਣ ਡੀ ਉਹਨੇ ਕੜਛੀ ਪਵਾ ਕੇ ਬਗਾ ਕੇ ਮਾਰੀ ਜਾਂਦੀ ਮਰ ਗਈ ਸਾਰੀ ਉਮਰ ਤੇਰੀਆਂ ਰੋਟੀਆਂ ਪਕਾਉਂਦੀ ਆ ਮੁੱਲ ਪਾਇਆ ਸੀ ਮੇਰਾ
ਮੈਂ ਵੀ ਚਲੋ ਓਕੇ ਜੀ ਓਕੇ ਸ਼ੁਕਰਾਨਾ ਜੀ ਥੈਂਕਸ ਓਕੇ ਜੀ ਓਕੇ ਸੋ ਮਿਸ਼ੀਗਨ ਤੋਂ ਸਾਡੇ ਨਾਲ ਜੁੜੇ ਹੋਏ ਸਨ ਤੇ ਦੇਖੋ ਆਸਟ੍ਰੇਲੀਆ ਤੋਂ ਬਾਹਰ ਬਹੁਤ ਸਾਰੇ ਇਸ ਉੱਤੇ ਸਾਡੇ ਨਾਲ ਜੁੜਦੇ ਨੇ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਸਾਡੇ ਨਾਲ ਆਸਟ੍ਰੇਲੀਆ 'ਚੋਂ ਲੋਕ ਘੱਟ ਵੈਸੇ ਜੁੜਦੇ ਬਹੁਤ ਨੇ ਪਰ ਕਾਲ ਕਰਨ ਤੋਂ ਥੋੜ੍ਹੇ ਗਰੇਜ਼ ਕਰਦੇ ਨੇ ਸੋ ਨੰਬਰ ਤੁਹਾਨੂੰ ਦੱਸ ਚੁੱਕਾਂ ਅਗਰ ਤੁਸੀਂ ਕੋਈ ਵੀ ਸਾਂਝ ਪਾਉਣਾ ਚਾਹੋ ਤਾਂ ਸਾਡੇ ਨਾਲ ਜੁੜ ਸਕਦੇ ਹੋ ਕਾਲ ਕਰ ਸਕਦੇ ਹੋ ਅਤੇ ਲੈਂਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਅਤੇ ਬ੍ਰੇਕ ਦੇ ਉਸ ਪਾਰ ਫਿਰ ਮਿਲਾਂਗੇ ਸੋ ਕਾਲ ਲਈ ਲਾਈਨਾਂ ਓਪਨ ਹੈ ਜੀ
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ ਟੀ ਆਰ ਪੀ ਆਰ ਐਮ ਆਰ ਟੀ ਇੰਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410
ਮੈਂ ਪ੍ਰਭਜੀਤ ਕੌਰ ਡਾਇਰੈਕਟਰ ਵੀਜ਼ਾ ਇਮੀਗ੍ਰੇਸ਼ਨ ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਨਾਲ
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24
ਜੀ ਹਰਮ ਰੇਡੀਓ ਦਾ ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ ਦਿਨ ਐਤਵਾਰ 22 ਨਵੰਬਰ 2020 ਅਮਰੀਕਾ ਦੇ ਵਿੱਚ ਬਹੁਤ ਸਾਰੇ ਸਰੋਤੇ ਸਾਡੇ ਨਾਲ ਜੁੜੇ ਹੋਏ ਨੇ ਸੁਣ ਰਹੇ ਨੇ ਅਤੇ ਉੱਥੇ ਅਜੇ 21 ਨਵੰਬਰ ਚੱਲ ਰਿਹਾ ਸ਼ਨਿਚਰਵਾਰ ਮੇਰੇ ਨਾਲ ਵਰਜੀਨੀਆ ਤੋਂ ਸ਼ਾਮਿਲ ਹੋ ਗਏ ਨੇ ਪ੍ਰੋਗਰਾਮ ਦੇ ਵਿੱਚ ਗੁਰਿੰਦਰ ਸਿੰਘ ਜਿਨ੍ਹਾਂ ਦਾ ਅਕਸਰ ਮੈਸੇਜ ਮੈਂ ਪੜ੍ਹਦਾ ਹੁੰਦਾ ਤਸਵੀਰਾਂ ਵੀ ਸ਼ੇਅਰ ਕਰਦਾ ਹੁੰਦਾ ਸਤਿ ਸ਼੍ਰੀ ਅਕਾਲ ਗੁਰਿੰਦਰ ਸਿੰਘ ਜੀ ਜੀ ਆਇਆਂ ਨੂੰ
ਸਤਿ ਸ਼੍ਰੀ ਅਕਾਲ ਸਿੱਧੂ ਸਾਹਿਬ ਕੀ ਹਾਲ ਚਾਲ ਹੈ ਜੀ
ਬਹੁਤ ਵਧੀਆ ਬਹੁਤ ਵਧੀਆ ਬਹੁਤ ਚੰਗਾ ਲੱਗਾ ਤੁਹਾਡੀ ਆਵਾਜ਼ ਸੁਣ ਕੇ ਅਤੇ ਅਕਸਰ ਆਪਾਂ ਚਲੋ ਗੱਲਾਂ ਕਰਦੇ ਹਾਂ ਤੁਹਾਡੀਆਂ ਫੋਟੋਆਂ ਵੀ ਸ਼ੇਅਰ ਕਰਦੇ ਹਾਂ ਮੈਸੇਜ ਵੀ ਸ਼ੇਅਰ ਕਰਦੇ ਹਾਂ ਅੱਜ ਪਹਿਲੀ ਵਾਰੀ ਸਾਡੀ ਗੱਲਬਾਤ ਹੋ ਰਹੀ ਹੈ ਚੰਗਾ ਲੱਗ ਰਿਹਾ ਅਤੇ ਤੁਸੀਂ ਟਰੰਪ ਦੇਣ ਨੂੰ ਫਿਰਦੇ ਹਾਂ ਕੈਨੇਡਾ ਵਾਲਿਆਂ ਨੂੰ ਉਹ ਟਰੂਡੋ ਲੈਣਾ
ਮਹਾਰਾਜ ਉਹਨਾਂ ਨੂੰ ਟਰੂਡੋ ਪਸੰਦ ਨੀ ਹੈ ਹੁਣ ਸਾਡੇ ਤਾਂ 4 ਸਾਲ ਨਿਕਲ ਗਏ ਬੜੇ ਮੁਸ਼ਕਲ ਨਾਲ ਕੱਢੇ ਆ ਨਿਆਣੇ ਬੜੇ ਤੰਗ ਰਹਿੰਦੇ ਨੇ ਟਰੰਪ ਤੋਂ ਰਾਤ ਨੂੰ ਪਤਾ ਨੀ ਇੱਕ ਲੋਕੀ ਕਹਿੰਦੇ ਸ਼ਰਾਬ ਨੀ ਪੀਂਦਾ ਰਾਤ ਨੂੰ 2 ਵਜੇ ਉੱਠ ਕੇ ਪਤਾ ਨੀ ਕਿਹੜੇ ਬੰਦਰ ਕੰਮ ਕਰਦਾ ਟਵੀਟ ਕਰ ਦਿੰਦਾ ਹੋਰ ਕੋਈ ਨੀ ਕਰਦਾ ਹੈ ਮੂੰਹੋਂ ਤੁਸੀਂ ਕਿਸੇ ਨੂੰ ਫਾਇਰ ਕਰਦਾ ਟਵੀਟ ਤੇ ਹੀ ਫਾਇਰ ਕਰ ਦਿੰਦਾ ਵੀ ਚੱਲ ਵੀ ਤੂੰ ਤੇਰੀ ਜੋਬ ਹੈ ਨੀ ਕੱਲ ਨੂੰ
ਟਵਿੱਟਰ ਤੇ ਫਾਇਰ ਕਰਦਾ
ਏਦਾਂ ਦਾ ਬੰਦਾ
ਠੀਕ ਹੈ ਇਹ ਮੈਨੂੰ ਲੱਗਦਾ ਮੂਸੇ ਵਾਲੇ ਦੇ ਗੀਤ ਸੁਣਦਾ ਜ਼ਿਆਦਾ ਤਾਂ ਏਦਾਂ ਦੀ ਬਿਰਤੀ ਬਣਾ ਲਈ ਇਹਨੇ
ਲੱਗਦਾ ਏਦਾਂ ਹੀ ਆ ਉਹਦੇ ਰੰਗ ਚ ਰੰਗੇ ਆਇਆ ਇਹ
ਆਹੋ
ਤੇ ਟਵੀਟ ਕਰਕੇ ਕਹਿਣ ਦਾ ਜਾਂ ਕੱਲ ਨੂੰ ਤੇਰੀ ਨੌਕਰੀ ਹੈ ਨਹੀਂ
ਤੁਸੀਂ ਪੋਲਿਟਿਕਸ ਤੇ ਨਿਗਾਹ ਰੱਖਦੇ ਹੋ ਅਮਰੀਕਾ ਦਾ ਕਾਫੀ ਕਲੇਸ਼ ਪਿਆ ਹੋਇਆ ਦੁਨੀਆ ਦੇ ਵਿੱਚ ਪੇ ਫਰੌਡ ਚੱਲ ਰਿਹਾ ਆ ਚੱਲ ਰਿਹਾ ਤੇ ਦੇਖੋ ਸਾਨੂੰ ਨਾ ਮੈਨੂੰ ਹੈਰਾਨੀ ਇਸ ਗੱਲ ਦੀ ਹੋਈ ਕਿ ਇਹ ਉਹੀ ਅਮਰੀਕਾ ਦੇਸ਼ ਆ ਚਲੋ ਤੁਹਾਡਾ ਹੀ ਦੇਸ਼ ਆ ਮੈਂ ਕਹਿਣਾ ਨਹੀਂ ਚਾਹੁੰਦਾ ਵੀ ਉਹ ਦੁਨੀਆ ਦੇ ਲੋਕਾਂ ਜਦੋਂ ਇਲੈਕਸ਼ਨਾਂ ਹੁੰਦੀਆਂ ਸੀ ਤਾਂ ਉਹਨਾਂ ਦੀ ਸਰਕਾਰਾਂ ਨੂੰ ਇਹ ਮੰਨਦੇ ਨਹੀਂ ਸੀ ਹੁੰਦੇ ਜੀ ਰਿਗ ਹੋ ਗਏ ਇਲੈਕਸ਼ਨ ਸੀ ਇਹਨਾਂ ਦੀ ਸਰਕਾਰ ਨੂੰ ਮਾਨਤਾ ਨਹੀਂ ਦਿੰਦੇ ਤੇ ਹੁਣ ਮੈਨੂੰ ਇੱਦਾਂ ਲੱਗਦਾ ਕਿ ਬਾਕੀ ਦੇਸ਼ਾਂ ਨੂੰ ਇਹ ਕਹਿਣਾ ਚਾਹੀਦਾ ਵੀ ਅਸੀਂ ਨਹੀਂ ਮਾਨਤਾ ਦਿੰਦੇ ਤੁਸੀਂ ਤਾਂ ਆਪੇ ਰੌਲਾ ਪਾਈ ਜਾਂਦੇ ਵੀ ਸਾਡੀ ਇਲੈਕਸ਼ਨਾਂ ਫੇਰ ਨਹੀਂ ਹੋਈਆਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਇਸ ਵਰਤਾਰੇ ਬਾਰੇ
ਇਹ ਵੈਸੇ ਇਹਨੇ ਐਵੇਂ ਰੌਲਾ ਹੀ ਪਾਇਆ ਇਹ ਟਰੰਪ ਦਾ ਹੀ ਆ ਉਹਨੂੰ ਹਾਰ ਪਸੰਦ ਨਹੀਂ ਹੈ ਤੇ ਹੁਣ ਜਦੋਂ ਹਾਰਿਆ ਬੰਦਾ ਉਹ ਮਰਦਾ ਕੀ ਨੀ ਕਰਦਾ ਉਹਦੀ ਹਾਲਤ ਹੋਈ ਆ ਤੇ ਚੱਲ ਥੋੜਾ ਜਿਹਾ ਰੌਲਾ ਰੋਲਾ ਪਾ ਲਓ ਤੇ ਜੇ ਉਹਦੇ ਨਾਲ ਦੇ ਕੋਈ ਹੈਗੇ ਆ ਬੰਦੇ ਤਾਂ ਉਹਦੇ ਨਾਲ ਖੜੇ ਆ ਜਿਹੜੇ ਜਿਹਨਾਂ ਨੂੰ ਪਤਾ ਆ ਵੀ ਹੁਣ ਜਿੱਥੇ ਜਾ ਤੁਹਾਨੂੰ ਗੱਲ ਹੋਣਾ ਰੂੜੀ ਜੁਲਿਆਨੀ ਜਿਹੜਾ ਸੀ ਇਹਦੇ ਤੇ ਵੀ ਉਂਗਲ ਉੱਠੀ ਸੀ ਥੋੜਾ ਚਿਰ ਪਹਿਲਾਂ ਕਿਉਂਕਿ ਟਰੰਪ ਦੇ ਕੈਬਨਿਟ ਦੇ ਜਿੰਨੇ ਵੀ ਸੀਗੇ ਬੰਦੇ ਉਹ ਤਕਰੀਬਨ ਸਾਰੇ ਮਤਲਬ ਪੰਜ ਛੇ ਬੰਦੇ ਮੇਨ ਸੀਗੇ ਉਹ ਸਾਰੇ ਜੇਲਾਂ ਚ ਬੈਠੇ ਨੇ ਤਾਂ ਕੋਵਿਡ ਕਰਕੇ ਹੁਣ ਬਾਹਰ ਆ ਗਏ ਨੇ ਉਹਨਾਂ ਚੋਂ ਇੱਕ ਰੂਡੀ ਜੁਲਿਆਨੀ ਵੀ ਸੀਗਾ ਤੇ ਜਦੋਂ ਇਹਦੀ ਟਰੰਪ ਦੀ ਇੰਪੀਚਮੈਂਟ ਦਾ ਕੰਮ ਚੱਲ ਰਿਹਾ ਸੀ ਤਾਂ ਉਸ ਵੇਲੇ ਫਿਰ ਰੂਡੀ ਨੇ ਕਿਹਾ ਸੀ ਬਈ ਜੇ ਟਰੰਪ ਨੇ ਮੈਨੂੰ ਬੱਸ ਦੇ ਅੰਦਰ ਥਰੋ ਕੀਤਾ ਤਾਂ ਮੇਰੇ ਕੋਲ ਇੰਸ਼ੋਰੈਂਸ ਹੈਗੀ ਆ ਤੇ ਉਸ ਤੋਂ ਬਾਅਦ ਫਿਰ ਕੋਈ ਬੋਲਿਆ ਨੀ ਸੀ ਇਹਦੇ ਬਾਰੇ ਚ ਭੇਦਭਾਵ ਜਿਹਾ ਬਹੁਤ ਕੀਤਾ ਹੋਇਆ ਗੋਰੇ ਕਾਲਿਆਂ ਦੇ ਵਿਚ ਓਹਦੇ ਕਰਕੇ ਕੰਟਰੀ ਡਿਵਾਈਡ ਬਹੁਤ ਪਈ ਹੋਇਆ ਇਹਨਾਂ
ਗਰਾਊਂਡ ਲੈਵਲ ਤੇ ਤੁਸੀਂ ਗਰਾਊਂਡ ਲੈਵਲ ਤੇ ਕੀ ਸਿਚੁਏਸ਼ਨ ਹੈ ਮਤਲਬ ਗੋਰੇ ਕਾਲੇ ਏਸ਼ੀਅਨ ਮੈਕਸੀਕਨ ਲੋਟ ਆਫ ਪੀਪਲ ਮਾਈਗ੍ਰੈਂਟਸ ਨਾਲ ਭਰਿਆ ਪਿਆ ਤੇ ਕੋਈ ਇਦਾਂ ਦੀ ਗੱਲ ਨਹੀਂ ਕਿਉਂਕਿ ਮੇਰੇ ਦੋਸਤ ਕਹਿੰਦੇ ਹੁੰਦੇ ਆ ਨਵਾਂ ਸ਼ਹਿਰ ਤੋਂ ਵੀ ਕਹਿੰਦੇ ਜਦੋਂ ਬਾਜ਼ਾਰ ਚ ਜਾਂਦੇ ਤਾਂ ਕੋਈ ਚੱਕਰ ਨੀ ਜਦੋਂ ਟੀਵੀ ਦੇਖਣ ਲੱਗ ਪੈਂਦੇ ਏਦਾਂ ਲੱਗਦਾ ਹਿੰਦੁਸਤਾਨ ਜਲ ਰਿਹਾ ਆ ਕੋਵਿਡ ਨਾਲ ਮਰ ਰਹੇ ਸਾਰੇ ਰਿਐਲਿਟੀ ਕੀ ਆ
ਰਿਐਲਿਟੀ ਇਹੀ ਹੈ ਵੀ ਜਿਹੜੇ ਤਾਂ ਹੈਗੇ ਆ ਟਰੰਪ ਸਪੋਰਟਰ ਆ ਉਹ ਹੈਗੇ ਆ ਜਿਹੜੇ ਓਲਡ ਫੈਸ਼ਨ ਜਾਂ ਬੁੱਢੇ ਹੈਗੇ ਆ ਜਿਹੜੇ ਕੰਟਰੀ ਸਾਈਡ ਜ਼ਿਆਦਾ ਲੋਕੀ ਰਹਿੰਦੇ ਆ ਤੁਸੀਂ ਦੇਖਿਆ ਹੋਣੇ ਜਿਹੜੀਆਂ ਮਤਲਬ ਆਮ ਵੋਟਾਂ ਪਈਆਂ ਰਿਪਬਲਿਕਨ ਨੂੰ ਜਾਂ ਟਰੰਪ ਨੂੰ ਪਸੰਦ ਕਰਨ ਵਾਲੇ ਉਹ ਕੰਟਰੀ ਦੇ ਗੋਰੇ ਹੈਗੇ ਨੇ
ਪੁਰਾਣੇ
ਤਾਂ ਉਹ ਜਿਹੜੇ ਹਾਂਜੀ ਪੁਰਾਣੇ ਗੋਰੇ ਆ ਜਿਹੜੇ ਵੀ ਸੋਚਦੇ ਆ ਵੀ ਕਾਲੇ ਸਾਥੋਂ ਅੱਗੇ ਨੀ ਜਾ ਸਕਦੇ ਜਾਂ ਹੋਰ ਅਸੀਂ ਵੀ ਜਿੱਦਾਂ ਮੈਂ ਵੀ ਕੰਟਰੀ ਸਾਈਡ ਹੀ ਰਹਿਣਾ ਕਾਫੀ ਮੈਨੂੰ 20 ਸਾਲ ਹੋ ਗਏ ਆ ਇਸੇ ਹੀ ਚੱਕਰ ਦੇ ਵਿੱਚ ਮੈਂ ਵੀ ਆਪਣੇ 66 ਦਿਨ ਜੇਲ੍ਹ ਚ ਕੱਟਿਆ ਮਹਾਰਾਜ ਮੈਨੂੰ ਇਹਦੀ ਸ਼ਕਲ ਟੈਰਰਿਸਟ ਨਾਲ ਮਿਲਦੀ ਆ
ਠੀਕ ਹੈ ਫੇਰ ਤਾਂ ਤੁਸੀਂ ਇੰਡੀਆ ਚਲ ਜਾਓ ਤੁਸੀਂ ਲੀਡਰ ਬਣ ਸਕਦੇ ਆ ਇੰਡੀਆ ਚ ਤਾਂ ਲੀਡਰ ਬਣਦਾ ਕਿਉਂਕਿ ਜੇਲ੍ਹ ਤੁਸੀਂ ਉਹ ਟਿਕ ਲਾਤਾ ਜੇਲ੍ਹ ਜਾਣ ਦਾ ਨਾ ਫੇ ਉਦਾਂ ਕਵੇ ਜਾ ਕੇ ਵੀ ਜਿੱਦਾਂ ਇੰਡੀਆ ਨੀ ਇੰਡੀਆ ਜਾ ਕੇ ਲਾ ਲੈਂਦੇ ਆਸਟ੍ਰੇਲੀਆ ਰਿਟਰਨ ਅਮਰੀਕਾ ਰਿਟਰਨ ਉਦੇ ਲਾ ਲਿਓ ਤੁਸੀਂ ਅਮਰੀਕਾ ਦੀ ਜੇਲ੍ਹ ਕੱਟੀ ਰਿਟਰਨ
ਨਹੀਂ ਨਹੀਂ ਮਹਾਰਾਜ ਇੱਥੇ ਠੀਕ ਆ ਉੱਥੇ ਤਾਂ ਉਦਾਂ ਹੀ ਬੁਰਾ ਹਾਲ ਹੋਏ ਕੱਲ ਤੁਸੀਂ ਦੱਸਦੇ ਸੀ 1,25,000 ਤੇ ਮਿਲਦੀ ਆ ਚਲੋ ਮੈਂ ਕਰਾਂਗੇ ਕੀ ਜਾ ਕੇ ਉੱਥੇ
ਆਹੋ ਦੇਖ ਲਓ ਮਤਲਬ ਜੀ ਕਰੀ
ਚੱਲ ਰਿਹਾ ਸਾਰਿਆਂ ਦਾ ਤੇ ਉਹਦੇ ਵਿੱਚ ਜਿਹੜੇ ਗਰਾਊਂਡ ਲੈਵਲ ਤੇ ਇੰਨੀ ਜਿਹੜੀ ਯੰਗ ਜਨਰੇਸ਼ਨ ਆ ਉਹ ਕੇਅਰ ਨੀ ਕਰ ਰਹੀ ਇਸ ਚੀਜ਼ ਨੂੰ ਉਹ ਤਾਂ ਚਾਹੁੰਦੇ ਆ ਵੀ ਟਰੰਪ ਨਿਕਲ ਜਾਏ
ਇੱਥੋਂ
ਵੀ ਕਾਲਜ ਗ੍ਰੈਜੂਏਟ ਆ ਤਾਂ ਬਾਕੀ ਸਾਰੇ ਜਿਹੜੇ ਹੈਗੇ ਆ ਥੋੜੇ ਬਹੁਤੇ ਖੜੂਸ ਬੰਦੇ ਹੁਣ ਸਾਰੇ ਤਰ੍ਹਾਂ ਦੇ ਹੁੰਦੇ ਆ ਜੇ ਹੁਣ ਖੇਤ ਵਿੱਚ ਕਾਂਗਹਾਰੀ ਵੀ ਹੋ ਜਾਂਦੀ ਆ ਫਸਲ ਦੇ ਨਾਲ ਨਾਲ ਉਹੀ ਚੀਜ਼ਾਂ ਚੱਲ ਰਹੀਆਂ ਸਾਰੀਆਂ
ਬਿਲਕੁਲ ਬਿਲਕੁਲ ਚਲੋ ਹੁਣ ਤੁਸੀਂ ਕਾਂਗਹਾਰੀ ਦੀ ਗੱਲ ਕੀਤੀ ਤੁਸੀਂ ਦਰਖਤ ਛਾਂਗ ਰਹੇ ਸੀਗੇ ਏਦਾਂ ਇੰਡੀਆ ਦਾ ਫਿਰ ਅਸੀਂ ਟੋਕਰੇ ਟੁਕਰੇ ਬਣਾ ਲਈਦੇ ਹੁੰਦੇ ਸੀ ਤੂੰ ਤੇ ਛਾਂ ਕੇ ਤੁਸੀਂ ਵੀ ਕੁਝ ਏਦਾਂ ਦਾ ਕਰ ਰਹੇ ਹੋ ਜਾਂ ਨਹੀਂ
ਟੋਕਰੇ ਸਾਡੇ ਡੈਡੀ ਬਣਾਉਂਦੇ ਹੁੰਦੇ ਸੀ ਪਰ ਹੁਣ ਇੱਥੇ ਤਾਂ ਪੱਠੇ ਪਾਉਣ ਨੂੰ ਹੈ ਨਹੀਂ ਕੋਈ ਵੀ ਕੱਲ ਆਖਰ ਕੱਟ ਲੁੱਤਾ ਹੇਰ ਨਾ ਖੜੇ ਆ ਉਹ 3-4 ਪੱਠੇ ਕਾਹ ਨਾ ਪਾਲੇ ਉਹ ਬਕਟ ਵਾਲਾ ਟਰੈਕਟਰ ਆ ਜਾਂਦਾ ਇੱਥੇ ਨਾਲ ਪਸ਼ੂ ਵੀ ਹੈ ਨਹੀਂ
ਠੀਕ ਠੀਕ ਕਿਆ ਬਾਤ ਹੈ ਬਹੁਤ ਬਹੁਤ ਧੰਨਵਾਦ ਜੀ ਸ਼ਾਮਿਲ ਕਰ ਲੈਣੇ ਆ ਜੀ ਸਤਿ ਸ੍ਰੀ ਅਕਾਲ ਜੀ ਉਹ ਮਹਾਰਾਜ ਕੀ ਹਾਲ ਚਾਲ ਹੈ ਤਰਸ ਗਿਆ ਤੁਹਾਡੀ ਆਵਾਜ਼ ਸੁਣਨ ਨੂੰ ਠੀਕ ਠਾਕ ਹੋ ਤੁਸੀਂ ਤਾਂ ਜੀ ਇੱਕ ਆਇਆ ਸੀ ਨਾ ਪਾਕਿਸਤਾਨ ਦਾ ਵੀਡੀਓ ਜਿਹਨੂੰ ਕਹਿੰਦੇ ਰਨ ਮੁਰੀਦ ਉਹਦਾ ਨਵੇਂ ਰਨ ਮੁਰੀਦ ਸੀ ਨਾ ਤੇ ਤੁਸੀਂ ਸਾਡੇ ਵਿਨੀਪੈਗ ਵਾਲੇ ਵਰਜਨ ਹੋ ਤੇ ਅਮਰੀਕ ਭਾਜੀ ਤੁਹਾਡੇ ਬਹੁਤ ਵੱਡੇ ਫੈਨ ਹੈ ਤੇ ਤੁਹਾਡੇ ਅਕਸਰ ਜ਼ਿਕਰ ਕਰਦੇ ਰਹਿੰਦੇ ਨੇ ਕਿਉਂਕਿ ਹਾਂਜੀ ਮੈਂ ਕਿਹਾ ਅਮਰੀਕ ਭਾਜੀ ਤੁਹਾਡੇ ਬਹੁਤ ਵੱਡੇ ਫੈਨ ਹਾਂ
ਭਾਜੀ ਮੈਂ ਤਾਂ ਉਹਨਾਂ ਦਾ ਬਹੁਤ ਵੱਡਾ ਫੈਨ ਬੰਦਾ ਸ਼ਕੀਰ ਦਾ ਉਹਨਾਂ ਦਾ
ਵੀ ਇੱਕ ਤੇ ਭਾਂਡਿਆਂ ਵਾਲਾ ਕੰਮ ਉਹਨਾਂ ਤੋਂ ਤਾਂ ਨਹੀਂ ਸਿੱਖਿਆ ਇਹ ਭਾਂਡਿਆਂ ਵਾਲਾ ਕੰਮ ਉਹਨਾਂ ਤੋਂ ਤਾਂ ਨਹੀਂ ਸਿੱਖਿਆ ਕਦੇ
ਇਹ ਕੰਮ ਤਾਂ ਭਾਜੀ ਕਈ ਚੀਜ਼ਾਂ ਤੋਂ ਚੱਲਦਾ ਆ ਰਿਹਾ ਹੈ ਤੇ ਕੋਈ ਮੰਨੇ ਤੇ ਨਾ ਮੰਨੇ
ਠੀਕ ਹੈ ਨੀ ਕਿਤੇ ਕਿਤੇ ਕਰ ਲੈਣਾ ਚਾਹੀਦਾ ਦਿਹਾੜੀ ਚ 2-3 ਵਾਰੀ ਬਹੁਤਾ ਨੀ ਕਿਤੇ ਕਿਤੇ ਤਾਂ ਏਦਾਂ ਠੀਕ ਹੀ ਰਹਿੰਦਾ
ਬਹੁਤਾ ਤਾਂ ਮੈਂ ਕਰਦਾ ਵੀ ਨੀ ਭਾਜੀ, ਬਸ ਇਹ ਆ ਵੀ ਤਿੰਨ ਵਾਰ ਰੋਟੀ ਤੋਂ ਬਾਅਦ ਤੇ ਦੋ ਵਾਰੀ ਚਾਹ ਤੋਂ ਬਾਅਦ ਬਸ ਸਾਰਾ ਦਿਨ ਹੀ ਹੁੰਦਾ ਆਪਣੇ ਕੋਲ।
ਅੱਛਾ ਤੁਸੀਂ ਰਾਜਪੁਰੇ ਤੋਂ ਆ ਨਾ ਪਿੱਛੋਂ ਪੰਜਾਬ ਤੋਂ ਹਨਾ?
ਹਾਂਜੀ ਰਾਜਪੁਰੇ ਤੋਂ ਆ
ਜੀ। ਠੀਕ ਠੀਕ ਠੀਕ, ਕਿਆ ਬਾਤ ਹੈ। ਤੇ ਵਿਨੀਪੈਗ ਫਿਰ ਕਿੱਦਾਂ ਤੁਹਾਡੇ ਟਿਕਾਣੇ ਹੋ ਗਏ, ਇਹਦੇ ਬਾਰੇ ਪਾਓ ਚਾਨਣਾ ਥੋੜਾ ਜਿਹਾ।
ਵਿਨੀਪੈਗ ਭਾਜੀ ਮੇਰੇ ਮਾਮਾ ਜੀ ਰਹਿੰਦੇ ਸੀਗੇ ਤੇ ਉਹ ਹੁਣ ਬਹੁਤ ਜ਼ੋਰ ਪਾਉਂਦੇ ਸੀ, ਆ ਜਾ ਆ ਜਾ, ਮੈਂ ਤੇ ਬਸ ਮਨ ਬਣਾਉਂਦਾ ਨੀ ਸੀਗਾ। ਆਈਲੈਟਸ ਦਿੱਤਾ, ਉਸ ਤੋਂ 2 ਸਾਲ ਮੈਂ ਐਕਸਪਾਇਰ ਹੋ ਗਿਆ ਤੇ ਮਾਮਾ ਜੀ ਕਹਿੰਦੇ ਵੀ ਤੂੰ ਆ ਰਿਹਾ ਸਾਡੇ ਕੋਲ ਤੂੰ ਬਸ ਫਿਰ।
ਵਿਨੀਪੈਗ ਦੀ ਬਰਫ਼ ਖਿੱਚ ਲਈ ਤੁਹਾਨੂੰ, ਦਾਣਾ ਪਾਣੀ ਤੇ ਘੱਟੇ ਹੀ ਹੁੰਦਾ ਉਹਦਾ, ਬਾਹਰੋਂ ਹੀ ਜਾਂਦਾ ਤੁਹਾਡੇ। ਸੋਰੀ ਹਾਂ, ਮੈਨੂੰ ਭੁਲੇਖਾ ਲੱਗ ਗਿਆ, ਸਸਕੈਚਵਨ ਮੈਨੀਟੋਬਾ ਤੇ ਐਲਬਰਟਾ ਦੇ ਵਿਚਾਲੇ ਆ ਸਟੇਟ ਹਨਾ?
ਹਾਂਜੀ
ਹਾਂ, ਥੋੜੀ ਜਿਹੀ ਮੇਰੀ ਜੋਗ੍ਰਾਫੀ ਖਰਾਬ ਹੋ ਗਈ ਸੀਗੀ ਤਾਂ ਕਰਕੇ ਮੈਨੂੰ ਭੁਲੇਖਾ ਲੱਗ ਗਿਆ ਸੀਗਾ। ਤੇ ਅਸੀਂ ਆਏ ਸੀਗੇ ਤੇ ਉਦੋਂ ਮਿਲ ਨਹੀਂ ਹੋਇਆ, ਤੇ ਸਾਡੇ ਸੱਜਣ ਸੀਗੇ ਉੱਥੇ, ਉਹਨਾਂ ਕੋਲ ਰਹੇ, ਫਿਰ ਆਪਾਂ ਇੱਕ ਰੇਡੀਓ 'ਤੇ ਵੀ ਗਏ ਸੀ, ਦੋ ਰਾਤਾਂ ਸ਼ਾਇਦ ਰਹੇ ਸੀ ਅਸੀਂ, ਮਿੰਟੂ ਭਾਜੀ ਵੀ ਨਾਲ ਸੀ ਸਾਡੇ, ਸੋ ਅਸੀਂ ਦੋਨੋਂ ਜਣੇ ਸੀਗੇ। ਨਹੀਂ ਨਹੀਂ ਆ 2017 ਦੀ ਗੱਲ ਹੈ, ਉਦੋਂ ਚੁੱਪ ਚੁੱਪੀ ਤੇ ਆ ਗਏ, ਬਹੁਤਾ ਨੀ। ਹਾਂ ਕੋਈ ਨੀ, ਹੁਣ ਅਗਲੀ ਵਾਰੀ ਆਵਾਂਗੇ, ਮਾੜਾ ਜਿਹਾ ਲੋਕਡਾਊਨ ਖੋਲਣ ਦਿਓ ਤੇ ਫਿਰ ਆਪਾਂ ਬੈਠਾਂਗੇ ਗੱਲਾਂ ਬਾਤਾਂ
ਕਰਾਂਗੇ।
ਗੋਡਿਆਂ ਦਾ ਇਲਾਜ ਵੀ, ਹਾਂ ਉਹ ਕਿੱਦਾਂ, ਜਵਾਨ ਪੜ੍ਹਦਾ ਵਧੀਆ, ਡਾਕਟਰ ਬਣਨ ਦੀ ਹੈਗੀ ਉਮੀਦ, ਕਿਉਂਕਿ ਮਰੀਕ ਭਾਜੀ ਨੇ ਗੋਡੇ ਪਵਾਉਣੇ ਆ ਮੁੰਡੇ ਤੋਂ। ਫਿਰ ਤੁਸੀਂ ਇੱਦਾਂ ਇੱਦਾਂ ਕਹਿ ਸਕਦੇ ਵੀ ਤੁਸੀਂ ਨਾਪੀਆਂ ਨੂਪੀਆਂ ਵੀ ਤੁਸੀਂ ਹੈਲਪ ਕਰਾ ਦਿੰਦੇ ਹੋ ਬਦਲਣ ਚ, ਹੈਨਾ?
ਹਾਂਜੀ ਬਿਲਕੁਲ, ਸਭ ਕੁਛ ਹੀ ਕਰੀਦੇ, ਹੈਲਪ ਜੀ ਕਰਨੀ ਪੈਂਦੀ ਹੈ ਹੁਣ, ਕੀ ਕਰੀਏ ਬਸ।
ਚਲੋ ਠੀਕ ਆ, ਤੇ ਤੁਸੀਂ ਵੈਸੇ ਹਾਂਜੀ ਹਾਂਜੀ,
ਮੈਂ ਸਿਆਣਿਆਂ ਨੂੰ ਵਿਆਹ ਦਾ ਖਿਆਲ ਕੀਤਾ ਮਨ ਦੇ ਵਿੱਚ।
ਅੱਛਾ, ਤੇ ਵਿਆਹ ਕਰਨਾ ਚਾਹੀਦਾ,
ਮੈਂ ਸੋਚਿਆ ਕਿ ਜੇ ਬੱਚਿਆਂ ਨੇ ਸਿਆਣੇ ਸਿਆਣੇ ਨੂੰ ਕਿਵੇਂ ਖਿਆਲ ਆ ਗਈ, ਬੱਚਿਆਂ ਦੇ ਵਿਆਹ ਹੋਣੇ ਚਾਹੀਦੇ ਆ।
ਅੱਛਾ ਹਾਂਜੀ, ਇਹ ਨਵੀਂ ਰਿਸਰਚ ਕੀਤੀ ਹੈ ਤੁਸੀਂ, ਕਿੱਥੋਂ ਕਿੱਥੋਂ ਪੜ੍ਹੀ ਹੈ, ਕਿੱਥੋਂ ਲਈ ਰਿਸਰਚ, ਕਿ ਆਪਣੀ ਹੈ?
ਨਹੀਂ ਪੜ੍ਹਿਆ ਕਿ ਠੀਕ ਹੈ ਭਾਈ, ਯਾਦ ਤਾਂ ਕਿੱਥੇ ਪੜ੍ਹਾਈ, ਪਰ ਮੈਨੂੰ ਖੁਲਾਸਾ ਬਣਿਆ ਹੋਇਆ, ਯਾਦ ਨੂੰ ਦੱਸਦੀ ਵੀ ਮੈਨੂੰ ਲੱਗਿਆ ਗੱਲ ਠੀਕ ਹੈ, ਵਿਆਹ ਦਾ ਖਿਆਲ ਕੀ ਆਉਣਾ ਵੀ ਫਿਰ ਨਹੀਂ ਹਿੱਲ ਰਿਹਾ ਤੇ ਦੋਵੇਂ ਕਾਪਸ ਬਣੇ ਹੁਣ।
ਗੌਰਵ ਸ਼ਰਮਾ ਜੀ ਤੁਸੀਂ ਬਹੁਤ ਵਧੀਆ ਲਿੱਤੀ ਬਸ, ਠੀਕ ਹੈ ਠੀਕ ਹੈ ਜੀ, ਚਲੋ ਥੈਂਕ ਯੂ ਜੀ, ਬਹੁਤ ਬਹੁਤ ਗੌਰਵ, ਮਿਲਦੇ ਹਾਂ ਫਿਰ।
ਚਲੋ ਠੀਕ ਹੈ,
ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਠੀਕ ਹੈ ਜੀ। ਗੌਰਵ ਸ਼ਰਮਾ ਨੇ ਗੱਲ ਸੁਣਾ ਦਿੱਤੀ, ਕਹਿੰਦੇ ਵੀ ਸਿਆਣਿਆਂ ਨੇ ਵਿਆਹ ਦੀ ਜਿਹੜਾ ਕੋਨਸੈਪਟ ਕੱਢਿਆ ਸੀ ਉਹ ਗਧਿਆਂ ਦੇ ਕਿੱਲੇ ਪਟਾਉਣ ਤੋਂ ਬਾਅਦ ਕੱਢਿਆ ਸੀ, ਕਿ ਦੋ ਗਧਿਆਂ ਨੂੰ ਆਪਸ 'ਚ ਬੰਨ ਦਿਓ, ਦੋ ਕਿੱਲੇ ਨਾਲ ਨਾ ਬੰਨੋ, ਗਧਿਆਂ ਨੂੰ ਆਪਸ 'ਚ ਬੰਨ ਦਿਓ ਤੇ ਉਹ ਛੱਡਣਗੇ ਨਹੀਂ। ਤੇ ਖੈਰ ਅੱਜ ਕੱਲ੍ਹ ਤਾਂ ਛੱਡ ਛਡਾਈ ਬਹੁਤ ਹੋ ਰਹੀ ਹੈ। ਕੱਲ੍ਹ ਰਿੱਕੀ ਨੇ ਰਿਸਰਚ ਕਰਕੇ ਦੱਸਤਾ ਸੀ ਵੀ ਜਿਹੜਾ ਦੁਨੀਆਂ ਦੇ ਉੱਤੇ ਤਲਾਕਾਂ ਦਾ ਜਿਹੜਾ ਮੇਨ ਕਾਰਨ ਹੈ ਤਲਾਕ ਹੋਣ ਦਾ ਉਹ ਹੈ ਸ਼ਾਦੀ, ਵਿਆਹ ਜ਼ਿਆਦਾ ਹੁੰਦੇ ਨੇ ਇਸ ਕਰਕੇ ਤਲਾਕ ਮੇਜਰ ਕਾਰਨ ਤਲਾਕਾਂ ਦਾ ਹੈਗਾ ਵਿਆਹ। ਸੋ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਜੀ ਅਤੇ ਗੱਲਾਂ ਬਾਤਾਂ ਆਪਣੀ ਦਿਲ ਵਾਲੀ ਗੱਲ ਸਾਂਝੀ ਕਰ ਸਕਦੇ ਹੋ, ਲਾਈਨ ਓਪਨ ਹੀ ਹੈ ਅਤੇ ਨੰਬਰ ਮੈਂ ਪਹਿਲਾਂ ਵੀ ਦੱਸ ਚੁੱਕਾ ਹਾਂ, ਤੁਸੀਂ ਵੈਬਸਾਈਟ ਤੋਂ ਵੀ ਚੱਕ ਸਕਦੇ ਹੋ, ਮੰਗ ਵੀ ਸਕਦੇ ਹੋ ਮੇਰੇ ਤੋਂ। ਨੰਬਰ ਹੈ ਜੀ 02-8595-98-11, ਇਸ 'ਤੇ ਕਾਲ ਕਰਕੇ ਨੰਬਰ 1 ਦੱਬ ਦਿਓ, ਸਟੂਡੀਓ ਦੇ ਵਿੱਚ ਕਾਲ ਆ ਜਾਏਗੀ। ਹਾਂ ਕਈ ਵਾਰੀ ਅਗਰ ਕਾਲ ਲੱਗੀ ਹੁੰਦੀ ਹੈ ਤਾਂ ਕਿਊ ਦੇ ਵਿੱਚ ਚੱਲ ਜਾਏਗੀ, ਸੋ ਕੋਈ ਚੱਕਰ ਨਹੀਂ, ਵੇਟ ਕਰ ਲਿਓ ਅਤੇ ਨਾਲ ਦੀ ਨਾਲ ਮੈਨੂੰ ਪਤਾ ਲੱਗ ਜਾਂਦਾ ਜਦੋਂ ਕਾਲ ਕਿਊ 'ਚ ਹੁੰਦੀ ਹੈ। ਅਤੇ ਅੱਜ ਚਾਚਾ ਚੰਡੀਗੜ੍ਹੀ ਆ ਵੀ ਆਪਾਂ ਪ੍ਰੋਗਰਾਮ ਦੇ ਵਿੱਚ ਚਲਾਉਣਾ ਆ ਅਤੇ ਇੱਕ ਸਵਾਲ ਵੀ ਸਾਨੂੰ ਆਇਆ ਪਿਆ ਉਸ ਦੀ ਵੀ ਆਪਾਂ ਗੱਲ ਕਰਨੀ ਆ ਕਿ ਢੱਡਰੀਆਂ ਵਾਲਿਆਂ ਬਾਰੇ ਉਹਨਾਂ ਬਾਰੇ ਤੁਹਾਡਾ ਕੀ ਖਿਆਲ ਹੈ। ਇਹ ਮਨਦੀਪ ਮਾਨ ਹੁਣ ਹੀ ਕਿਹਾ ਸੀ ਕਿ ਸਹੀ ਆ ਜਾਂ ਗਲਤ ਨੇ। ਸਾਡੇ ਨਾਲ ਅਰਸ਼ ਮੱਲੀ ਜੁੜੇ ਨੇ ਤਸਮੇਨੀਆ ਤੋਂ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਬਹੁਤ ਵਧੀਆ ਸ਼ੋਅ ਹੈ ਜੀ, ਸ਼ੁਕਰਾਨਾ ਜੀ। ਜਗਵੀਰ ਸੇਖੋਂ ਮੈਲਬਨ ਵਾਲੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ ਅਤੇ ਉਹ ਵੀ ਫਤਿਹ ਦੀ ਸਾਂਝ ਪਾ ਰਹੇ ਨੇ। ਮਨਪ੍ਰੀਤ ਮਾਨ ਸਾਡੇ ਨਾਲ ਸਿਡਨੀ ਤੋਂ ਜੁੜੇ ਨੇ ਅਤੇ ਹਰ ਵੀਕਐਂਡ 'ਤੇ ਪ੍ਰੋਗਰਾਮ ਸੁਣਦੇ ਆ ਜੀ, ਕਹਿੰਦੇ ਵਿਚਾਰ ਵਧੀਆ ਲੱਗਦੇ ਨੇ, ਬਹੁਤ ਬਹੁਤ ਸ਼ੁਕਰੀਆ ਜੀ। ਅਤੇ ਅੱਜ ਕਾਲਾਂ ਵੀ ਚੱਲ ਰਹੀਆਂ, ਤੁਸੀਂ ਕਾਲ ਵੀ ਕਰ ਸਕਦੇ ਹੋ ਜੀ, ਸਾਡੇ ਨਾਲ ਸਾਂਝ ਪਾ ਸਕਦੇ ਹੋ, ਕੋਈ ਦਿਲ ਵਾਲੀ ਗੱਲ, ਹਾਸੇ ਵਾਲੀ ਗੱਲ, ਦੁੱਖ ਵਾਲੀ ਗੱਲ, ਐਨੀਥਿੰਗ। ਅਤੇ ਗੌਰਵ ਸ਼ਰਮਾ ਨੇ ਤਸਵੀਰਾਂ ਭੇਜੀਆਂ ਸੀਗੀਆਂ ਬਰਫ਼ ਪਈਆਂ ਦੀਆਂ, ਮੈਂ ਸ਼ੇਅਰ ਕਰਤੀਆਂ ਲਾਈਵ ਬਲੌਗ 'ਤੇ, ਤੁਸੀਂ ਉੱਥੇ ਦੇਖ ਸਕਦੇ ਹੋ। ਹਰੀਸ਼ ਅਰੋੜਾ ਜੀ, ਕੀ ਹਾਲ ਚਾਲ ਹੈ, ਠੀਕ ਠਾਕ ਹੋ, ਤੰਦਰੁਸਤ ਹੋ? ਅਤੇ ਉਹਨਾਂ ਨੇ ਵੀ ਕਹਿੰਦੇ ਨੇ ਕਿ ਚਾਲ ਸਾਹਿਬ ਗ੍ਰੇਟ, ਬਹੁਤ ਵਧੀਆ ਚੁਟਕਲੇ ਸੁਣਾਏ ਤੁਸੀਂ। ਸੋ ਲਓ ਜੀ, ਹੁਣ ਇੱਦਾਂ ਕਰਦੇ ਹਾਂ ਕਿ ਇੱਕ ਗੀਤ ਸੁਣਾਉਂਦੇ ਹਾਂ ਅਤੇ ਗੀਤ ਤੋਂ ਬਾਅਦ ਫਿਰ ਆਪਾਂ ਗੱਲਾਂ ਬਾਤਾਂ ਜਾਰੀ ਰੱਖਾਂਗੇ। ਅਗਰ ਤੁਸੀਂ ਕਾਲ ਕਰਨਾ ਚਾਹੋ ਤਾਂ ਜ਼ਰੂਰ ਡਾਇਲ ਕਰੋ ਨੰਬਰ।
ਨਖਰੇ ਤੇਰੇ ਪਾਰੇ ਪਾਰੇ ਚੱਕਣ ਨੂੰ ਫਿਰਦਾ ਮੁੰਡਾ, ਤੇਰੇ ਤੇ ਮਰਦੇ ਜਿਹੜੇ ਟੱਕਣ ਨੂੰ ਫਿਰਦਾ ਮੁੰਡਾ, ਘੁੱਗੀਆਂ ਦਾ ਜੋੜਾ ਲੱਗਦਾ ਥੋੜਾ ਦੋ ਭੈਣਾਂ ਦਾ ਨੀ, ਮੁੰਡੇ ਨੇ ਰੋਗ ਲਾ ਲਿਆ ਤੇਰੇ ਦੋ ਨੈਣਾਂ ਦਾ ਨੀ, ਮੁੰਡੇ ਨੇ ਰੋਗ ਲਾ ਲਿਆ ਤੇਰੇ ਦੋ ਨੈਣਾਂ ਦਾ ਨੀ, ਮੁੰਡੇ ਨੇ ਰੋਗ ਲਾ ਲਿਆ ਹੋ। ਅਫਸਰ ਕੋਈ ਸੈਣਾ ਦਾ ਨੀ, ਮੁੰਡੇ ਨੇ ਰੋਗ ਲਾ ਲਿਆ ਤੇਰੇ ਦੋ ਨੈਣਾਂ ਦਾ ਨੀ, ਮੁੰਡੇ ਨੇ ਰੋਗ ਲਾ ਲਿਆ ਤੇਰੇ ਦੋ ਨੈਣਾਂ ਦਾ ਨੀ, ਮੁੰਡੇ ਨੇ ਰੋਗ ਲਾ ਲਿਆ ਹੋ। ਸੁਣਿਆ ਹੋ ਬੈਸ ਬੈਸ ਤੂੰ ਲਿਖਦਾ ਏ ਸੁਣਿਆ ਹੋ ਬੈਸ ਬੈਸ ਤੂੰ ਲਿਖਦਾ ਏ ਗਾਣੇ ਮੁੰਡਾ, ਦਸਵੀਂ ਵਿੱਚ ਫੇਲ ਮੈਥ ਚੋਂ ਬਿਜ਼ਨਸ ਪਰ ਜਾਣੇ ਮੁੰਡਾ, ਸਾਡਾ ਦੋਹਾਂ ਦਾ ਕਪਲਿਆ ਜਿਉਂ ਤੋਤੇ ਮੈਣਾ ਦਾ ਨੀ, ਮੁੰਡੇ ਨੇ ਰੋਗ ਲਾ ਲਿਆ ਤੇਰੇ ਦੋ ਨੈਣਾ,
ਰਣਜੀਤ ਬਾਵੇ ਦੀ ਆਵਾਜ਼ ਦੇ ਵਿੱਚ ਗੀਤ ਸੁਣ ਰਹੇ ਸੀ। ਸੋ ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ। ਸੋ ਮੈਂ ਪਿਆਰਿਓ ਤੁਹਾਨੂੰ ਇੱਕ ਵਾਰੀ ਦੱਸਦਾ ਕਿ ਹੁਣ ਤੁਸੀਂ ਕਾਲ ਨਾ ਕਰਿਓ, ਕਿਉਂਕਿ ਹੁਣ ਮੈਂ ਥੋੜ੍ਹੀਆਂ ਗੱਲਾਂ ਕਰਨੀਆਂ ਤੁਹਾਡੇ ਨਾਲ ਅਤੇ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਸੁਨੇਹੇ ਵੀ ਆਉਂਦੇ ਨੇ, ਉਹਨਾਂ ਦੇ ਬਾਰੇ ਵੀ ਗੱਲ ਕਰਨੀ ਆ। ਸੋ ਸਾਡੇ ਨਾਲ ਸਵਾਲ ਕੀਤਾ ਸੀ ਮਨਦੀਪ ਮਾਨ ਹੁਣਾਂ ਨੇ ਕਿ ਰਣਜੀਤ ਸਿੰਘ ਢੱਡਰੀਆਂ ਵਾਲੇ ਕਿੰਨੇ ਸਹੀ ਆ ਜਾਂ ਕਿੰਨੇ ਗਲਤ ਨੇ। ਦੇਖੋ ਇਹਦੇ ਬਾਰੇ ਜਿਹੜੀ ਮੇਰੀ ਰਾਏ, ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ ਰਣਜੀਤ ਸਿੰਘ ਉਹਨਾਂ ਨੂੰ, ਸਾਡੇ ਇੱਥੇ ਘਰ ਵੀ ਦੋ ਤਿੰਨ ਵਾਰੀ ਆ ਲਏ ਨੇ। ਪਹਿਲਾ ਜਿਹੜਾ ਆਸਟ੍ਰੇਲੀਆ ਦਾ ਉਹਨਾਂ ਦਾ ਟੂਰ ਸੀਗਾ ਉਹ ਅਸੀਂ ਸਾਰਾ ਲਾਈਵ ਬ੍ਰੌਡਕਾਸਟ ਕੀਤਾ ਸੀ, ਮੈਨੂੰ ਨਾਲ ਰਹਿਣ ਦਾ ਮੌਕਾ ਮਿਲਿਆ ਅਤੇ ਉਸ ਤੋਂ ਬਾਅਦ ਵੀ। ਸੋ ਸਾਡੀ ਤਕਰੀਬਨ ਇੱਕ ਫਰੈਂਡਸ਼ਿਪ ਵਾਂਗਰ ਗੱਲਬਾਤ ਹੈ। ਪਰ ਜਿੱਥੇ ਤੱਕ ਪ੍ਰਚਾਰ ਦੀ ਗੱਲ ਹੈ, ਉਦੋਂ ਅਸੀਂ ਇਹ ਮਹਿਸੂਸ ਕਰਦੇ ਸੀ 2006 ਦੇ ਵਿੱਚ, ਉਦੋਂ ਡੇਰਿਆਂ ਦਾ ਬਹੁਤ ਰੌਲਾ ਸੀ। ਜਿਹੜੀ ਸਿੱਖੀ ਹੈ ਜਾਂ ਧਰਮ ਹੈ ਉਹ ਡੇਰੇ ਵਾਲੇ ਜਿਹੜੇ ਪ੍ਰਾਈਵੇਟਾਈਜ਼ ਕਰ ਰਹੇ ਸੀਗੇ ਸਾਰਾ ਕੁਛ। ਹੁਣ ਵੀ ਵੈਸੇ ਪ੍ਰਾਈਵੇਟਾਈਜ਼ ਵੱਲ ਨੂੰ ਹੈ, ਜਿਹੜਾ ਅਕਾਲ ਤਖ਼ਤ ਸਾਹਿਬ 'ਤੇ ਜਾਂ ਸਾਡੇ ਸਿੱਖ ਇੰਸਟੀਟਿਊਸ਼ਨਸ 'ਤੇ ਹਮਲੇ ਹੋ ਰਹੇ ਨੇ, ਸੋਸ਼ਲ ਮੀਡੀਆ 'ਤੇ ਦੇਖ ਲਓ ਜਾਂ ਕੋਈ ਕੰਟਰੋਵਰਸੀ ਕ੍ਰੀਏਟ ਕੀਤੀ ਜਾ ਰਹੀ ਆ, ਉਹ ਐਕਚੁਅਲੀ ਕੀ ਹੈ ਕਿ ਸਾਡੀ ਜਿਹੜੀ ਸੰਸਥਾਵਾਂ ਨੇ ਉਹਨਾਂ ਨੂੰ ਡੀਗ੍ਰੇਡ ਕੀਤਾ ਜਾ ਰਿਹਾ ਅਤੇ ਆਪਣੇ ਵੱਲ ਨੂੰ ਖਿੱਚਿਆ ਜਾ ਰਿਹਾ ਕਿ ਉੱਥੇ ਧੁਰੇ ਨਾਲ ਨਾ ਜੁੜਿਆ ਜਾਵੇ, ਗੁਰੂ ਰਾਮਦਾਸ ਜੀ ਦੇ ਘਰ ਦੇ ਨਾਲ ਨਾ ਜੁੜਿਆ ਜਾਵੇ, ਸਿੱਖੀ ਦੇ ਘਰ ਨਾਲ ਨਾ ਜੁੜਿਆ ਜਾਵੇ। ਪਰ ਉਸ ਵੇਲੇ ਸਾਨੂੰ ਇਉਂ ਲੱਗਦਾ ਸੀ ਕਿ ਦੋ ਤਿੰਨ ਉਹਨਾਂ ਦੀਆਂ ਥੋੜ੍ਹੀਆਂ ਊਣਤਾਈਆਂ ਸੀ, ਪਰ 95% ਉਹ ਵਧੀਆ ਪ੍ਰਚਾਰ ਕਰਦੇ ਸਨ, ਸਿੱਖੀ ਨੂੰ ਪ੍ਰਭਾਵਿਤ ਕਰਦੇ ਸਨ, ਲੋਕਾਂ ਨੂੰ ਸਿੱਖਾਂ ਵੱਲ ਨੂੰ ਖਿੱਚਦੇ ਸਨ। ਸੋ ਉਸ ਤੋਂ ਬਾਅਦ ਉਹਨਾਂ ਨੇ ਉਹ ਵੀ ਜਿਹੜੀਆਂ ਆਪਣੀਆਂ ਸੈਟਿੰਗਸ ਕੀਤੀਆਂ ਕਿ ਚਲੋ ਹਟਾ ਲਈਆਂ, ਇੱਕ ਤਾਂ ਆਪਣੇ ਨਾਮ ਦੇ ਮੂਹਰੇ ਸੰਤ ਹਟਾ ਲਿਆ, ਉਹ ਵੀ ਚੰਗੀ ਗੱਲ ਹੈ। ਹੁਣ ਮੈਂ ਡਿਟੇਲ 'ਚ ਨਹੀਂ ਜਾਣਾ ਚਾਹੁੰਦਾ, ਪਰ ਜਿਹੜੀ ਉਹ ਇੱਕ ਪ੍ਰਚਾਰਕ ਨੇ, ਜਿਹੜੇ ਕੰਮ 'ਚੋਂ ਆਪਾਂ ਨਿਕਲਣਾ ਆ, ਹੁਣ ਮੈਨੂੰ ਲੱਗਦਾ ਉਹ ਆਪ ਕਰਦੇ ਦਿਖਾਈ ਦੇ ਰਹੇ ਨੇ। ਹੁਣ ਜਿਹੜੀਆਂ, ਹੁਣ ਮੈਂ ਤੁਹਾਨੂੰ ਦੱਸਦਾ ਕਿ ਇੱਕ ਤਾਂ ਜਿਹੜੇ ਮਹਿੰਗੇ ਮਹਿੰਗੀਆਂ ਗੱਡੀਆਂ, ਮਹਿੰਗੇ ਮਹਿੰਗੇ ਕੱਪੜੇ, ਇਹ ਸਿੱਖੀ ਦੇ ਪ੍ਰਚਾਰਕਾਂ ਨੂੰ ਸ਼ੋਭਾ ਨਹੀਂ ਦਿੰਦੇ। ਜਿਹੜਾ ਲਗਜ਼ਰੀ ਜੀਵਨ ਹੈ, ਇਹ ਸ਼ੋਭਾ ਨਹੀਂ ਦਿੰਦਾ। ਇਸ ਕਰਕੇ ਮਤਲਬ ਸਾਨੂੰ ਥੋੜ੍ਹਾ ਜਿਹਾ ਗਰੇਜ ਕਰਨਾ ਚਾਹੀਦਾ ਕਿ ਅਸੀਂ ਕੀ ਐਗਜ਼ਾਮਪਲ ਬਣ ਰਹੇ ਹਾਂ। ਹੁਣ ਉਹਨਾਂ ਦਾ ਮੁਕਾਬਲਾ ਆਪਣੇ ਜਿਹੜੇ ਸਮਕਾਲੀ ਸੰਤ ਹੈ, ਪ੍ਰਚਾਰਕ, ਉਹਨਾਂ ਨਾਲ ਚੱਲ ਰਿਹਾ ਹੈ। ਹਾਲਾਂਕਿ ਕੋਈ ਮੁਕਾਬਲਾ ਨਹੀਂ ਹੋਣਾ ਚਾਹੀਦਾ, ਲੋਕਾਂ ਨਾਲ ਜੁੜਨਾ ਚਾਹੀਦਾ। ਰਹੀ ਗੱਲ ਗਿਆਨ ਦੀ, ਪਿੱਛੇ ਜਿਹੇ ਉਹਨਾਂ ਨੇ ਬੜਾ ਸਾਇੰਸ ਨੂੰ ਪ੍ਰਮੋਟ ਕੀਤਾ, ਸਾਇੰਸ ਹੀ ਰੱਬ ਹੈ, ਇਹ ਕੁਦਰਤ ਹੀ ਰੱਬ ਹੈ, ਰੱਬ ਨਾਂ ਦੀ ਕੋਈ ਚੀਜ਼ ਨਹੀਂ ਹੈਗੀ। ਅਤੇ ਫਿਰ ਸਰੋਵਰ ਦੇ ਜਲ ਦੀ ਗੱਲ ਕੀਤੀ, ਪਾਣੀਆਂ ਦੀ ਗੱਲ ਕੀਤੀ। ਉਹਨਾਂ ਦਾ ਬਹੁਤ ਵੱਡਾ ਇਤਿਹਾਸ ਹੈ ਸਰੋਵਰ ਦਾ, ਅਤੇ ਗੁਰੂ ਸਾਹਿਬ ਨੇ ਖੁਦਵਾਇਆ ਆ, ਅਤੇ ਉਸ ਤੋਂ ਬਾਅਦ ਸਰੋਵਰ ਪੂਰੇ ਗਏ ਨੇ। ਫਿਰ ਉਹਨਾਂ ਨੂੰ ਉਹ ਇੱਕ ਇਤਿਹਾਸ ਹੈ, ਇੱਕ ਨੋਰਮਲ ਸਰੋਵਰ ਨਹੀਂ ਹੈਗਾ ਉਹ। ਸੋ ਇਸ ਕਰਕੇ ਉਹ ਸਤਿਕਾਰਯੋਗ ਹੈ, ਉਹ ਪਾਣੀ ਨਹੀਂ ਕਹਿ ਸਕਦੇ। ਪਾਣੀ ਪਾਣੀ ਆ, ਪਾਣੀ ਤਾਂ ਹਰ ਥਾਂ ਹੁੰਦਾ, ਪਰ ਜਦੋਂ ਜਲ ਹੁੰਦਾ ਨਾ, ਉਹ ਜਲ ਓਰਿਜਨਲ ਫਾਰਮ 'ਚ ਹੁੰਦਾ ਆ, ਉਹਨੂੰ ਜਲ ਕਹਿੰਦੇ ਆ। ਪਾਣੀ ਦੇ ਵਿੱਚ ਤਾਂ ਗੰਧਲਾ ਵੀ ਹੋ ਸਕਦਾ, ਪਾਣੀ ਜਿਹੜਾ ਆ ਉਹਦੇ ਵਿੱਚ ਕੁਛ ਵੀ ਹੋ ਸਕਦਾ ਆ, ਪਰ ਜਿਹੜਾ ਜਲ ਹੈ ਨਾ, ਜਦੋਂ ਨਾਮ ਦੇ ਨਾਲ ਓਰਿਜਨਲ ਫਾਰਮ ਦੇ ਵਿੱਚ ਹੋਵੇ ਉਹਨੂੰ ਜਲ ਕਹਿੰਦੇ ਆ। ਅਤੇ ਜਦੋਂ ਬਾਣੀ ਚੱਲਦੀ ਆ, ਅਕਾਲ ਪੁਰਖ ਦੀ ਗੱਲ ਚੱਲਦੀ ਆ, ਜਿਸ ਪ੍ਰਾਣੀ ਦੇ ਕੋਲ ਅਤੇ ਜਿਸ ਪਾਣੀ ਦੇ ਕੋਲ, ਉਹ ਜਿਹੜਾ ਪ੍ਰਾਣੀ ਆ ਉਹ ਅਕਾਲ ਰੂਪ ਹੋ ਜਾਂਦਾ ਬ੍ਰਹਮ ਗਿਆਨੀ, ਅਤੇ ਜਿਹੜਾ ਪਾਣੀ ਆ ਉਹ ਜਲ ਹੋ ਜਾਂਦਾ ਓਰਿਜਨਲ ਤੱਤ। ਸੋ ਇਹਨਾਂ ਗੱਲਾਂ ਤੋਂ ਜਿਹੜੀ ਸ਼ਰਧਾ ਆ, ਇਹ ਥੋੜ੍ਹੇ ਜਿਹੇ ਮੈਨੂੰ ਉਹ ਮੁਨਕਰ ਹੁੰਦੇ ਦਿਖਾਈ ਦਿੱਤੇ, ਅਤੇ ਮੈਨੂੰ ਚੰਗੀ ਨਹੀਂ ਲੱਗੀ ਗੱਲ। ਹੁਣ ਇੱਕ ਹੋਰ ਮਸਲਾ ਤੁਹਾਡੇ ਨਾਲ ਮੈਂ ਸਾਂਝਾ ਕਰਦਾ। ਮੇਰੇ ਕੋਲ ਨਾ ਇੱਕ ਆਡੀਓ ਪਿਆ ਆ, ਮੈਂ ਥੋੜ੍ਹੀ ਜਿਹੀ ਗੱਲ ਇਹਦੇ ਬਾਰੇ ਕਰਨਾ ਚਾਹੁੰਦਾ। ਮੈਂ ਤੁਹਾਨੂੰ ਪਹਿਲਾਂ ਸੁਣਾ ਦਿੰਦਾ ਇਹ, ਮੈਂ ਕਾਫ਼ੀ ਦੇਰ ਤੋਂ ਗੱਲ ਕਰਨਾ ਚਾਹੁੰਦਾ ਸੀ, ਅਤੇ ਪਹਿਲਾਂ ਤੁਸੀਂ ਇਹ ਆਡੀਓ ਕਲਿੱਪ ਸੁਣ ਲਓ, ਅਤੇ ਉਸ ਤੋਂ ਬਾਅਦ ਫਿਰ ਆਪਾਂ ਇਹ 'ਤੇ ਗੱਲ ਕਰਾਂਗੇ।
ਗੁਰੂ ਨਾਨਕ ਦਾ ਇਸ਼ਾਰਾ ਆ, ਪਰ ਜਦੋਂ ਅਗਲਿਆਂ ਨੇ ਇਤਿਹਾਸ ਲਿਖਾਇਆ ਉਦੋਂ ਫਿਰ ਸਾਨੂੰ ਭੁੱਖੇ ਸਾਧੂ ਸੀ, ਉਹਨਾਂ ਨੂੰ ਰੋਟੀ ਖਵਾਉਣ ਮਹਾਰਾਜ ਗਏ ਤੇ ਸਾਰਾ ਪੈਸਾ ਹੀ ਉਹਨਾਂ ਤੇ ਲਵਾਏ। ਕਿਉਂ ਭਲਾ? ਇਹ ਕਿਹਨਾਂ ਨੇ ਲਿਖਿਆ? ਇਹ ਸਾਧਾਂ ਵਰਗਿਆਂ ਨੇ ਲਿਖਿਆ ਵੀ ਸਾਧੋ, ਤੁਹਾਡਾ ਬਾਬਾ ਵੀ ਸੇਵਾ ਸਾਡੀ ਵੀ ਕਰਦਾ ਰਿਹਾ ਤੇ ਤੁਸੀਂ ਵੀ ਸੇਵਾ ਸਾਡੀ ਵੀ ਕਰਿਓ। ਕਦੀ ਸੋਚਿਆ ਹੈ ਕਿ 20 ਰੁਪਈਏ ਹੁੰਦੇ ਸੀ ਉਦੋਂ? ਰੁਪਈਆ ਕਦੋਂ ਆਇਆ? ਕਦੇ ਸਰਚ ਕੀਤੀ ਹੈ? ਸਰਚ ਕੀਤੀ ਹੈ ਵੀ ਰੁਪਈਆ ਕਦੋਂ ਆਇਆ? ਨਾ ਕੀ ਸੀ ਉਦੋਂ ਰੁਪਈਏ ਦਾ? ਉਹਦੇ ਧੇਲਿਆਂ ਦੀਆਂ ਗੱਲਾਂ ਹੁੰਦੀਆਂ ਸੀ, ਉਹਦੇ ਖੇਡ ਹੀ ਕੁਝ ਹੋਰ ਸੀ। ਜਿਹੜਾ ਰੁਪਈਆ ਹੈ ਇਹ ਕਿਹੜੇ ਸੰਦ 'ਚ ਬਣਿਆ? ਪਰ ਲਿਖਤਾ 20 ਰੁਪਈਏ ਤੇ ਸਾਡੇ 20 ਰੁਪਈਏ ਜਿਹੜੇ ਨੇ ਦਿਮਾਗ 'ਚ ਬਿਠਾ ਦਿੱਤੇ ਵੀ ਸਾਧਾਂ ਨੂੰ ਖਵਾ ਕੇ ਆਇਆ ਸੀ ਤੁਹਾਡਾ ਬਾਬਾ, ਤੇ ਸਾਧ ਕਹਿੰਦੇ ਨੇ ਆ ਵੇਖੋ ਫਿਰ ਸੇਵਾ ਕਰਨੀ ਨੀ ਤੁਹਾਡਾ ਤਾਂ ਬਾਬਾ।
ਜਿਸ ਵਕਤ ਮਹਾਰਾਜ ਸੱਚਾ ਸੌਦਾ ਕਰਕੇ ਆਏ ਤੇ ਕੀਤਾ ਜੀ ਬਿਲਕੁਲ, ਮੈਨੂੰ ਪਤਾ ਅੱਜ ਕੱਲ ਰੌਲਾ ਪੈਂਦਾ ਜੀ, ਮੈਂ ਇਹ ਰਿਪੀਟ ਕਰਨ ਲੱਗਾ ਕਥਾ ਸ਼ਾਇਦ ਆਸਟ੍ਰੇਲੀਆ ਮੈਂ ਕਥਾ
ਜੀ। ਇਸ ਤੋਂ ਬਾਅਦ ਪਿੰਦਰਪਾਲ ਹੁਣਾਂ ਨੇ ਉਹਦਾ ਜਵਾਬ ਦਿੱਤਾ ਸੀ, ਪਰ ਗੱਲ ਚੱਲ ਰਹੀ ਸੀ, ਕੁਐਸਚਨ ਚੱਲ ਰਿਹਾ ਸੀ 20 ਰੁਪਏ ਦਾ, ਗੱਲ ਗਿਆਨ ਦੀ ਚੱਲ ਰਹੀ ਹੈ ਕਿ ਪ੍ਰਚਾਰਕ ਨੂੰ ਪਤਾ ਹੋਣਾ ਚਾਹੀਦਾ ਕਿ ਜਿਹਦੇ ਬਾਰੇ ਉਹ ਗੱਲ ਕਰ ਰਹੇ ਨੇ। ਹੁਣ ਕਹਿੰਦੇ ਕਿ ਭੁੱਖੇ ਸਾਧੂਆਂ ਨੂੰ ਲੰਗਰ ਛਕਾਇਆ, ਇਹ ਕਿਹਨੇ ਲਿਖ ਦਿੱਤਾ? ਇਹ ਸਾਧਾਂ ਨੇ ਲਿਖ ਦਿੱਤਾ। ਹਰ ਚੀਜ਼ 'ਤੇ ਕੁਐਸਚਨ ਹੈ। ਦੇਖੋ ਥਾਂ ਬਣੇ ਹੋਏ ਨੇ, ਅਸੀਂ ਜਾ ਕੇ ਆਏ ਹਾਂ ਉੱਥੇ, ਦਰਸ਼ਨ ਕਰਕੇ ਆਏ ਹਾਂ, ਔਰ ਬਹੁਤ ਦੇਰ ਤੋਂ ਇਹ ਚੱਲ ਰਿਹਾ, ਪ੍ਰਚਲਿਤ ਹੈ। ਜਿਹੜੇ ਸਾਧ ਨੇ, ਗੁਰਬਾਣੀ ਦੇ ਵਿੱਚ ਅੱਜ ਬ੍ਰਹਮ ਗਿਆਨੀ ਦੀ ਗੱਲ ਚੱਲੀ ਸੀ, ਅਤੇ ਸਾਧ ਦੀਆਂ ਵੀ ਅਸ਼ਟਪਦੀਆਂ ਨੇ। ਸਾਧ ਕੌਣ ਨੇ? ਬਹੁਤ ਗੁਰਬਾਣੀ ਜਿਹੜੀ ਹੈ ਸਾਧ ਦੇ ਮਹਿਮਾ ਦੇ ਨਾਲ ਭਰੀ ਪਈ ਆ। ਚਾਰ ਪਦਾਰਥ ਜੇ ਕੋ ਮੰਗੇ, ਸਾਧ ਜਿਨ੍ਹਾਂ ਕੀ ਸੇਵਾ ਲਾਗੇ। ਉਹ ਸਾਧਕ ਹਨ, ਸਾਧ ਜਨ ਕੌਣ ਹੈ? ਔਰ ਜਿਸ ਤਰ੍ਹਾਂ ਭਾਈ ਸਾਹਿਬ ਕਹਿ ਰਹੇ ਨੇ ਸਾਧਾਂ ਨੂੰ ਡੀਗ੍ਰੇਡ ਕਰ ਰਹੇ ਨੇ ਜਨਰਲੀ, ਦੈਟਸ ਨੋਟ ਰਾਈਟ। ਜੇ ਅਸੀਂ ਕਹਿ ਦਈਏ ਸਾਰੇ ਪ੍ਰਚਾਰਕ ਚੋਰ ਹੈ ਜੀ, ਸਾਰੇ ਪ੍ਰਧਾਨ ਚੋਰ ਹੈ, ਸਾਰੇ ਮਤਲਬ ਧਾਰਮਿਕ, ਦੈਟਸ ਨੋਟ ਰਾਈਟ। ਇੱਦਾਂ ਹੀ ਕਹਿ ਦਈਏ ਜੇ ਸਾਰੇ ਸਾਇੰਟਿਸਟ ਜੀ ਚੋਰ ਹੈ ਜੀ, ਖਰਾਬ ਹੈ ਸਾਰੇ, ਉਹ ਵੀ ਠੀਕ ਨਹੀਂ ਹੈਗਾ। ਬਹੁਤ ਸਾਰੇ ਲਾਲਚੀ ਵੀ ਹੈ ਅਤੇ ਬਹੁਤ ਸਾਰੇ ਕਲਿਆਣਕਾਰੀ ਵੀ ਹੈ। ਇੱਦਾਂ ਹੀ ਧਰਮ ਹੈ, ਹਰ ਚੀਜ਼ ਦੇ ਵਿੱਚ ਬਹੁਤਾਤ ਜਿਹੜੀ ਹੁੰਦੀ ਆ ਉਹ ਮਾੜੀ ਹੁੰਦੀ ਆ, ਪਰ 10-20% ਲੋਕ ਬਹੁਤ ਅੱਤ ਦੇ ਚੰਗੇ ਹੁੰਦੇ ਆ, ਜਿਹੜੇ ਉਹਨਾਂ 'ਤੇ ਵੀ ਪਰਦਾ ਪਾ ਲੈਂਦੇ ਆ ਮਾੜਿਆਂ 'ਤੇ। ਸੋ ਇਸ ਕਰਕੇ ਜਨਰਲਾਈਜ਼ ਕਰਨਾ, ਫਿਰ ਗੁਰੂ ਨਾਨਕ ਪਾਤਸ਼ਾਹ ਦੀ ਫਿਲੋਸਫੀ ਨੂੰ ਕੁਐਸਚਨ ਕਰਨਾ ਕਿ ਉਹ ਲੰਗਰ ਨਹੀਂ ਛਕਾਇਆ ਸੀ, ਉਦੋਂ ਕਿਉਂ ਛਕਾਇਆ ਸੀ, ਉਹਦਾ ਆਧਾਰ ਕੀ ਬਣਾ ਰਹੇ ਨੇ? ਰੁਪਈਏ ਨਹੀਂ ਸੀ ਹੁੰਦੇ ਜੀ ਉਸ ਵੇਲੇ, ਰੁਪਈਏ ਨਹੀਂ ਸੀ ਹੁੰਦੇ। ਮਤਲਬ ਇਹ ਰਿਸਰਚ ਕੀਤੀ ਹੈ, ਇਸ ਚੀਜ਼ ਨੂੰ ਆਧਾਰ ਬਣਾ ਕੇ ਉਹ ਕੌਨਸੈਪਟ ਹੀ ਮਨਫੀ ਕੀਤਾ ਹੈ। ਬਿਲਕੁਲ ਗਲਤ ਗੱਲ ਹੈ। ਕਹਿੰਦੇ ਗਿਆਨ ਵੀ ਹੋਣਾ ਕੱਥ ਕੱਥ ਲੁੱਝਿਆ, ਜਦੋਂ ਗਿਆਨ ਨਹੀਂ ਨਾ ਹੁੰਦਾ ਫਿਰ ਕਥਾ ਕਰ ਕਰਕੇ ਆਪਣੀ ਕਥਾ ਦੇ ਵਿੱਚ ਹੀ ਬੰਦੇ ਉਲਝ ਜਾਂਦੇ। ਹੁਣ ਫੈਸਲਾ ਤੁਸੀਂ ਕਰਨਾ ਸਹੀ ਜਾਂ ਗਲਤ ਹੈ, ਮੈਂ ਤੁਹਾਨੂੰ ਸਹੀ ਗੱਲ ਦੱਸਣ ਲੱਗਾ। ਬਿਲਕੁਲ ਉਸ ਵੇਲੇ ਰੁਪਈਏ ਹੁੰਦੇ ਸੀ, ਰੁਪਏ ਹੁੰਦੇ ਸੀ, ਗੁਰਬਾਣੀ ਦੇ ਵਿੱਚ ਵੀ ਆਇਆ, ਗੁਰਬਾਣੀ ਦੇ ਵਿੱਚ ਵੀ ਸ਼ਬਦ ਆਉਂਦੇ ਨੇ ਰੁਪੀ ਦੇ, ਰੁਪਾ, ਰੁਪਾ ਕਹਿੰਦੇ ਚਾਂਦੀ, ਚਾਂਦੀ ਦੀਆਂ ਮੋਹਰਾਂ, ਚਾਂਦੀ ਦੇ ਪੈਸ, ਚਾਂਦੀ ਦੇ ਰੁਪਏ, ਉਹ ਚਾਂਦੀ ਨੂੰ ਹੀ ਰੁਪਾ ਕਹਿੰਦੇ ਆ। ਇਹਦਾ ਗੁਰਬਾਣੀ ਦੇ ਵਿੱਚ ਜ਼ਿਕਰ ਆਉਂਦਾ ਹੈ। ਹੁਣ ਇਹਦੇ ਬਾਰੇ ਵੀ ਤੁਹਾਨੂੰ ਦੱਸ ਦਿੰਦੇ ਹਾਂ ਕਿ 20 ਰੁਪਏ ਜਿਹੜੇ ਨੇ ਉਹ ਗੁਰੂ ਨਾਨਕ ਪਾਤਸ਼ਾਹ ਕੋਲ ਕਦੋਂ ਆਏ। ਅਸੀਂ ਮੱਥਾ ਟੇਕਣ ਜਾ ਰਹੇ ਸੀਗੇ ਗੁਰਦੁਆਰਾ ਸੱਚਾ ਸੌਦਾ ਵਿੱਚ ਪਿਛਲੇ ਸਾਲ, ਅਤੇ ਬੱਸ ਦੇ ਵਿੱਚ ਗੱਲਬਾਤ ਚੱਲ ਰਹੀ ਸੀ, ਉੱਥੇ ਵੀ ਆਹੀ ਸਵਾਲ ਹੋਇਆ। ਚੱਲੇ ਤਾਂ ਹੈਗੇ ਹਾਂ ਜੀ, ਉਹ ਹੋਈ ਹੋਊਗੀ ਨਹੀਂ ਹੋਊਗੀ, 20 ਰੁਪਈਏ ਕਿੱਥੋਂ ਆ ਗਏ, ਜਿਸ ਤਰ੍ਹਾਂ ਸਾਨੂੰ ਇਹ ਸਾਡੇ ਦਿਮਾਗ 'ਚ ਪਾਈ ਹੈ ਗੱਲ ਵੀ ਇਹ ਰੁਪਈਏ ਹੁੰਦੇ ਨਹੀਂ ਸੀ। ਉੱਥੇ ਫਿਰ ਮੈਂ ਉਹਨਾਂ ਸੱਜਣਾਂ ਨੂੰ ਬੜੇ ਪਿਆਰ ਸਤਿਕਾਰ ਨਾਲ, ਅਸੀਂ 10 ਕੁ ਜਣੇ ਸੀਗੇ ਬੱਸ ਦੇ ਵਿੱਚ, ਇੱਕ ਗਰੁੱਪ ਬਣ ਜਾਂਦੇ ਨਾ, ਉਹਨਾਂ ਨੂੰ ਮੈਂ ਦੱਸਿਆ, ਮੈਂ ਕਿਹਾ ਜੇ ਮੈਨੂੰ ਇਜਾਜ਼ਤ ਦਿਓ ਤਾਂ ਮੈਂ ਤੁਹਾਡੇ ਨਾਲ ਗੱਲਬਾਤ ਕਰ ਸਕਦਾ, ਅਤੇ ਕਿਉਂਕਿ ਜਾਣਦੇ ਸੀ। ਹਾਂਜੀ, ਮੈਂ ਕਿਹਾ ਮਾਈਂਡ ਨਾ ਕਰਿਓ, ਵੀ ਕਈ ਵਾਰੀ ਸਾਨੂੰ ਬਹੁਤੀ ਗੱਲ ਨਹੀਂ ਪਤਾ ਹੁੰਦੀ, ਤਾਂ ਦੂਸਰੀ ਦੀ ਗੱਲ ਸੁਣ ਕੇ ਫਿਰ ਤੁਸੀਂ ਆਪਣਾ ਮਾਈਂਡ ਬਣਾਇਓ ਵੀ ਰੁਪਈਏ ਸੀਗੇ ਜਾਂ ਨਹੀਂ ਸੀਗੇ। ਫਿਰ ਗੱਲ ਇਹ ਸੀਗੀ, ਉਹਨਾਂ ਦੇ ਪਿਤਾ ਜੀ ਤਾਂ ਪਟਵਾਰੀ ਸੀਗੇ, ਉਹਨਾਂ ਕੋਲ 20 ਰੁਪਈਏ ਕਿੱਥੇ ਆ ਗਏ? ਉਦੋਂ ਧੇਲੇ ਜਿੱਦਾਂ ਢੱਡਰੀਆਂ ਵਾਲੇ ਕਹਿੰਦੇ ਨੇ ਇੱਦਾਂ ਸੀਗੇ। ਤਾਂ ਮਿੱਤਰ ਪਿਆਰੇ, ਤੁਹਾਨੂੰ ਮੈਂ ਫੋਰ ਯੋਰ ਕਾਇੰਡ ਨੌਲੇਜ ਮੈਂ ਦੱਸਦਾ ਕਿ ਮੈਂ ਬ੍ਰਿਸਬਨ ਵੀ ਲੈਕਚਰ 'ਚ ਕਿਹਾ ਸੀਗਾ ਕਿ ਜਿਹੜਾ ਗੁਰੂ ਨਾਨਕ ਪਾਤਸ਼ਾਹ ਦਾ ਅਸਲੀ ਪਿੰਡ ਸੀ ਨਾ, ਹੁਣ ਮੈਨੂੰ ਨਾਮ ਨਹੀਂ ਯਾਦ, ਉਹ ਤਰਨ ਤਾਰਨ ਜ਼ਿਲ੍ਹੇ ਦਾ ਪਿੰਡ ਸੀ। ਉਹਨਾਂ ਦੇ ਪਿਤਾ ਕਲਿਆਣ ਦਾਸ ਜੀ ਪਟਵਾਰੀ ਦੀ ਜੌਬ ਕਰਨ ਗਏ ਸੀ ਨਨਕਾਣਾ ਸਾਹਿਬ, ਉਹ ਪਟਵਾਰੀ ਭਰਤੀ ਹੋਏ ਸੀਗੇ ਰਾਏ ਬਲਾਰ 'ਤੇ। ਹੁਣ ਅੱਜ ਤੁਸੀਂ ਜਾਂ ਅਸੀਂ ਕੋਈ ਵੀ ਹੈ, ਕੋਈ ਬੰਦਾ ਕਿਤੇ ਭਰਤੀ ਹੁੰਦਾ, ਉਹ ਸਾਰੀ ਉਮਰ ਉੱਥੇ ਹੀ ਉਸੇ ਪੋਜੀਸ਼ਨ 'ਤੇ ਥੋੜ੍ਹਾ ਰਹਿੰਦਾ ਆ। ਪਟਵਾਰੀ ਤੋਂ ਤਹਿਸੀਲਦਾਰ, ਤਹਿਸੀਲਦਾਰ ਤੋਂ ਗਾਂ ਗਾਂ ਚੱਲਦਾ ਚੱਲਦਾ ਚਲੇ ਜਾਂਦਾ, ਇੱਦੇ ਪੁਲਿਸ ਦੇ ਵਿੱਚ ਹੈ, ਹੌਲਦਾਰ ਤੋਂ ਇੰਸਪੈਕਟਰ, ਇੰਸਪੈਕਟਰ ਤੋਂ ਐਸ ਜੋ ਵੀ DSP SSP ਜਾਂਦਾ, ਠੀਕ ਹੈ, ਇਸ ਤਰ੍ਹਾਂ ਚੱਲਦੀ ਹੈ। ਹੁਣ ਪਟਵਾਰੀ ਭਰਤੀ ਹੋਏ ਸੀਗੇ ਕਲਿਆਣ ਦਾਸ ਜੀ, ਅਤੇ ਉਹਨਾਂ ਦਾ ਇੰਨਾ ਕੁ ਹਿਸਾਬ ਕਿਤਾਬ ਤੇਜ਼ ਸੀਗਾ, ਜਿਸ ਵੇਲੇ ਉਹਨਾਂ ਨੇ 20 ਰੁਪਏ ਦਿੱਤੇ ਆਪਣੇ ਬੇਟੇ ਨੂੰ ਨਾਨਕ ਨੂੰ, ਉਸ ਵੇਲੇ ਉਹਨਾਂ ਦੀ ਪੋਜੀਸ਼ਨ ਮਹਿਤਾ ਦੀ ਸੀ, ਪਟਵਾਰੀ ਨਹੀਂ ਸੀਗਾ। ਮਹਿਤੇ ਦਾ ਮਤਲਬ ਹੁੰਦਾ ਪ੍ਰਾਈਮ ਮਿਨਿਸਟਰ, ਇਹ ਗੁਰਬਾਣੀ 'ਚ ਆਉਂਦਾ ਇਹ ਮਤਲਬ, ਮਹਿਤੇ ਦਾ ਪ੍ਰਾਈਮ ਮਿਨਿਸਟਰ ਹੁੰਦਾ ਆ, ਉਸ ਵੇਲੇ ਉਹ ਰਾਏ ਬਲਾਰ ਦੇ ਪ੍ਰਾਈਮ ਮਿਨਿਸਟਰ ਸੀ, ਪਟਵਾਰੀ ਨਹੀਂ ਸੀ। ਸੋ ਸਾਰਾ ਖਜ਼ਾਨਾ ਜਿਹੜਾ ਟ੍ਰੇਡ ਖਜ਼ਾਨਾ ਸੀ ਉਸ ਵੇਲੇ ਚੱਲਦਾ, ਵਪਾਰੀਆਂ ਦਾ ਖਜ਼ਾਨਾ ਹੁੰਦਾ ਸੀ, ਉਹ ਰੁਪਏ ਹੁੰਦੇ ਸੀਗੇ, ਰੁਪਏ ਦੀ ਕਰੰਸੀ ਹੁੰਦੀ ਸੀ, ਉਹਦੇ ਸਿੱਕੇ ਹੁੰਦੇ ਸੀ। ਜਿਹੜੇ ਆਮ ਲੋਕ ਬਿਜ਼ਨਸ ਕਰਦੇ ਹੁੰਦੇ ਸੀ ਉਹ ਧੇਲਿਆਂ ਦੇ ਕਰਦੇ ਹੁੰਦੇ ਸੀ, ਕੌਡੀਆਂ ਦੇ ਕਰਦੇ ਹੁੰਦੇ ਸੀ, ਬਾਰਟਰ ਸਿਸਟਮ ਚੱਲਦਾ ਹੁੰਦਾ ਸੀ, ਪੈਸਾ ਹੁੰਦਾ ਹੀ ਨਹੀਂ ਸੀ ਉੱਥੇ, ਜਾਂ ਧੇਲੇ ਹੁੰਦੇ ਸੀ। ਜਿਹੜੇ ਵਪਾਰ ਕਰਦੇ ਹੁੰਦੇ ਸੀ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ, ਉਹ ਕਰਦੇ ਹੁੰਦੇ ਸੀ ਰੁਪਏ 'ਚ, ਚਾਂਦੀ 'ਚ। ਜਿਹੜੇ ਰਾਜ ਦੇ ਵਪਾਰ ਚੱਲਦੇ ਸੀ ਰਾਜਿਆਂ ਤੋਂ ਰਾਜੇ, ਉਹ ਚੱਲਦੇ ਹੁੰਦੇ ਸੀ ਸੋਨੇ 'ਚ, ਸੋਨੇ ਦੀਆਂ ਮੋਹਰਾਂ। ਰਾਜਿਆਂ ਦਾ ਵਪਾਰ ਹੁੰਦਾ ਸੀ ਰੁਪਏ ਦਾ ਵਪਾਰ, ਜਿਹੜਾ ਚਾਂਦੀ ਦਾ ਵਪਾਰ ਹੁੰਦਾ ਸੀ, ਜਿਹੜਾ ਵਪਾਰੀਆਂ ਦਾ ਵਪਾਰ, ਜਿਹੜਾ ਆਮ ਲੋਕਾਂ ਦਾ ਵਪਾਰ ਹੈ ਉਹ ਧੇਲਿਆਂ ਦਾ ਹੁੰਦਾ ਸੀ। ਸੋ ਟ੍ਰੇਡ ਨੂੰ ਵਧਾਵਾ ਦੇਣ ਦੇ ਲਈ ਕਲਿਆਣ ਦਾਸ ਜੀ ਨੇ ਜਿਨ੍ਹਾਂ ਨੂੰ ਅਸੀਂ ਹੁਣ ਸਤਿਕਾਰ ਨਹੀਂ ਦਿੰਦੇ, ਅਸੀਂ ਉਹਨਾਂ ਨੂੰ ਕਾਲੂ ਕਹੀ ਜਾਂਦੇ ਹਾਂ। ਕਾਲੂ ਉਹਨਾਂ ਦੇ ਮਾਂ ਬਾਪ ਕਹਿ ਸਕਦੇ ਹਾਂ, ਅਸੀਂ ਨਹੀਂ ਕਹਿ ਸਕਦੇ। ਉਹ ਸਾਡੇ ਪਹਿਲੇ ਗੁਰੂ ਸਾਹਿਬ ਦੇ ਪਿਤਾ ਜੀ ਸੀ, ਅਸੀਂ ਕਲਿਆਣ ਦਾਸ ਜੀ ਹੀ ਕਹਾਂਗੇ। ਸੋ ਕਲਿਆਣ ਦਾਸ ਜੀ ਨੇ ਆਪਣੇ ਰਾਜ ਦੇ ਵਿੱਚ ਵਪਾਰ ਨੂੰ ਵਧਾਉਣ ਦੇ ਲਈ ਆਪਣੇ ਬੇਟੇ ਨੂੰ 20 ਰੁਪਏ ਦੇ ਕੇ ਟ੍ਰੇਡ ਕਰਨ ਭੇਜਿਆ, ਕੋਈ ਇਹੋ ਜਿਹਾ ਸੌਦਾ ਲੱਭੋ ਜਿਹਦੇ ਨਾਲ ਮੇਰੇ ਰਾਜ ਦੇ ਵਿੱਚ ਜਾਂ ਸਾਡੇ ਰਾਜ ਦੇ ਵਿੱਚ ਟ੍ਰੇਡ ਵਧੇ। ਸੋ ਉਹ ਰੁਪਏ ਜਿਹੜੇ ਆ ਵਪਾਰੀ ਕਰੰਸੀ ਸੀ ਉਸ ਵੇਲੇ, ਪਹਿਲਾਂ ਤੋਂ ਹੀ ਚੱਲੀ ਆ ਰਹੀ ਹੈ। ਚੰਦਰਗੁਪਤ ਮੌਰਿਆ ਦੇ ਵੇਲੇ ਦੇ ਚਾਂਦੀ ਦੇ ਸਿੱਕੇ ਲੱਭਦੇ ਨੇ ਔਰ ਉਹਨੂੰ ਰੁਪਾ ਹੀ ਕਹਿੰਦੇ ਨੇ। ਸ਼ੇਰਸ਼ਾਹ ਸੂਰੀ ਦਾ ਅਫੀਸ਼ੀਅਲ ਗਿਣਿਆ ਜਾਂਦਾ, ਉਦੋਂ ਰੁਪਏ ਕਰੰਸੀ ਬਣੀ ਆ, ਬਣ ਗਈ ਆ। ਪਰ ਪਹਿਲਾਂ ਵੀ ਰੁਪਏ ਹਜ਼ਾਰਾਂ ਸਾਲਾਂ ਤੋਂ ਚੱਲੇ ਆਉਂਦੇ ਨੇ। ਹੁਣ ਤੁਸੀਂ ਆਪ ਸੋਚ ਲਓ ਵੀ ਇਹ ਜਿਹੜੀ ਰਿਸਰਚ ਕੀਤੇ ਬਿਨਾਂ ਪ੍ਰਚਾਰਕ ਜਦੋਂ ਮਨਫੀ ਕਰ ਦੇਵੇ ਸਾਰੇ ਕੌਨਸੈਪਟ ਨੂੰ, ਫਿਰ ਤੁਸੀਂ ਉਹਨੂੰ ਸਹੀ ਕਹੋ ਜਾਂ ਗਲਤ ਕਹੋਗੇ, ਹੁਣ ਤੁਸੀਂ ਆਪੇ ਫੈਸਲਾ ਕਰ ਲਿਓ। ਇਹ ਸਿਰਫ ਮੈਂ ਇੱਕ ਜਾਂ ਦੋ ਉਦਾਹਰਣਾਂ ਤੁਹਾਨੂੰ ਦੇ ਰਿਹਾ। ਜਦੋਂ ਮਨ ਦੇ ਵਿੱਚੋਂ ਸ਼ਰਧਾ ਖਤਮ ਹੋ ਜਾਵੇ ਨਾ, ਫਿਰ ਇਹੋ ਜਿਹੇ ਸਵਾਲ ਉੱਠਦੇ ਨੇ। ਫਿਰ ਹਰੇਕ ਚੀਜ਼ 'ਤੇ ਸਵਾਲ, ਹਰੇਕ ਚੀਜ਼ 'ਤੇ ਸਵਾਲ, ਇਹ ਤਾਂ ਹੋ ਹੀ ਨਹੀਂ ਸਕਦਾ। ਮਿੱਤਰ ਪਿਆਰਿਓ, ਜੇ ਆਪ ਨੂੰ ਸਾਨੂੰ ਸਮਝ ਨਹੀਂ ਆਉਂਦੀ ਤਾਂ ਇਹਦਾ ਮਤਲਬ ਇਹ ਥੋੜ੍ਹਾ ਵੀ ਹੋ ਨਹੀਂ ਸਕਦਾ। ਜੇ ਸਾਡੀ ਨਿਗਾਹ 2 ਕਿਲੋਮੀਟਰ ਤੱਕ ਜਾਂਦੀ ਹੈ, ਇਹਦਾ ਮਤਲਬ ਇਹ ਥੋੜ੍ਹਾ ਕਿ ਦੁਨੀਆ 2 ਕਿਲੋਮੀਟਰ ਤੋਂ ਬਾਅਦ ਖਤਮ ਹੀ ਆ। ਬੜੀ ਰੰਗਾਂ ਰੰਗਾਂ ਦੀ ਅੱਜ ਸਾਇੰਸ ਕਹਿ ਰਹੀ ਹੈ, ਹੈ ਨਾ, ਯੂਨੀਵਰਸ ਇਜ਼ ਐਕਸਪੈਂਡਿੰਗ, ਵੀ ਆਰ ਯੈਟ ਟੂ ਐਕਸਪਲੋਰ। ਅਤੇ ਜਦੋਂ ਬਾਬਾ ਨਾਨਕ ਕਹਿੰਦਾ ਹੈ ਵੀ ਇਹਦਾ ਕੋਈ ਅੰਤ ਨਹੀਂ ਹੈਗਾ, ਧਰਤੀ ਹੋਰ ਪਰੇ ਹੋਰ ਹੋਰ, ਉਸ ਬਾਬਾ ਨਾਨਕ ਦੀ ਗੱਲ ਕਹਿੰਦੇ ਨੇ, ਇਹ ਗਲਤ ਹੈ, ਸਾਇੰਟਿਸਟ ਸਹੀ ਹੈ। ਇਹ ਵਨ ਐਂਡ ਸੇਮ ਥਿੰਗ। ਐਕਸਪੈਂਡ ਹੋਣ ਦਾ ਮਤਲਬ ਕੀ ਹੈ, ਪਤਾ ਹੀ ਨਹੀਂ ਲੱਗ ਰਿਹਾ ਕਿੱਥੇ ਤੱਕ ਜਾ ਰਿਹਾ। ਅੰਤ ਪਰੇ ਹੋਰ ਹੋਰ, ਉਹਦਾ ਵੀ ਮਤਲਬ ਇਹੀ ਆ। ਸੋ ਸਾਇੰਟਿਸਟ ਅਤੇ ਬਾਬੇ 'ਚ ਫਰਕ ਕੀ ਆ? ਸਾਇੰਟਿਸਟ ਆਪਣੇ ਨੂੰ ਮਹਾਨ ਕਹਿ ਰਿਹਾ, ਅਸੀਂ ਬਾਬੇ ਨੂੰ ਮਨਫੀ ਕਰ ਰਹੇ ਹਾਂ। ਸੋ ਇਸ ਕਰਕੇ ਇਹ ਜਿਹੜਾ ਵਿਚਾਰ ਹੈ ਅੱਜ, ਬਹੁਤ ਸੋਹਣਾ ਸਵਾਲ ਕੀਤਾ ਜੀ ਮਨਦੀਪ ਜੀ, ਮੈਨੂੰ ਲੱਗਦਾ ਤੁਹਾਨੂੰ ਇਸ ਦਾ ਆਂਸਰ ਮਿਲ ਗਿਆ ਹੋਵੇਗਾ। ਅਤੇ ਖੈਰ ਇਹ ਵੀ ਕੰਪਲੀਟ ਨਹੀਂ ਹੈਗਾ, ਇਸ ਦੇ ਵਿੱਚ ਵੀ ਵਾਧਾ ਕੀਤਾ ਜਾ ਸਕਦਾ। ਜੇ ਤੁਹਾਡੇ ਕੋਲ ਕੋਈ ਜਾਣਕਾਰੀ ਹੈ ਤਾਂ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ, ਸਾਡੇ ਗਿਆਨ 'ਚ ਵੀ ਵਾਧਾ ਕਰ ਸਕਦੇ ਹੋ। ਔਰ ਚਲੋ, ਇਸ ਤੋਂ ਬਾਅਦ ਦਲਜੀਤ ਸਿੰਘ ਮਹਿਤਾ ਚੌਂਕ ਭਾਜੀ, ਹਾਂਜੀ, ਕਾਲ ਨਹੀਂ ਲੱਗ ਰਹੀ ਕਹਿੰਦੇ, ਹਾਂਜੀ ਕਾਲ ਤੁਹਾਡੀ ਆਈ ਨਹੀਂ ਜੀ। ਸੋ ਹੁਣ ਥੋੜ੍ਹਾ ਜਿਹਾ ਸਮਾਂ ਐਂਡ ਵੱਲ ਨੂੰ ਆ, ਅਗਲੇ ਹਫ਼ਤੇ ਆਪਾਂ ਜ਼ਰੂਰ ਗੱਲ ਕਰਾਂਗੇ। ਅਤੇ ਅਰਸ਼ ਮੱਲੀ ਅਤੇ ਕਹਿ ਰਹੇ ਨੇ ਕਿ ਭਾਜੀ ਟੱਡਰੀਆਂ ਵਾਲੇ ਮੈਨੂੰ ਲੱਗਦਾ ਕਿ ਸੋਸ਼ਲ ਮੀਡੀਆ ਤੋਂ ਕਾਫ਼ੀ ਗਿਆਨ ਇਕੱਠਾ ਕਰਦੇ ਨੇ, ਬਾਜ ਵਾਲੀ ਗੱਲ ਵੀ ਉਹਨਾਂ ਨੇ ਸੋਸ਼ਲ ਮੀਡੀਆ ਤੋਂ ਪੜ੍ਹ ਕੇ ਇਵੇਂ ਹੀ ਛੱਡਤੀ ਸੀ, ਜਿਸ ਦਾ ਕੋਈ ਵੀ ਪਰੂਫ ਨਹੀਂ ਹੈ, ਜਿਵੇਂ ਵਿਗਿਆਨੀ ਇਸ ਚੀਜ਼ ਨੂੰ ਨਕਾਰਦੇ ਨੇ। ਦੇਖੋ ਇਹੀ ਗੱਲ ਹੈ, ਗਿਆਨ ਵੀ ਹੋਣਾ ਕੱਥ ਕੱਥ ਲੁੱਝੇ, ਆਸਾ ਦੀ ਵਾਰ ਦੇ ਵਿੱਚ ਆਉਂਦਾ ਕਿ ਜਦੋਂ ਅਨੁਭਵ ਹੈ ਨਹੀਂ, ਪੜ੍ਹੀਆਂ ਪੜ੍ਹਾਈਆਂ ਸੁਣੀਆਂ ਸੁਣਾਈਆਂ ਚੀਜ਼ਾਂ ਕਹਿ ਦੇਣੀਆਂ, ਉਹ ਉਹਨੂੰ ਦੇਖਣਾ ਨਹੀਂ, ਅੱਖੀਂ ਨਹੀਂ ਦੇਖਣਾ, ਅਨੁਭਵ ਨਹੀਂ ਕਰਨਾ, ਉਦੋਂ ਇਹ ਗੱਲਾਂ ਹੁੰਦੀਆਂ ਨੇ। ਅਤੇ ਚਲੋ, ਸੁਖਪ੍ਰੀਤ ਸਿੱਧੂ ਸਾਡੇ ਨਾਲ ਵਲਿੰਗਟਨ ਨਿਊਜ਼ੀਲੈਂਡ ਤੋਂ ਜੁੜੇ ਨੇ, ਕਹਿੰਦੇ ਪ੍ਰੋਗਰਾਮ ਸੁਣ ਰਹੇ ਹਾਂ ਜੀ, ਬਹੁਤ ਬਹੁਤ ਧੰਨਵਾਦ। ਗੁਰਵਿੰਦਰ ਨੱਤ ਜੀ ਸਾਡੇ ਨਾਲ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਸਤਿ ਸ਼੍ਰੀ ਅਕਾਲ ਬੁਲਾਉਂਦੇ, ਕਹਿੰਦੇ ਨੇ ਬਹੁਤ ਵਧੀਆ ਜਾਣਕਾਰੀ ਜੀ, ਸ਼ੁਕਰਾਨਾ ਜੀ। ਕੋਸ਼ਿਸ਼ ਰਹਿੰਦੀ ਹੈ ਕਿ ਵਧੀਆ ਗੱਲਬਾਤ ਕੀਤੀ ਜਾਵੇ, ਬੈਲੈਂਸਡ ਗੱਲਬਾਤ ਕੀਤੀ ਜਾਵੇ। ਸੋ ਅੱਜ ਦੇ ਪ੍ਰੋਗਰਾਮ ਤੋਂ ਆਪਾਂ ਇਹ ਤੱਤ ਕੱਢਿਆ ਕਿ ਆਉਣ ਵਾਲੇ ਪ੍ਰੋਗਰਾਮਾਂ 'ਚ ਮਹੀਨੇ ਬਾਅਦ ਆਪਾਂ ਇੱਦਾਂ ਦਾ ਇੱਕ ਕਾਲਾਂ ਵਾਲਾ ਪ੍ਰੋਗਰਾਮ ਕਰਿਆ ਕਰੀਏ, ਤਾਂ ਕਿ ਦਿਲ ਵਾਲੀ ਗੱਲ ਜਿਹੜੀ ਹੈ ਸਾਂਝੀ ਹੋ ਸਕੇ। ਸੋ ਚਾਚਾ ਚੰਡੀਗੜ੍ਹੀ ਆ ਦਾ ਐਪੀਸੋਡ ਮੈਂ ਲੈ ਕੇ ਆ ਰਿਹਾ ਕਿ ਬਹੁਤ ਬੰਦੇ ਦੁਨੀਆ ਦੇ ਉੱਤੇ ਦਾਰੂ ਦੇ ਸ਼ੌਕੀਨ ਨੇ, ਦਾਰੂ ਪੀਣੀ, ਉਹਨਾਂ ਨੂੰ ਫਿਰ ਛਡਾਈ ਵੀ ਜਾਂਦੀ ਹੈ, ਲੋਕ ਦੁਖੀ ਵੀ ਹੋ ਜਾਂਦੇ ਆ, ਕਈ ਲੋਕ ਵੈਸੇ ਇੰਜੋਏ ਕਰਦੇ ਨੇ, ਕੋਈ ਮੈਂ ਇੱਦਾਂ ਨਹੀਂ ਹੈਗਾ ਵੀ ਨਹੀਂ ਇਹ ਮਾੜੀ ਚੀਜ਼ ਹੈ, ਪਰ ਜੇ ਇਹ ਦਾਰੂ ਆ, ਮੈਡੀਸਨ ਦੇ ਵਿੱਚ ਪੈਂਦੀ ਹੈ, ਅਲਕੋਹਲ ਕੰਟੈਂਟ ਹੁੰਦਾ, ਪਰ ਜਦੋਂ ਐਡਿਕਸ਼ਨ ਬਣ ਜਾਂਦੀ ਆ, ਪਰਿਵਾਰ ਨੂੰ ਤੋੜਨ ਲੱਗ ਪੈਂਦੀ ਆ, ਸਮਾਜ ਨੂੰ ਤੋੜਨ ਮਰੋੜਨ ਲੱਗ ਪੈਂਦੀ ਹੈ, ਫਿਰ ਘਾਤਕ ਹੋ ਜਾਂਦੀ, ਫਿਰ ਛਡਾਉਣੀ ਪੈਂਦੀ ਆ। ਅਤੇ ਚਾਚੇ ਚੰਡੀਗੜ੍ਹੀਏ ਨੂੰ ਵੀ ਸ਼ਰਾਬ ਛਡਾਈ ਹੋਈ ਸੀ, ਪਰ ਇੱਕ ਦਿਨ ਉਸਦਾ ਫਿਰ ਦਿਲ ਕੀਤਾ ਕਿ ਮੈਂ ਪੀਵਾਂ, ਅਤੇ ਇਸ ਨੂੰ ਉਹਨਾਂ ਨੇ ਇੱਕ ਐਪੀਸੋਡ ਦੇ ਵਿੱਚ ਲਿਖਿਆ ਆ, ਜਿਸ ਨੂੰ ਰਿਕਾਰਡ ਕੀਤਾ ਦਲਜੀਤ ਸਿੰਘ ਹੁਣਾਂ ਨੇ ਬ੍ਰਿਸਬੇਨ ਵਾਲਿਆਂ ਨੇ। ਆਓ ਚਾਚਾ ਚੰਡੀਗੜ੍ਹੀ ਦਾ ਐਪੀਸੋਡ ਸੁਣਦੇ ਹਾਂ।
ਹਰਮ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਦੋਸਤੋ, ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ, ਇੱਕ ਵਾਰ ਫਿਰ ਹਾਜ਼ਰ ਹੋਇਆ ਜੀ ਪ੍ਰੋਗਰਾਮ ਚਾਚਾ ਚੰਡੀਗੜ੍ਹੀਆ ਲੈ ਕੇ, ਜਿਹੜਾ ਕਿ ਡਾਕਟਰ ਗੁਰਨਾਮ ਸਿੰਘ ਪੀਰ ਹੋਣਾ ਦੀ ਲਿਖਿਆ ਹੋਇਆ ਵਿਅੰਗ ਹੈ, ਤੇ ਅੱਜ ਦਾ ਸਿਰਲੇਖ ਹੈ ਚਾਚਾ ਚੰਡੀਗੜ੍ਹੀਆ ਨੇ ਘੁੱਟ ਕਪੀਤੀ, ਤੇ ਮੇਰਾ ਸਾਥ ਨਿਭਾਉਣਗੇ ਦੇਵ ਸਿੱਧੂ ਸਾਹਿਬ ਬ੍ਰਿਸਬੇਨ। ਤੇ ਸ਼ੁਰੂ ਕਰਦੇ ਹਾਂ ਚਾਚਾ ਚੰਡੀਗੜ੍ਹੀਆ ਨੇ ਘੁੱਟ ਕਪੀਤੀ। ਚਾਚਾ ਚੰਡੀਗੜ੍ਹੀਆ ਨੂੰ ਨਾ ਗਮ ਨੇ ਦਵਾਇਆ ਹੋਇਆ ਸੀ, ਨਾ ਕਿਸੇ ਖੁਸ਼ੀ ਦੀ ਖਰਮਾਸੀ ਚੜ੍ਹੀ ਹੋਈ ਸੀ, ਨਾ ਕੋਈ ਘਾਟਾ ਪਿਆ ਸੀ ਤੇ ਨਾ ਕੋਈ ਮੁਨਾਫਾ ਹੋਇਆ ਸੀ। ਚਾਚਾ ਨਾ ਕਿਸੇ ਦੀ ਬਰਾਤ ਚੜ੍ਹ ਰਿਹਾ ਸੀ ਤੇ ਨਾ ਆਪਣਾ ਮੁਕਲਾਵਾ ਲੈ ਕੇ ਆਇਆ ਹੋਇਆ ਸੀ। ਨਾ ਸਰਦੀ ਸੀ ਨਾ ਗਰਮੀ, ਨਾ ਮੀਂਹ ਪੈ ਰਿਹਾ ਸੀ ਨਾ ਗਰਮੀ ਨਾਲ ਪੈਦਾ ਹੋਇਆ ਮੱਛਰ ਲੜ ਰਿਹਾ ਸੀ। ਨਾ ਕੋਈ ਮਿੱਤਰ ਪਿਆਰਾ ਮਿਲਣ ਆਇਆ ਸੀ, ਨਾ ਕਿਸੇ ਦਿਲਾਂ ਦੇ ਜਾਨੀ ਦਾ ਵਿਛੋੜਾ ਸਤਾ ਰਿਹਾ ਸੀ। ਚਾਚਾ ਨਾ ਤਾਂ ਕਿਸੇ ਸਫ਼ਰ ਨੇ ਨਡਾਲ ਕੀਤਾ ਸੀ ਤੇ ਨਾ ਅਨਿੰਦਰੇ ਕਰਕੇ ਮੰਜੇ ਤੇ ਪਿਆ ਉਸਲ ਬੱਟੇ ਲੈ ਰਿਹਾ ਸੀ। ਗੱਲ ਕੀ, ਬਾਹਰ ਲੱਗਦਿਆਂ ਕੋਈ ਵੀ ਐਸਾ ਪੁੱਠਾ ਸਿੱਧਾ ਬਹਾਨਾ ਨਹੀਂ ਸੀ ਜਿਸ ਕਰਕੇ ਉਸਨੂੰ ਦਾਰੂ ਪੀਣੀ ਪੈ ਜਾਵੇ। ਬਸ ਗੱਲ ਇੰਨੀ ਹੋਈ ਕਿ ਸਿੰਗਾਪੁਰ ਤੋਂ ਆਏ ਇੱਕ ਸੰਗੀ ਸਾਥੀ ਨੇ ਉਸਦੇ ਭਰਾ ਵੱਲੋਂ ਭੇਜੀ ਬਿਸਕੀ ਦੀ ਬੋਤਲ ਆ ਫੜਾਈ। ਚਾਚਾ ਚੰਡੀਗੜ੍ਹੀਆ ਕਾਫੀ ਦੇਰ ਤੱਕ ਬੰਦ ਬੋਤਲ ਨੂੰ ਸੁੰਘਦਾ ਰਿਹਾ। ਗਲੀ ਵਿੱਚ ਦੀ ਲੰਘਦੇ ਕਿਸੇ ਗੱਭਰੂ ਨੇ ਬੋਲੀ ਪਾਈ, ਨਾਭੇ ਦੀ ਇਹ ਬੰਦ ਬੋਤਲੇ ਤੈਨੂੰ ਦੇਖ ਕੇ ਨਸ਼ਾ ਚੜ੍ਹ ਜਾਵੇ, ਤੇ ਚਾਚੇ ਨੇ ਬਿਸਕੀ ਦੀ ਬੋਤਲ ਘੁੱਟ ਕੇ ਸੀਨੇ ਨਾਲ ਲਾ ਲਈ। ਚਾਚਾ ਚੰਡੀਗੜ੍ਹੀਆ ਨੇ ਡਾਇਨਿੰਗ ਟੇਬਲ ਤੇ ਬੋਤਲ ਰੱਖ ਕੇ ਇੱਧਰ ਉੱਧਰ ਝਾਤ ਮਾਰੀ, ਘਰ ਦਾ ਕੋਈ ਜੀ ਨੇੜੇ ਤੇੜੇ ਨਹੀਂ ਸੀ ਦਿਸ ਰਿਹਾ। ਚਾਚੇ ਨੇ ਸੋਚਿਆ ਕਿ ਚਾਚੀ ਵੀ ਪੇਕੇ ਗਈ ਹੋਈ ਹੈ, ਇਸ ਲਈ ਕਿਉਂ ਨਾ ਅੱਜ ਸਹੁੰ ਭੰਨ ਕੇ ਦੋ ਘੁੱਟ ਬਿਸਕੀ ਪੀ ਕੇ ਦੇਖੀ ਜਾਵੇ। ਚਾਚੇ ਨੇ ਬੜੇ ਆਦਰ ਮਾਣ ਨਾਲ ਉਮਰ ਖਿਆਮ ਦੀ ਤਸਵੀਰ ਅੱਗੇ ਖੜੇ ਹੋ ਕੇ ਬੋਤਲ ਦਾ ਡੱਟ ਪੁੱਟਿਆ ਤੇ ਇੱਕ ਗਲਾਸ ਵਿੱਚ ਵੱਡਾ ਪੈਗ ਪਾ ਕੇ ਸੋਡੇ ਦੀ ਅੱਧੀ ਬੋਤਲ ਉਟਾ ਲਈ। ਚਾਚਾ ਚੰਡੀਗੜ੍ਹੀਆ ਨੂੰ ਇਸ ਤਰ੍ਹਾਂ ਜਾਪਿਆ ਜਿਵੇਂ ਉਮਰ ਖਿਆਮ ਕਹਿ ਰਿਹਾ ਹੁੰਦਾ ਹੈ, ਚਾਚੇ ਨੂੰ ਆਪਣੇ ਇੱਕ ਦੋਸਤ ਜੱਜ ਸਾਹਿਬ ਦੀ ਗੱਲ ਯਾਦ ਆਈ। ਉਸਨੇ ਇੱਕ ਦਿਨ ਸ਼ਰਾਬ ਪੀਣ ਦੇ ਅੰਦਾਜ਼ ਦਾ ਜ਼ਿਕਰ ਕਰਦਿਆਂ ਕਿਹਾ, ਇਸ ਪ੍ਰਥਾ ਤੇ ਇੱਕ ਪੰਜਾਬੀ ਕਵੀ ਨੇ ਕੁਝ ਇਸ ਤਰ੍ਹਾਂ ਲਿਖਿਆ ਸੀ, ਪੀ ਗਏ ਲੈ ਦੋਸਤੋ ਜੱਟ ਪੀ ਗਏ, ਖੋਲ ਕੇ ਡੱਟ ਪੀ ਗਏ, ਗਟਾ ਗੱਟ ਪੀ ਗਏ, ਚਟਾਪਟ ਪੀ ਗਏ, ਫਟਾਫਟ ਪੀ ਗਏ, ਲਟਾ ਲੱਟ ਪੀ ਗਏ, ਪੀ ਗਏ ਪੀ ਗਏ ਪੀ ਗਏ ਜੀ। ਤੇ ਬੋਤਲ ਦੀ ਸਿੱਖਿਆ ਪੜ੍ਹਨ ਅਤੇ ਆਰਤੀ ਉਤਾਰਨ ਵਾਲੇ ਰਸਮਾਂ ਰਿਵਾਜਾਂ ਵਿੱਚ ਹੀ ਉਲਝੇ ਰਹੇ। ਚਾਚਾ ਚੰਡੀਗੜ੍ਹੀਆ ਨੇ ਗਲਾਸ ਮੂੰਹ ਨੂੰ ਲਾਇਆ ਤੇ ਕੁੜੈਣ ਪੀਣ ਵਾਲਿਆਂ ਵਾਂਗ ਫਟਾਫਟ ਤੇ ਗਟਾਗਟ ਪੀ ਗਿਆ। ਚਾਚਾ ਚੰਡੀਗੜ੍ਹੀਆ ਨੂੰ ਉਹ ਅੰਗਰੇਜ਼ ਅਫਸਰ ਯਾਦ ਆਇਆ ਜੋ ਕਿਸੇ ਫੌਜੀ ਦੇ ਘਰ ਪਏ ਸਮਾਨ ਦੀ ਇਨਵੈਂਟਰੀ ਬਣਾਉਣ ਗਿਆ ਸੀ। ਉਸਨੇ ਲਿਖਿਆ, ਫਿਰ ਸੋਚਿਆ ਕਿ ਬਾਕੀ ਸਮਾਨ ਤਾਂ ਠੀਕ ਹੈ, ਜੇ ਬਿਸਕੀ ਦੀ ਸਾਬਤ ਬੋਤਲ ਦੇ ਥਾਂ ਦੋ ਪੈਗ ਘੱਟ ਲਿਖ ਦਿੱਤੇ ਜਾਣ ਤਾਂ ਕੀ ਹਰਜ ਹੈ। ਦੋ ਪੈਗ ਪੀ ਕੇ ਸਾਰੇ ਸਮਾਨ ਦੀ ਲਿਸਟ ਦੁਹਰਾਈ ਤੇ ਲਿਖਿਆ, ਫਿਰ ਤੀਜਾ ਪੈਗ ਪੀ ਕੇ ਲਿਖਿਆ, ਫਿਰ ਦੋ ਤਿੰਨ ਪੈਗ ਪੀ ਕੇ ਲਿਖਿਆ,
ਮੇਜ਼ ਤੇ ਅੱਧੀ ਬੋਤਲ ਪਈ ਹੈ।
ਚਾਚੇ ਨੇ ਜਦੋਂ ਤੀਜਾ ਪੈਗ ਪੀਤਾ ਤਾਂ ਸਾਰੀ ਕੋਠੀ ਘੁੰਮਣ ਲੱਗੀ। ਚਾਚਾ ਕਹਿਣ ਲੱਗਾ, ਇੰਨੇ ਨੂੰ ਚਾਚਾ ਚੰਡੀਗੜ੍ਹੀਆ ਨੇ ਦੇਖਿਆ ਕਿ ਚਾਚੀ ਘੂਕਦੀ ਆ ਰਹੀ ਸੀ, ਉਸਦੇ ਨਾਲ ਨਾਲ ਘਰ ਦੀ ਹਰ ਪੌੜੀ ਘੂਕ ਰਹੀ ਸੀ। ਚਾਚੇ ਨੇ ਅੱਗੇ ਵੱਧ ਕੇ ਸਵਾਗਤ ਕੀਤਾ ਤੇ ਕਹਿਣ ਲੱਗਾ, ਐ ਸਾਕੀਆ ਸ਼ੁਕਰ ਹੈ, ਅੱਜ ਦੋ ਘੁੱਟ ਤੇਰੀ ਮਿਹਰਬਾਨੀ ਦੇ ਪੀਣ ਨੂੰ ਮਿਲਣਗੇ। ਚਾਚੀ ਲਾਲ ਪੀਲੀ ਹੋ ਗਈ ਤੇ ਕਹਿਣ ਲੱਗੀ, ਮੇਰਾ ਯਾਰ ਸ਼ਰਾਬੀ ਨੀ, ਮੇਰਾ ਯਾਰ ਸ਼ਰਾਬੀ ਨੀ, ਮਾਹੀ ਮੇਰੇ ਨੂੰ ਅੰਦਰ ਸੁੱਟ ਕੇ ਬਾਹਰੋਂ ਲਾ ਦਿਓ ਜੰਦਰਾ, ਖੂਹ ਵਿੱਚ ਸੁੱਟ ਦਿਓ ਚਾਬੀ ਨੀ, ਮੇਰਾ ਯਾਰ ਸ਼ਰਾਬੀ ਨੀ, ਮੇਰਾ ਯਾਰ ਸ਼ਰਾਬੀ ਨੀ। ਚਾਚੀ ਕਹਿਣ ਲੱਗੀ, ਚਾਚਾ ਕਹਿਣ ਲੱਗਾ, ਮਤ ਸਮਝ ਕੇ ਮੈਂ ਸ਼ਰਾਬੀ ਹਾਂ, ਮੈਂ ਪੂਰੀ ਹੋਸ਼ ਵਿੱਚ ਹਾਂ, ਮੇਰਾ ਦਿਲ ਦਿਮਾਗ ਸਭ ਕੁਝ ਠੀਕ ਹੈ, ਪਰ ਮੈਂ ਤੈਨੂੰ ਦੱਸਣਾ ਚਾਹੁੰਦਾ ਹਾਂ ਕਿ ਹੁਣ ਜ਼ਮੀਨ ਵੇਚ ਦੇਣੀ ਚਾਹੀਦੀ ਹੈ, ਇੱਕ ਵਧੀਆ ਜਿਹੀ ਕਾਰ ਲੈਣੀ ਚਾਹੀਦੀ ਹੈ, ਧਰਤ ਦੀ ਸੈਰ ਕਰਨੀ ਚਾਹੀਦੀ ਹੈ, ਤੂੰ ਉੱਚੀ ਏਡੀ ਦੀ ਗੁਰਗਾਬੀ ਪਾ ਲੈ, ਅਸੀਂ ਹੁਣ ਬਲੈਤ ਚੱਲਾਂਗੇ, ਵੱਡੀਆਂ ਵੱਡੀਆਂ ਕਲੱਬਾਂ ਵਿੱਚ ਹੁਣ ਡਾਂਸ ਹੋਇਆ ਕਰਾਂਗੇ। ਚਾਚੀ ਫਿਰ ਲਾਲ ਪੀਲੀ ਹੋਈ ਤੇ ਕਹਿਣ ਲੱਗੀ, ਚਾਚਾ ਕਹਿਣ ਲੱਗਾ, ਅਸੀਂ ਫਰਮਾ ਰਹੇ ਹਾਂ ਸਾਡਾ ਕੋਈ ਬਕਣ ਦਾ ਮਨੋਰਥ ਨਹੀਂ, ਹਾਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਅਸੀਂ ਉੱਕਾ ਸ਼ਰਾਬੀ ਨਹੀਂ ਹਾਂ। ਚਾਚਾ ਫਿਰ ਪਾਕਿਸਤਾਨ ਦੇ ਇੱਕ ਪ੍ਰਸਿੱਧ ਗਾਇਕ ਦਾ ਗਾਣਾ ਗਾਉਣ ਲੱਗ ਪਿਆ, ਜਿਸਦਾ ਮਤਲਬ ਸੀ ਕਿ ਜੇ ਥੋੜੀ ਜਿਹੀ ਪੀ ਲਈ ਤਾਂ ਹੰਗਾਮਾ ਕਿਉਂ ਕਰ ਰਹੇ ਹੋ। ਚਾਚੇ ਦੇ ਦਿਲ ਦਿਮਾਗ ਤੇ ਪੀ ਕੇ ਸਾਰੇ ਸ਼ਾਇਰ ਸਵਾਰ ਹੋ ਗਏ, ਕਦੇ ਉਹ ਗਾਲਿਬ ਦਾ ਸ਼ੇਰ ਸੁਣਾਵੇ, ਕਦੇ ਮੀਰ ਤੱਕੀ ਮੀਰ ਦਾ, ਕਦੇ ਗੋਰਖਪੁਰੀ ਦਾ, ਕਦੇ ਮੱਲ ਸਿਆਣੀ ਦਾ, ਕਦੇ ਜੋਸ਼ ਮਲੀਆਵਾਦੀ ਤੇ ਕਦੇ ਬੇਦੀ ਸਾਹਿਬ ਦਾ, ਅਤੇ ਉਂਗਲ ਉੱਚੀ ਕਰਕੇ ਕਹੇ, ਇਹ ਦੁਨੀਆ ਭਰ ਦੇ ਸਾਹਿਤਕਾਰ ਬਿਲਕੁਲ ਠੀਕ ਫਰਮਾਉਂਦੇ ਹਨ ਕਿ ਬਿਨਾਂ ਪੀਤਿਆਂ ਦਿਮਾਗ ਕਦੇ ਨਹੀਂ ਚੱਲਦਾ, ਇਸ ਲਈ ਪੀਣੀ ਚਾਹੀਦੀ ਹੈ। ਜਿਸ ਕਾਫਰ ਨੇ ਕਦੇ ਨਹੀਂ ਪੀਤੀ, ਉਸਨੂੰ ਕੀ ਪਤਾ ਇਹ ਦੇਵਤਿਆਂ ਨੇ ਸਮੁੰਦਰ ਕਿਉਂ ਰੜਕਿਆ ਸੀ। ਸਰਦਾਰਨੀਏ, ਮੈਂ ਇੱਕ ਵਾਰ ਡਾਕਟਰ ਐਨ ਬੀ ਗੋਡਗਿੱਲ ਸਾਹਿਬ ਨੂੰ, ਜੋ ਉਸ ਵੇਲੇ ਪੰਜਾਬ ਦੇ ਗਵਰਨਰ ਸਨ, ਕਰਨਾਲ ਜ਼ਿਲ੍ਹੇ ਦੇ ਇੱਕ ਪਿੰਡ ਸ਼ਰੀਫਗੜ੍ਹ ਵਿੱਚ ਲੈ ਗਿਆ, ਜਿੱਥੇ ਨਸ਼ਾਬੰਦੀ ਦੀ ਕਾਨਫਰੰਸ ਸੀ। ਡਾਕਟਰ ਗੈਂਡਬਿਲ ਠੀਕ ਕਹਿ ਰਹੇ ਸਨ। ਚਾਚੀ ਪਰੇਸ਼ਾਨ ਹੋ ਕੇ ਰੋਣ ਲੱਗ ਪਈ। ਚਾਚਾ ਕਹਿਣ ਲੱਗਾ, ਨਾ ਰੋ ਮੇਰੀ ਜਾਨ, ਨਾ ਰੋ, ਜੇ ਘੁੱਟ ਪੀਤੀ ਹੈ ਤਾਂ ਕੋਈ ਕਹਿਰ ਨਹੀਂ ਆ ਚੱਲਿਆ, ਪਿੰਡ ਪਿੰਡ ਹੈ, ਸ਼ਹਿਰ ਨਹੀਂ ਹੋ ਚੱਲਿਆ, ਤੜਕਾ ਤੜਕਾ ਹੈ, ਦੁਪਹਿਰ ਨਹੀਂ ਹੋ ਚੱਲਿਆ, ਪਿਆਰ ਪਿਆਰ ਹੈ, ਬੈਰ ਨਹੀਂ ਹੋ ਚੱਲਿਆ। ਇੰਨੇ ਨੂੰ ਚਾਚੇ ਦੇ ਜਵਾਕ ਵੀ ਆ ਗਏ। ਚਾਚੇ ਨੇ ਸਾਰਿਆਂ ਦੇ ਮੱਥੇ ਚੁੰਮੇ ਤੇ ਕਹਿਣ ਲੱਗਾ, ਪੁੱਤਰੋ, ਤੁਹਾਡੀ ਮਾਂ ਬੜੀ ਔਖੀ ਹੈ, ਇਸ ਨੂੰ ਪਤਾ ਨਹੀਂ ਕਿ ਅੱਜ ਅਸੀਂ ਕਿਸ ਰੰਗ ਵਿੱਚ ਹਾਂ, ਅੱਜ ਰਾਜ ਭਾਗ ਬਖਸ਼ ਸਕਦੇ ਹਾਂ। ਤੁਹਾਡੀ ਮਾਂ ਕਿਹਾ ਕਰਦੀ ਸੀ ਕਿ 40 ਸਾਲ ਹੋ ਗਏ ਕਮਾਈ ਕਰਦਿਆਂ, ਇਸ ਸ਼ਹਿਰ ਵਿੱਚ ਕੋਈ ਛੋਟੀ ਮੋਟੀ ਜਾਇਦਾਦ ਵੀ ਨਾ ਬਣਾਈ ਜਿੱਥੋਂ ਕਿਰਾਇਆ ਆ ਸਕਦਾ। ਲਓ ਪੁੱਤਰੋ, 17 ਸੈਕਟਰ ਦੇ ਸਾਰੇ ਸਿਨਮੇ ਤੁਹਾਡੇ ਨਾਂ ਲਗਵਾ ਦੇਣੇ ਹਨ, ਆਪਣੀ ਕੋਠੀ ਦੇ ਸਾਹਮਣੇ ਇੱਕ ਕਨਾਡ ਪਲੇਸ ਬਣੇਗਾ, ਇਹ ਸਾਰਾ ਕਨਾਡ ਪਲੇਸ ਤੁਹਾਡਾ ਹੋਵੇਗਾ। ਪਰ ਮੈਂ ਤੁਹਾਤੋਂ ਪੁੱਛਦਾ ਹਾਂ ਕਿ ਜਦੋਂ ਅਰਬਾਂ ਖਰਬਾਂ ਦੀ ਜਾਇਦਾਦ ਬਣ ਗਈ, ਕੀ ਫਿਰ ਤੁਸੀਂ ਸੋਨੇ ਦੀਆਂ ਰੋਟੀਆਂ ਖਾਇਆ ਕਰੋਗੇ? ਚਲੋ, ਤੁਹਾਡੀ ਮਾਂ ਜੋ ਕਹਿੰਦੀ ਹੈ ਕਰੋ, ਸੋਨੇ ਦੀਆਂ ਖਾਓ ਜਾਂ ਛੋਲਿਆਂ ਦੀਆਂ, ਕਣਕ ਦੀਆਂ ਖਾਓ ਜਾਂ ਬਾਜਰੇ ਦੀਆਂ, ਖਾਵੋ ਉਹ ਜਿਸ ਨਾਲ ਅਕਲ ਵਧੇ, ਰਹੀਏ ਸ਼ਹਿਰ ਭਾਵੇਂ ਹੋਵੇ ਕਹਿਰ, ਖਾਈਏ ਕਣਕ ਭਾਵੇਂ ਹੋਵੇ ਜ਼ਹਿਰ। ਇਸ ਲਈ ਪੁੱਤਰੋ, ਢੋਲ ਵਿੱਚ ਪਈ ਕਣਕ ਕੱਢੋ, ਉਸਨੂੰ ਧੋ ਕੇ ਸੁੱਕਣੀ ਪਾਓ, ਜਦੋਂ ਸੁੱਕ ਜਾਵੇ ਫਿਰ 20 ਸੈਕਟਰ ਦੀ ਮਸ਼ੀਨ ਤੋਂ ਫਿਆ ਕੇ ਲਿਆਵੋ, ਕਣਕ ਖਾਵੋ, ਵਾਹਿਗੁਰੂ ਨੇ ਕਣਕ ਦਿੱਤੀ ਹੈ, ਕਣਕ ਦੇ ਇੱਕ ਦਾਣੇ ਪਿੱਛੇ ਆਪਣੇ ਵੱਡੇ ਵਡੇਰੇ ਸੁਰਗਾਂ ਵਿੱਚੋਂ ਕੱਢੇ ਗਏ ਸਨ। ਚਾਚੀ ਬੱਚਿਆਂ ਨੂੰ ਸੰਬੋਧਨ ਕਰਕੇ ਕਹਿਣ ਲੱਗੀ, ਚਾਚਾ ਚੰਡੀਗੜ੍ਹੀਆ ਕਹਿਣ ਲੱਗਾ, ਬੇਗਮ ਪਾਰਾ ਜੀ, ਅਸੀਂ ਘੁੱਟ ਪੀ ਲਈ ਹੈ ਤਾਂ ਕੋਈ ਕਹਿਰ ਤਾਂ ਨਹੀਂ ਵਰਤ ਗਿਆ, ਉਹ ਅਸੀਂ ਸ਼ਰਾਬੀ ਨਹੀਂ ਹਾਂ, ਸਾਨੂੰ ਸਾਰੀ ਹੋਸ਼ ਹੈ। ਚਾਚੇ ਦਾ ਇੱਕ ਪੁੱਤਰ ਚਾਚੇ ਵੱਲ ਵੇਖ ਕੇ ਖੜਖੜਾ ਕੇ ਹੱਸਿਆ। ਚਾਚੇ ਨੇ ਕੋਟ ਪੁੱਠਾ ਪਾਇਆ ਹੋਇਆ ਸੀ ਤੇ ਪੱਗ ਤੇ ਪੱਗ ਚੜ੍ਹੀ ਹੋਈ ਸੀ, ਹੋਰ ਤਾਂ ਹੋਰ ਖੱਬਾ ਬੂਟ ਸੱਜੇ ਪੈਰ ਵਿੱਚ ਤੇ ਸੱਜਾ ਬੂਟ ਖੱਬੇ ਪੈਰ ਵਿੱਚ ਪਾਇਆ ਹੋਇਆ ਸੀ। ਚਾਚੇ ਦਾ ਇੱਕ ਲਾਡਲਾ ਕਹਿਣ ਲੱਗਾ, ਚਾਚਾ ਕਹਿਣ ਲੱਗਾ, ਬੇਟਾ ਤੈਨੂੰ ਕਿਵੇਂ ਪਤਾ ਲੱਗਾ ਕਿ ਅਸੀਂ ਕਿਧਰੇ ਮੱਥਾ ਮਾਰਿਆ ਹੈ? ਇਹ ਉਹ ਕਹਿਣ ਲੱਗਾ, ਤੇ ਚਾਚਾ ਕਹਿਣ ਲੱਗਾ ਹੈ ਹੈ ਤੇਰਾ ਪਿਓ ਸ਼ਰਾਬ ਪੀ ਕੇ ਆਇਆ ਤੇ ਜਿਹੜੇ ਸ਼ੀਸ਼ੇ ਦੇ ਮਗਰ ਤੇਰੇ ਪਿਓ ਵਰਗਾ ਬੰਦਾ ਖੜਾ ਸੀ ਉਹ ਉਸਦੇ ਮੱਥੇ ਤੇ ਮਲਮ ਲਗਾ ਰਿਹਾ ਸੀ। ਇੰਨੇ ਨੂੰ ਚਾਚੇ ਦੇ 5-7 ਯਾਰ ਇਕੱਠੇ ਹੋ ਕੇ ਆ ਗਏ। ਇਹ ਕੌਣ ਜੀ? ਅਨੰਤ ਸਿੰਘ ਕਾਬਲੀ। ਇਹ ਕੌਣ ਜੀ? ਜੇ ਐਲ ਨੰਦਾ। ਇਹ ਕੌਣ ਜੀ? ਨਿਰੰਜਨ ਸ਼ਰਮਾ। ਇਹ ਕਿਹੜੇ ਸੱਜਣ ਜੀ? ਕੌਸ਼ਿਕ ਸਾਹਿਬ। ਇਹ ਕੌਣ ਜੀ? ਇਹ ਦਿੱਲੀ ਤੋਂ ਆਏ ਦਾਤਾ ਜੀ। ਇਹ ਕੌਣ ਜੀ? ਇਹ ਕੇ ਐਲ ਗਰਗ ਜੀ ਹਨ। ਇਹ ਜਾਂਗਲੀ ਹੈ। ਇਹ ਤਖਤ ਸਿੰਘ ਕੋਮਲ ਹੈ। ਇਹ ਪ੍ਰਧਾਨ ਜੀ ਹਨ। ਇਹ ਤੇ ਇਹ ਉਹ ਹੈ ਉਹ ਹੈ। ਇਹ ਸਾਰੇ ਚਾਚੇ ਦੇ ਯਾਰ ਬੇਲੀ ਹਨ। ਚਾਚੇ ਨੇ ਚਾਚੀ ਨੂੰ ਕਿਹਾ ਇਹਨਾਂ ਸਾਰਿਆਂ ਨੂੰ ਘੁੱਟ ਘੁੱਟ ਪਿਲਾਓ। ਚਾਚਾ ਚੰਡੀਗੜ੍ਹੀਆ ਨੇ ਨਿੱਤ ਨਿੱਤ ਨਹੀਂ ਸ਼ਰਾਬੀ ਹੋਣਾ। ਜੇ ਅੱਜ ਚਾਚੇ ਨੇ ਘੁੱਟ ਪੀਤੀ ਹੈ ਤਾਂ ਚਾਚੇ ਦੇ ਯਾਰ ਵੀ 2 ਘੁੱਟ ਪੀਣਗੇ। ਚਾਚੇ ਦਾ ਇੱਕ ਯਾਰ ਕਹਿਣ ਲੱਗਾ ਚਾਚਾ ਕਹਿਣ ਲੱਗਾ ਅੱਜ ਪੈਸੇ ਕਿਸੇ ਨੂੰ ਨਹੀਂ ਦੇਣੇ ਪੈਣਗੇ। ਜੇ ਸਾਨੂੰ 4 ਗਾਲਾਂ ਨਿਕਲਣਗੀਆਂ ਤਾਂ ਤੁਹਾਨੂੰ ਵੀ 4-4 ਮਿਲਣਗੀਆਂ। ਜੇ ਸਾਡੇ 2 ਧੱਕੇ ਪਏ ਤਾਂ ਤੁਹਾਨੂੰ ਵੀ 2-2 ਧੱਕੇ ਸਹਿਣੇ ਪੈਣਗੇ। ਅਸੀਂ ਭਾਵੇਂ ਸ਼ਰਾਬੀ ਨਹੀਂ ਹਾਂ ਪਰ ਸ਼ਰਾਬੀਆਂ ਵਾਲੀ ਸਜ਼ਾ ਸਹਿਣ ਲਈ ਤਿਆਰ ਹਾਂ। ਤੁਹਾਡੀ ਚਾਚੀ ਪੋਤਰੀ ਹੋਈ ਹੈ, ਉਸਨੂੰ ਸਮਝਾ ਦਿਓ ਕਿ ਅਸੀਂ ਦਾਰੂ ਨਹੀਂ ਪੀਤੀ, ਅਸੀਂ ਕੋਈ ਸ਼ਰਾਬੀ ਨਹੀਂ ਹਾਂ। ਸਾਨੂੰ ਪੂਰੀ ਹੋਸ਼ ਹੈ ਪਰ ਜੇ ਹੋਸ਼ ਸਾਡੇ ਪਿੱਛੇ ਹੈ ਤਾਂ ਸਾਨੂੰ ਉਸਦੀ ਕੋਈ ਲੋੜ ਨਹੀਂ। ਚਾਚੀ ਨੇ ਚਾਚੇ ਦੇ ਦੋਸਤਾਂ ਵੱਲ ਘੂਰ ਕੇ ਵੇਖਿਆ ਤੇ ਕਹਿਣ ਲੱਗੀ ਤੇ ਉਹ ਕਹਿਣ ਲੱਗੇ ਚਾਚਾ ਕਹਿਣ ਲੱਗਾ ਮੈਂ ਉਸੇ ਤਰ੍ਹਾਂ ਦਾ ਨਹੀਂ ਹੋਣਾ ਚਾਹੁੰਦਾ ਜਿੱਥੇ ਗਮ ਸਤਾਉਣ, ਬਿੱਲ ਲੈਣ ਵਾਲੇ ਤੰਗ ਕਰਨ। ਤੇ ਫਿਰ ਚੁਟਕੀ ਮਾਰ ਕੇ ਕਹਿਣ ਲੱਗਾ ਜਬ ਦਿਲ ਕੋ ਸਤਾਏ ਗਮ, ਛੇੜ ਸਕੀ ਸਰਗਮ, ਨਾ ਤੁਮ ਕਮ ਨਾ ਹਮ ਕਮ, ਹਮ ਸਭ ਸ਼ਲਗਮ, ਬੇਗਮ ਬੇਗਮ ਬੇਗਮ। ਚਾਚਾ ਡਿੱਗਦਾ ਟਹਿੰਦਾ ਮੰਜੇ ਤੇ ਮੂੰਹਦੇ ਮੂੰਹ ਜਾ ਪਿਆ ਤੇ ਪਤਾ ਨਹੀਂ ਕਦੋਂ ਸੌਂ ਗਿਆ। ਜਦੋਂ ਚਾਚਾ ਉੱਠਿਆ ਤਾਂ ਉਸਦੇ ਸਾਹਮਣੇ ਰੱਖੇ ਮੇਜ਼ ਤੇ ਕੁਝ ਅਖਬਾਰਾਂ ਤੇ ਗੁੜ ਵਾਲੀ ਚਾਹ ਦਾ ਭਰਿਆ ਹੋਇਆ ਗਲਾਸ ਪਿਆ ਸੀ। ਚਾਚੇ ਨੇ 2-3 ਵਾਰ ਬੁੱਲਾਂ ਤੇ ਜੀਭ ਫੇਰੀ ਤੇ ਕਹਿਣ ਲੱਗਾ ਪਤਾ ਨਹੀਂ ਰਾਤ ਪੀਤੀ ਸੀ ਜਾਂ ਇਹ ਕਿਸੇ ਸੁਪਨੇ ਦੀ ਕਾਰਵਾਈ ਹੈ। ਯਾਰ ਮਿੱਤਰ ਕਿੱਧਰ ਗਏ? ਦੋਸਤੋ ਤੁਸੀਂ ਸੁਣ ਰਹੇ ਸੀ ਚਾਚਾ ਚੰਡੀਗੜ੍ਹੀਆ ਤੇ ਚਾਚਾ ਚੰਡੀਗੜ੍ਹੀਆ ਨੇ ਘੁੱਟ ਪੀਤੀ, ਸ਼ਰਾਬ ਦੇ ਅਸਰ ਦੇ ਬਾਰੇ ਗੱਲਬਾਤ ਕੀਤੀ ਸੀ। ਮਿਲਾਂਗੇ ਹੁਣ ਅਗਲੇ ਐਪੀਸੋਡ ਦੇ ਵਿੱਚ, ਉਦੋਂ ਤੱਕ ਆਪਣਾ ਖਿਆਲ ਰੱਖਿਓ। ਤੁਹਾਡਾ ਬਹੁਤ ਬਹੁਤ ਧੰਨਵਾਦ।
ਚਾਚਾ ਚੰਡੀਗੜ੍ਹੀ ਨੇ ਘੁੱਟ ਪੀਤੀ ਇਹ ਐਪੀਸੋਡ ਸੁਣ ਰਹੇ ਸੀ ਤੇ ਇਸ ਦੌਰਾਨ ਕੁਲਵਰਨ ਸਿੰਘ ਤਾ ਹੁਣੀ ਸਾਡੇ ਨਾਲ ਜੁੜੇ ਨੇ ਸਵੀਡਨ ਤੋਂ, ਰਾਜ ਬੇਕਰਫੀਲਡ ਕੈਲੀਫੋਰਨੀਆ ਤੋਂ। ਔਰ ਦੋਨਾਂ ਨੇ ਧਿਆਨ ਦਵਾਇਆ ਕਿ ਦੇਵ ਹੁਣਾਂ ਦੀ ਆਵਾਜ਼ ਜਿਹੜੀ ਆ ਠੀਕ ਤਰ੍ਹਾਂ ਨਹੀਂ ਪਹੁੰਚ ਪਾਈ ਰੇਡੀਓ 'ਤੇ। ਹਾਂ, ਥੋੜ੍ਹੀ ਜਿਹੀ ਸਮੱਸਿਆ ਮੈਂ ਵੀ ਨੋਟ ਕੀਤੀ ਆ ਅਤੇ ਆਉਣ ਵਾਲੇ ਐਪੀਸੋਡਾਂ 'ਚ ਇਹਨੂੰ ਫਿਕਸ ਕਰ ਦਿੱਤਾ ਜਾਊਗਾ ਅਤੇ ਇਹ ਜਿਹੜੇ ਐਪੀਸੋਡ ਆ ਐਕਚੁਲੀ ਪੋਡਕਾਸਟ ਦੇ ਵਿੱਚ ਸਹੀ ਹੋਣਗੇ, ਸੋ ਤੁਸੀਂ ਉੱਥੇ ਜ਼ਰੂਰ ਇਹਨਾਂ ਨੂੰ ਸੁਣ ਸਕਦੇ ਹੋ। ਬੜਾ ਆਲਾ ਦਰਜੇ ਦਾ ਕੰਮ ਕਰ ਰਹੇ ਨੇ ਸਾਰੀ ਟੀਮ, ਚਾਚਾ ਚੰਡੀਗੜ੍ਹੀ ਦੀ ਰਿਕਾਰਡਿੰਗਸ ਚੱਲ ਰਹੀਆਂ ਨੇ। ਜਗਤਾਰ ਗਿੱਲ ਭਾਅ ਜੀ ਹਾਂਗਕਾਂਗ ਤੋਂ ਸਾਡੇ ਨਾਲ ਸ਼ਾਮਿਲ ਹੋਏ ਨੇ ਪ੍ਰੋਗਰਾਮ ਦੇ ਵਿੱਚ, ਕਹਿੰਦੇ ਚਾਹੇ ਤੁਸੀਂ ਕਿੰਨੀ ਵੀ ਸਖ਼ਤ ਮਿਹਨਤ ਕਰ ਲਵੋ ਸਮੁੰਦਰ ਅਤੇ ਮੌਸਮ ਨੂੰ ਨਹੀਂ ਬਦਲ ਸਕਦੇ, ਪਰ ਇਹਨਾਂ ਹਾਲਾਤਾਂ ਨੂੰ ਪਾਰ ਕਰਨਾ ਜ਼ਰੂਰ ਸਿੱਖ ਸਕਦੇ ਹੋ। ਬਹੁਤ ਖੂਬਸੂਰਤ ਵਿਚਾਰ ਅਤੇ ਪਿਆਰਿਓ ਸਮਾਂ ਹੋ ਗਿਆ ਕਾਫੀ, ਅਤੇ ਅੱਜ ਬੜਾ ਆਨੰਦ ਆਇਆ ਪ੍ਰੋਗਰਾਮ ਕਰਕੇ, ਤੁਹਾਡੀਆਂ ਗੱਲਾਂ ਬਾਤਾਂ ਸੁਣ ਕੇ। ਦੇਸ਼ ਵਿਦੇਸ਼ ਤੋਂ ਤੁਸੀਂ ਸਾਡੇ ਨਾਲ ਜੁੜੇ ਹੋਏ ਨੇ ਅਤੇ ਲਓ ਫਿਰ ਜਾਂਦੇ ਜਾਂਦੇ ਤੁਹਾਨੂੰ ਇੱਕ ਗੀਤ ਸੁਣਾਉਣਾ ਅਤੇ ਇਹ ਪ੍ਰੋਗਰਾਮ ਪੋਡਕਾਸਟ 'ਤੇ ਬੜੀ ਛੇਤੀ ਚਾੜ ਦਿੱਤਾ ਜਾਵੇਗਾ। ਆਉਣ ਵਾਲੇ ਹਫ਼ਤੇ ਫਿਰ ਮਿਲਾਂਗੇ ਆਪਾਂ, ਜੁੜੇ ਰਹੋ ਹਰਮਨ ਰੇਡੀਓ ਨਾਲ। ਖੈਰ ਸਭ ਦੀ ਮੰਗਦੇ ਹਾਂ, ਤੰਦਰੁਸਤੀਆਂ ਦੀ, ਚੜ੍ਹਦੀ ਕਲਾ ਦੀ, ਰੱਬ ਰਾਖਾ।
ਪਿੰਗ ਕੁਲੈਣੀ ਪੈ ਗਈ ਹੁਣ ਬਹੁਤੀ ਦੇਰ ਦੀ ਗੱਲ ਨਾ ਰਹਿ ਗਈ ਪਿੰਡ ਤੇ ਪਿੰਗ ਕੁਲੈਣੀ ਪੈ ਗਈ ਉੱਠ ਮੈਂ ਖਿਆ ਖੜਾ ਓ ਬੱਚਾ ਛੱਡ ਦੇ ਦਿੱਲੀ ਕਹਿ ਗਈ ਬੜਾ ਕੁਝ ਕਹਿ ਗਈ ਧੀਆਂ ਪੁੱਤ ਇਕੱਠੇ ਕਰ ਲੈ ਤੂੰ ਟੱਬਰ ਇਕੱਠਾ ਕਰ ਲੈ ਤੂੰ ਐਵੇਂ ਮੈਂ ਆਪਣੀ ਤੇ ਅੜ ਕੇ
ਰਾਸਤਾ ਅਖਤਿਆਰ ਕਰਨਾ ਪੈਣਾ ਚਾਹੇ ਅੱਜ ਕਰ ਲਿਓ ਚਾਹੇ ਫੇਰ ਕਰ ਲਿਓ ਪਰ ਇਹ ਨਹੀਂ ਲੈ ਕੇ ਮੋਟਰਸਾਈਕਲ ਰੇਹੜੀ ਵਾਸਤੇ ਰਿਕਸ਼ੇ ਵਾਲਾ ਰੋੜ ਦਿਓ ਜਾਂ ਕਦੀ ਦੁਕਾਨ ਲੁੱਟ ਲਵੋ ਹੋਰ ਕੋਈ ਚੋਰੀ ਕਰ ਲਵੋ ਇਹ ਸਿੱਖੀ ਦਾ ਅਸੂਲ ਨਹੀਂ